ताकीर की है कि प्यारे हो अखर वर्त्या महाराज ने, बहुत प्यारा हो गए उसमें प्यारा आख्या जाता। तुम्हें बाणी गावो, बाणी गाने का फल की होएगा, कई कोटक जग फला सुन गावन हारे राम, कई करोड़ जगह का फल सहजे ही मिल जाएगा। तन में बड़े विस्तार नाल बात कही सी, फल किन्ना होंदा, हर पासे फल आएगा, बिघना का नाश कर दी है, बीमारियां का नाश कर दी है, घाटे पए होण, काम ना चलता होवे, आदमी चारे पासों तो परेशान होवे, ये बाणी मदद करती है उसकी। रूहानी तरक्की दे विच वाहिगुरू का नाम है तो जब होंगे जे बाणी हिरदे छो, ये बाणी जो जियो जाने तो संत रवे हर नाम। ये फल की मैं एक बात आपनू दसदा, गुरु छेवें पातशाह महाराज जी ने करतारपुर बड़ा ही भयानक युद्ध किया, 33,000 फौज शाहजहान बादशाह की चढ़ के आई, ਇੱਧਰ ਬਹੁਤ ਥੋੜੇ ਸਿੰਘ ਸੀਗੇ। ਇੱਕੋ ਦਿਨ ਯੁੱਧ ਹੋਇਆ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਦੋਹਾਂ ਪਾਸਿਆਂ ਦੇ ਸੂਰਮੇ ਸ਼ਹੀਦ ਹੋ ਗਏ, ਮਾਰੇ ਗਏ। ਜਿਹੜਾ ਜਲੰਧਰ ਦਾ ਨਵਾਬ ਦਾ ਲੜਕਾ ਸੀ, ਜਿੱਥੇ ਉਹ ਮਾਰਿਆ ਉੱਥੇ ਮਹਾਰਾਜ ਨੇ ਸਾਰਿਆਂ ਦਾ ਉਹਦੇ ਵਿੱਚ ਕਬਰਾਂ ਪੁੱਟ ਕੇ ਉੱਥੇ ਦਵਾ ਦਿੱਤੇ। ਉਹਨਾਂ ਦੀ ਰੂਹਾਂ ਭਟਕਦੀਆਂ ਫਿਰਦੀਆਂ ਸੀ। ਹੁਣ ਗੁਰੂ ਮਹਾਰਾਜ ਨੇ ਇਹ ਤਾਂ ਦੇਖਿਆ ਨਹੀਂ ਹੈ ਵੀ ਇਹਨਾਂ ਨੂੰ ਭਟਕੀ ਜਾਣ ਦਿਓ, ਵੀ ਇਹ ਲੜਨ ਆਏ ਸੀਗੇ, ਹੁਣ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮਹਾਰਾਜ ਕਿਹਾ ਕਿ ਪ੍ਰੇਮੀਓ, ਰੂਹਾਂ ਬਹੁਤ ਭਟਕ ਰਹੀਆਂ ਨੇ ਕਰਤਾਰਪੁਰ ਚ, ਕੋਈ ਗੁਰਮੁਖ ਪਿਆਰਾ ਇੱਕ ਮਨ ਇੱਕ ਚਿੱਤ ਹੋ ਕੇ ਜਪੁਜੀ ਸਾਹਿਬ ਦਾ ਪਾਠ ਸ਼ੁੱਧ ਕਰੇ, ਇੱਕੋ ਪਾਠ ਨਾਲ ਇਹਨਾਂ ਦੀ ਕਲਿਆਣ ਹੋ ਜਾਏ। ਉਸ ਵੇਲੇ ਹਾਫਜ਼ਾਬਾਦ ਦਾ ਭਾਈ ਗੋਪਾਲਾ, ਉਸਨੇ ਆ ਕੇ ਨਮਸਕਾਰ ਕਰੀ, ਪਾਤਸ਼ਾਹ ਬਾਣੀ ਅਗਾਧ ਬੋਧ, ਇਹਨੂੰ ਸ਼ੁੱਧ ਪੜਨਾ ਸਮਝਣਾ ਆਦਮੀ ਦੇ ਬਸ ਤੋਂ ਬਾਹਰ ਦੀ ਬਾਤ ਹੈ, ਪਰ ਜੇ ਆਪ ਕਿਰਪਾ ਕਰਕੇ ਮੇਰੇ ਸੀਸ ਤੇ ਆਪਣਾ ਦਸਤੇ ਮੁਬਾਰਕ ਰੱਖੋ ਤਾਂ ਮੈਂ ਕੋਸ਼ਿਸ਼ ਕਰਦਾ। ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਕਿ ਇੱਕ ਤਖ਼ਤ ਪੋਸ਼ ਹੋਰ ਲੈ ਕੇ ਆਓ। ਸਿੱਖਾਂ ਨੇ ਤਖ਼ਤ ਪੋਸ਼ ਗੁਰੂ ਮਹਾਰਾਜ ਦੇ ਬਰਾਬਰ ਵਿਛਾ ਦਿੱਤਾ, ਜਿਵੇਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਮੰਜੀ ਸਾਹਿਬ ਤੇ, ਅਤੇ ਕੋਈ ਬਾਣੀ ਪੜ੍ਹਨ ਵਾਲਾ ਬਿਲਕੁਲ ਮੰਜੀ ਸਾਹਿਬ ਦੇ ਬਰਾਬਰ ਹੋ ਕੇ ਬੈਠ ਜਾਵੇ। ਇਹ ਤਾਂ ਪਾਵਿਆਂ ਵੱਲ ਨਹੀਂ ਉਤਲੇ ਬਸ, ਸਾਨੂੰ ਤਾਂ ਬੜਾ ਅਜੀਬ ਲੱਗਦਾ ਹੈ। ਸੋ ਗੁਰਸਿੱਖਾਂ ਨੇ ਉਸ ਤਰ੍ਹਾਂ ਦੇ ਨਾਲ ਉਹਨਾਂ ਦਾ ਲਿਆ ਕੇ ਤਖ਼ਤ ਪੋਸ਼ ਰੱਖ ਦਿੱਤਾ। ਮਹਾਰਾਜ ਕਹਿੰਦੇ ਪਿਆਰਿਓ, ਗੁਰੂ ਦੇ ਸਰੀਰ ਨਾਲੋਂ ਗੁਰੂ ਦੀ ਬਾਣੀ ਦੀ ਮਹੱਤਤਾ ਜ਼ਿਆਦਾ ਹੈ। ਇਹ ਤੁਰਕੀ ਬਾਣੀ ਹੈ ਅਕਾਲ ਪੁਰਖ ਦੀ, ਜੈਸੀ ਮੈਂ ਆਵਾ ਖਤਮ ਕੀ ਬਾਣੀ ਤੈਸਰਾ ਕਰੀ ਗਿਆਨ ਦੇ ਨਾਲ। ਗੁਰਸਿੱਖ ਨੇ ਬਾਣੀ ਪੜ੍ਹਨੀ ਹੈ, ਮੇਰੇ ਆਸਣ ਤੋਂ ਚਾਰ ਉਂਗਲ ਉੱਚਾ ਆਸਣ ਲਾਓ ਇਹਨਾਂ ਦਾ। ਬੜਾ ਅਜੀਬ ਲੱਗਿਆ ਕਿਉਂਕਿ ਪਹਿਲੀ ਵਾਰੀ ਇਹ ਮਸਲਾ ਪੇਸ਼ ਹੋਇਆ ਸੀ, ਕੋਈ ਵੀ ਨਹੀਂ ਸੀ ਅਸੀਂ ਵੀ ਹੁੰਦੇ, ਅਸੀਂ ਵੀ ਨਹੀਂ ਸੀ ਚਾਹੁੰਦਾ ਵੀ ਗੁਰੂ ਸਾਹਿਬ ਤੇ ਸਿੱਖ ਉੱਚਾ ਬੈਠੇ। ਕਹਿੰਦੇ ਇਹਦੇ ਸਰੀਰ ਨੂੰ ਨਹੀਂ ਬਿਠਾਲਦੇ, ਅਸੀਂ ਬਾਣੀ ਦਾ ਆਰੰਭ ਕਰਦੇ। ਗੁਰੂ ਪੰਜਵੇਂ ਪਾਤਸ਼ਾਹ ਜਦ ਤੋਂ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਹੋਈ, ਕੋਠਾ ਸਾਹਿਬ ਦੇ ਅੰਦਰ ਆਪ ਹੇਠਾਂ ਬਿਸਤਰ ਲਾ ਕੇ ਪੈਂਦੇ ਰਹੇ। ਉਸ ਵੇਲੇ ਇਸ ਗੁਰਸਿੱਖ ਨੇ ਬਾਣੀ ਪੜ੍ਹੀ, ਮਹਾਰਾਜ ਜੀ ਦੇ ਬੁਖਾਰ ਬਿੰਦ ਤੋਂ ਸ਼ਾਬਾਸ਼ ਕੁਰਬਾਨ ਤਨ ਹੈ ਭਾਈ, ਇਹ ਆਖੀਰ ਤੱਕ ਚੜਿਆ ਗਿਆ। ਲੇਕਿਨ ਜਿਸ ਵਕਤ ਜਿਹਨੀ ਨਾਮ ਤੇ ਆਇਆ ਗਏ ਸ਼ਕਤ ਕਾਲ ਇੱਥੇ ਆਇਆ, ਮਹਾਰਾਜ ਜੀ ਪਿੱਛੇ ਨੂੰ ਹਟ ਕੇ ਇੱਕ ਪੈਰ ਜ਼ਮੀਨ ਤੇ ਰੱਖ ਲਿਆ, ਦੂਆ ਉੱਤੇ ਸੀ। ਉਸੇ ਵੇਲੇ ਇਹਦੇ ਮਨ ਵਿੱਚ ਫੁਰਨਾ ਆ ਗਿਆ ਕਿ ਮਹਾਰਾਜ ਜੀ ਮੈਨੂੰ ਜੇ ਨਵਾਂ ਜਿਹੜਾ ਘੋੜਾ 1.25 ਲੱਖ ਦਾ ਲਿਆਂਦਾ ਹੈ, ਉਹ 1.25 ਲੱਖ ਦਾ ਹੁੰਦੇ 1.25 ਕਰੋੜ ਵਰਗਾ, ਉਹ ਮੈਨੂੰ ਦੇ ਦੇਣ, ਸੁਨਹਿਰੀ ਜੀਨ ਤੇ ਸਾਰੇ ਜਿੰਨੇ ਵੀ ਹੈ ਉਹਦੇ ਅਨੁਸਾਰ ਸਮਾਨ। ਮਹਾਰਾਜ ਨੇ ਉਸੇ ਵੇਲੇ ਜਿਹੜਾ ਚਰਨ ਹੇਠਾਂ ਲਾਇਆ ਸੀ ਉਸ ਗੱਠ ਉੱਤੇ ਰੱਖ ਲਿਆ। ਇਹਨਾਂ ਨੂੰ ਜਦ ਗੁੱਸਾ ਪੂਰਾ ਹੋ ਗਿਆ, ਮਹਾਰਾਜ ਨੇ ਸੇਵਾਦਾਰ ਨੂੰ ਕਿਹਾ ਕਿ ਜਾਓ ਘੋੜਾ ਸ਼ਿੰਗਾਰ ਕੇ ਲਿਆਓ। ਗੁਰਸਿੱਖਾ ਕੁਰਬਾਨ ਹੈ ਤਾਂ ਬਾਣੀ ਸ਼ੁੱਧ ਪੜੀ। ਅਸੀਂ ਵਿਚਾਰ ਕਰੀ ਸੀ ਕਿ ਜਿਹੜਾ ਬਾਣੀ ਸ਼ੁੱਧ ਪੜਦਾ ਹੈ, ਇੱਕ ਚਿੱਤ ਹੋ ਗਏ ਸ਼ੁੱਧ ਤਾਂ ਬਹੁਤ ਪੜ੍ਹ ਲੈਣਗੇ। ਗਿਆਨੀ ਪੁਰਸ਼ ਜਿਹੜੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਲਗਾ ਮਾਤਰਾ ਲਾਉਣੀ ਹੈ, ਲੇਕਿਨ ਇੱਕ ਚਿੱਤ ਹੋਣਾ ਬਹੁਤ ਔਖਾ। ਕੋਈ ਬਿਰਲਾ ਹੀ ਹੈ ਜਿਹੜਾ ਇੱਕ ਚਿੱਤ ਹੋ ਕੇ ਬਾਣੀ ਪੜ੍ਹ ਲਏ। ਕਹਿੰਦੇ ਅਸੀਂ ਤੈਨੂੰ ਸੋਚਿਆ ਅਸੀਂ ਵੀ ਇਹਨੂੰ ਕੀ ਦਈਏ, ਦੁਨੀਆਂ ਦੀ ਕੋਈ ਚੀਜ਼ ਵੀ ਸਾਡੇ ਸਾਹਮਣੇ ਬਾਣੀ ਦੇ ਮੁਕਾਬਲੇ ਤੇ ਨਹੀਂ ਸੀ। ਅਸੀਂ ਤੈਨੂੰ ਗੱਦੀ ਦੇ ਕੇ ਨਮਸਕਾਰ ਕਰਨ ਵਾਸਤੇ ਉੱਠ ਰਹੇ ਸੀ, ਹੁਣੇ ਤੇਰੇ ਸੀਸ ਤੇ ਚੌਰ ਝੁਲਣੇ ਸ਼ੁਰੂ ਹੋ ਜਾਣੇ ਸੀ, ਅਸੀਂ ਸੰਗਤ ਜਾ ਕੇ ਬਹਿ ਜਾਣਾ ਸੀ। ਪਰ ਤੈਨੂੰ ਫੁਰਨਾ ਹੋ ਗਿਆ, ਤੇਰੇ ਭਾਗ ਵਿੱਚ ਨਹੀਂ ਸੀ ਇਹ ਗੱਦੀ, ਫੁਰਨਾ ਹੋਇਆ ਤਾਂ ਘੋੜਾ ਕੀ ਚੀਜ਼ ਹੈ ਇਹਦੇ ਮੂਹਰੇ। ਉਸ ਵੇਲੇ ਗੁਰੂ ਮਹਾਰਾਜ ਨੇ ਫਰਮਾਨ ਕੀਤਾ ਕਿ ਇੱਕ ਜਪਜੀ ਸਾਹਿਬ ਦੇ ਪਾਠ ਨਾਲ ਜਿੰਨੀਆਂ ਰੂਹਾਂ ਅਵਿਅਕਤ ਫਿਰਦੀਆਂ ਸੀ ਉਹਨਾਂ ਦਾ ਆਧਾਰ ਹੋ ਗਿਆ। ਸੋ ਮਹਾਰਾਜ ਕਹਿੰਦੇ ਤੁਸੀਂ ਆਏ ਹੋ, ਐਡੀ ਐਡੀ ਦੂਰ ਤੋਂ ਆਉਂਦੇ ਹੋ, ਕਾਰੋਬਾਰ ਛੱਡਦੇ ਹੋ, ਬੀਬੀਆਂ ਆਉਂਦੀਆਂ, ਬੱਚੇ ਆਉਂਦੇ ਨੇ, ਵੀ ਗੁਰੂ ਦੀ ਬਾਣੀ ਗਾਓ। ਇਹਦੇ ਗਾਉਣ ਨਾਲ ਕੀ ਹੋਏਗਾ? ਪੀਓ ਅੰਮ੍ਰਿਤ ਸਦਾ ਰਹੋ ਅਨੰਦ, ਜਪੋ ਸਾਰੰਗ ਪਾਣੀ। ਕੱਲ ਮੈਂ ਸਾਰਾ ਟਾਈਮ ਇਸ ਗੱਲ ਤੇ ਲਾਇਆ ਸੀ ਅੰਮ੍ਰਿਤ ਕੀ ਹੁੰਦਾ, ਕਿਉਂਕਿ ਸਾਨੂੰ ਪਤਾ ਨਹੀਂ ਹੈ। ਅਸੀਂ ਇੰਨੇ ਕਿਤੇ ਉੱਤੇ ਖੁਸ਼ ਹੋ ਜਾਂਦੇ ਹਾਂ ਕਿ ਪੰਜ ਪਿਆਰਿਆਂ ਦੇ ਪੇਸ਼ ਹੋਏ, ਪਹਿਲਾਂ ਇਸ ਦਾ ਨਾਮ ਅੰਮ੍ਰਿਤ ਨਹੀਂ ਸੀਗਾ, ਪਹਿਲਾਂ ਇਸ ਨੂੰ ਪਾਹੁਲ ਕਿਹਾ ਜਾਂਦਾ ਸੀ। ਪੀਓ ਪਾਹੁਲ ਖੰਡੇ ਧਾਰ ਹੋਏ ਜਨਮ ਸਹੇਲਾ, ਇਹਦੇ ਰਾਹੀਂ ਅੰਮ੍ਰਿਤ ਜਿਹੜਾ ਅੰਦਰੋਂ ਪ੍ਰਾਪਤ ਹੁੰਦਾ ਸੀ। ਘਰ ਹੀ ਵਾ ਅੰਮ੍ਰਿਤ ਭਰਪੂਰ ਹੈ, ਮਨੁੱਖਾਂ ਸਾਧਨਾ ਪਾਇਆ, ਜੇ ਉਹ ਸੂਰੀ ਮਿਲ ਨਾ ਜਾਣੇ ਭਰਮ ਦਾ ਭਰਮ ਪਲਾਇਆ। ਅੰਮ੍ਰਿਤ ਤਜ ਦਿੱਖ ਸੰਗ੍ਰਹਿ ਕਰਤਾ ਆਪ ਖਵਾਇਆ, ਅੰਮ੍ਰਿਤ ਕੋਲ ਰਿਹਾ ਵਿਹ ਇਕੱਠੀ ਕਰ ਰਿਹਾ, ਖਵਾਇਆ ਗਿਆ ਧੁਰ ਦਰਗਾਹ ਤੋਂ ਗੁਆਚ ਗਿਆ, ਮਾੜੇ ਕਰਮ ਵਾਲਾ ਹੋ ਗਿਆ। ਸੋ ਬਾਣੀ ਦੀ ਬੜੀ ਭਾਰੀ ਮਹੱਤਤਾ, ਅੰਮ੍ਰਿਤ ਦੀ ਮੈਂ ਬਾਤ ਕਰੀ ਸੀ। ਹੁਣ ਕਿਉਂਕਿ ਗੱਲ ਚੱਲ ਰਹੀ ਹੈ ਆਮ ਬਈ 1699 ਆ ਗਿਆ, ਸਾਰੇ ਅੰਮ੍ਰਿਤਧਾਰੀ ਹੋ ਜਾਓ, ਪਤਾ ਨਹੀਂ ਹੈ ਇਸ ਗੱਲ ਦਾ। ਅੰਮ੍ਰਿਤਧਾਰੀ ਹੋ ਨਹੀਂ ਸਕਦਾ ਆਦਮੀ ਜਿੰਨੀ ਦੇਰ ਤੱਕ ਅੰਦਰ ਨਾਮ ਨਾ ਚੱਲੇ, ਓਨੀ ਦੇਰ ਤੱਕ ਅੰਮ੍ਰਿਤ ਦਾ ਕ੍ਰਿਸ਼ਮਾ ਨਹੀਂ ਵਰਤ ਸਕਿਆ ਕਰਦਾ। ਗੁਰੂ ਦਸਵੇਂ ਪਾਤਸ਼ਾਹ ਨੇ, ਮਹਾਰਾਜ ਜੀ ਨੇ ਜਦੋਂ ਵਿਸਾਖੀ ਨੂੰ ਸੀਸ ਲਏ, ਉਸ ਵੇਲੇ ਅੰਮ੍ਰਿਤ ਦਾ ਬਾਟਾ ਤਿਆਰ ਕਰਿਆ। ਇੱਥੇ ਮੈਂ ਇੱਕ ਗੱਲ ਬੇਨਤੀ ਕਰ ਦੇਣੀ ਚਾਹੁੰਦਾ, ਕਿਉਂਕਿ ਬਹੁਤ ਗਲਤਫਹਿਮੀਆਂ ਸਾਡੇ ਇਤਿਹਾਸ ਵਿੱਚ ਨੇ, ਬਹੁਤ ਥੋੜੀਆਂ ਨਹੀਂ ਹੈ, ਬਹੁਤ ਹੀ ਗਲਤਫਹਿਮੀਆਂ ਜ਼ਿਆਦਾ ਕਿਸੇ ਨੇ ਪਾਤੀਆਂ ਇਹ ਤਾਂ ਜਾਣ ਜਾਣ ਬੁਣੇ ਚ ਕਹਿ ਹੋ। ਉਹਦੇ 'ਚ ਇਹ ਦੱਸਦੇ ਨੇ ਕਿ ਜਦੋਂ ਗੁਰੂ ਮਹਾਰਾਜ ਨੇ ਸੀਸ ਦੀ ਮੰਗ ਕੀਤੀ, ਮੈਂ ਉਹਨਾਂ ਦੇ ਬਾਰੇ ਦੱਸਦਾ ਜਿਹੜੇ ਇਤਿਹਾਸ ਵਿੱਚ ਆਉਂਦੇ ਨੇ, ਉਹਦੀ ਅਥੈਂਟੀਸਿਟੀ ਜਿਹੜੀ ਹੈ ਨਾ ਉਹ ਨਹੀਂ ਹੈ, ਕਿਉਂਕਿ ਇਤਿਹਾਸ ਜਿਹੜਾ ਸਭ ਤੋਂ ਪਹਿਲਾਂ ਲਿਖਿਆ ਗਿਆ, ਪਹਿਲਾਂ ਜਨਮ ਸਾਖੀਆਂ ਲਿਖੀਆਂ, ਉਹਨਾਂ ਉੱਤੇ ਬਹੁਤ ਰੌਲਾ ਯੂਨੀਵਰਸਿਟੀ ਚਲੇ ਗਏ, ਤੁਸੀਂ ਪਟਿਆਲੇ ਆ ਗਏ, ਤੁਹਾਡੇ ਨਾਸਤਕ ਬਣਾ ਦਿੰਦੇ ਨੇ ਆਦਮੀ, ਭਾਈ ਵਾਲਾ ਕਹਿੰਦੇ ਹੋਇਆ ਹੀ। ਯੂਪੀ ਵਿੱਚ ਉੱਥੇ ਥਾਰੂ ਕੌਮ ਵਸਦੀ ਹੈ, 300,000 ਦੇ ਕਰੀਬ ਨਾਨਕ ਮੱਤੇ ਦੇ ਆਲੇ ਦੁਆਲੇ ਬਾਬਾ ਸ੍ਰੀ ਚੰਦ ਜੀ ਨੇ ਭੇਜੇ ਸੀ, ਜਦ ਰਾਣਾ ਪ੍ਰਤਾਪ ਅਕਬਰ ਦੀ ਈਨ ਨਹੀਂ ਸੀ ਮੰਨ ਰਿਹਾ, ਬਾਲ ਬੱਚੇ ਉੱਧਰ ਭੇਜ ਦਿੱਤੇ ਸਾਰਿਆਂ ਨੇ। ਉਹ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ, ਨਾਨਕ ਮੱਤੇ ਨੂੰ ਮੰਨਦੇ ਨੇ। ਦੀਵਾਲੀ ਵਾਲੇ ਦਿਨ ਉਹ ਅਸੀਂ ਤਾਂ ਕਹਿੰਦੇ ਹੀ ਹਾਂ ਡੰਡੌਤ ਬੰਦਰ ਆਉਣ ਤੋਂ ਬਾਅਦ ਸਰਬ ਕਲਾ ਹੁੰਦਾ, ਤਾਂ ਅਸੀਂ ਇੱਥੇ ਤਾਂ ਕੋਈ ਦੇਖਿਆ ਨਹੀਂ ਵੀ ਡੰਡੌਤ ਬੰਦਰ ਨਹੀਂ ਕਰਦਾ ਹੋਵੇ। ਉਹਨਾਂ ਨੂੰ ਜਿੱਥੋਂ ਗੁਰਦੁਆਰੇ ਸਾਹਿਬ ਦਾ ਕਲਸ ਨਜ਼ਰ ਆ ਜਾਂਦਾ ਹੈ, ਜਿਹਨੇ ਸੁੱਖਣਾ ਸੁੱਕੀ ਹੁੰਦੀ ਹੈ ਵੀ ਬਾਬਾ ਮੈਂ ਤੇਰੇ ਡੰਡੌਤ ਬੰਦਰਾਂ ਕਰਦਾ ਆਊਂਗਾ, ਮੈਨੂੰ ਪੁੱਤਰ ਦੀ ਦਾਤ ਦੇ। ਬਾਬਾ ਕਿਤੇ ਦੂਰ ਨਹੀਂ ਗਿਆ, ਜੇ ਗੁਰੂ ਨਾਨਕ ਸਾਹਿਬ ਸਾਡੇ ਨਾਲੋਂ ਦੂਰ ਚਲੇ ਜਾਏ, ਗੁਰੂ ਦਸ਼ਮੇਸ਼ ਪਿਤਾ ਨੇ ਤਾਂ ਇਹ ਕਿਹਾ, ਇੱਕੋ ਹੀ ਨੇ, ਗੁਰੂ ਦਸ਼ਮੇਸ਼ ਪਿਤਾ ਕਹਿ ਲਓ, ਗੁਰੂ ਨਾਨਕ ਸਾਹਿਬ ਕਹਿ ਲਓ। ਉਹ ਕਹਿੰਦੇ ਪੰਥ ਖਾਲਸਾ ਖੇਤੀ ਮੇਰੀ, ਕਰੋ ਸੰਭਾਲ ਮੈਂ ਤਿਸਕੇ। ਸੰਭਾਲ ਕਿੰਨਾ ਚਿਰ ਕਰੂੰਗਾ? ਜਬ ਲੱਗ ਰਹੇ ਖਾਲਸਾ ਨਿਆਰਾ ਤਬ ਲੱਗ ਤੇਜ ਜੀਓ ਮੈਂ ਸਾਰਾ। ਜਦ ਤਾਈਂ ਇਹ ਬਾਣੀ ਦੇ ਮੁਤਾਬਕ ਇਹਦਾ ਜੀਵਨ ਹੋਏਗਾ, ਜਦ ਇਹ ਗਲਤ ਫਲਤ ਕੰਮਾਂ 'ਚ ਪੈ ਗਿਆ ਫਿਰ ਮੈਂ ਇਹਦੀ ਪ੍ਰਤੀਤ ਨਹੀਂ ਕਰਨੀ। ਗੁਰੂ ਹਾਜ਼ਰ ਨਾਜ਼ਰ ਹੈ ਸਾਧ ਸਿੰਘ। ਜਦ ਅਸੀਂ ਯੂਪੀ 'ਚ ਗਏ ਫਾਰਮ ਲਏ, ਸਾਰਿਆਂ ਨੂੰ ਪਤਾ ਵੀ 47 ਤੋਂ ਬਾਅਦ ਉਧਰੋਂ ਆ ਕੇ ਇੱਥੋਂ ਵੀ ਤੇ ਉੱਥੇ ਵੀ ਸਰਕਾਰ ਮਦਦ ਕੋਈ ਨਹੀਂ ਸੀ ਕਰ ਰਹੀ, ਜਾ ਕੇ ਜੰਗਲ ਖਰੀਦ ਲਏ, ਸ਼ੇਰਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਬੜੀ ਮੁਸ਼ਕਲ ਨਾਲ ਆਬਾਦ ਹੋਏ, ਇੱਕ ਪੁਸ਼ਤ ਸਾਡੇ ਬਜ਼ੁਰਗਾਂ ਦੀ ਉੱਥੇ ਹੀ ਖਤਮ ਹੋ ਗਈ, ਉਹਨਾਂ ਨੇ ਫਲ ਨਹੀਂ ਕੋਈ ਵੀ ਖਾਧਾ। ਸਾਡਾ ਵੀ ਸਾਰਾ ਜ਼ੋਰ ਲੱਗ ਗਿਆ, ਫਲ ਅਸੀਂ ਨਹੀਂ ਖਾਧਾ, ਬੱਚਿਆਂ ਦੇ ਹਿੱਸੇ 'ਚ ਆਇਆ ਪੋਤਿਆਂ ਦੇ। ਉਹ ਨਾਨਕ ਮਤਾ ਜਿਹੜਾ ਸੀ ਉਸ ਵੇਲੇ ਜੰਗਲ ਦੇ ਵਿੱਚ ਸੀ, ਉੱਥੇ ਸ਼ੇਰ ਹੈਗਾ, ਉਹ ਥਾਰੂ ਕੌਮ ਨੇਪਾਲ ਵਾਲੇ ਦੂਏ ਮੁਸਲਮਾਨ ਉੱਥੇ ਉਹਨੂੰ ਮੰਨਦੇ ਸੀ ਨਾਨਕ ਮਤੇ ਨੂੰ। ਇੱਕ ਵਾਰੀ ਐਸੀ ਘਟਨਾ ਹੋਈ, ਅਸੀਂ ਲੋਕ ਗਏ ਕਿਉਂਕਿ ਅਸੀਂ ਕਬਜ਼ਾ ਕਰ ਲਿਆ, ਉਹ ਸੰਤ ਜਿਹੜਾ ਸੀ ਉਹ ਕੱਢ ਦਿੱਤਾ ਉੱਥੋਂ, ਪੈਸੇ ਗੁਜ਼ਰੇ ਦੇ ਤੇ ਸਮਝੌਤਾ ਕਰ ਲਓ, ਵਿਚਾਰਾ ਚਲਿਆ ਗਿਆ। ਉੱਥੇ ਇੱਕ ਥਾਰੂ ਨੇ ਸੁੱਖਣਾ ਸੁੱਖੀ ਵੀ ਬਾਬਾ ਮੈਨੂੰ ਤੂੰ ਪੁੱਤਰ ਦੀ ਦਾਤ ਦੇ। ਪਤਾ ਨਹੀਂ ਉੱਥੇ ਬਾਬਾ ਕਿੰਨਾ ਦਿਆਲ ਹੈ, ਮੈਂ ਆਪਣੀ ਹੱਡ ਬੀਤੀ ਦੱਸਦਾ। ਇੱਕ ਵਾਰੀ ਮੈਂ ਨਾਨਕ ਮਤੇ ਆਪਣੇ ਨੌਕਰ ਭੇਜਣੇ, ਟਾਲੀ ਟਰੈਕਟਰ ਦੇਣਾ, ਮੈਂ ਕਿਹਾ ਇੱਕ ਗੱਲ ਤੁਸੀਂ ਯਾਦ ਰੱਖਿਓ, ਪੰਜਾਬੀ ਨੂੰ ਨਾ ਬੈਠਣ ਦਿਓ। ਉਹ ਕਹਿੰਦੇ ਜੀ ਕੀ ਗੱਲ, ਸਰਦਾਰ ਨੂੰ ਨਹੀਂ ਬੈਠ। ਮੈਂ ਉਹਨੇ ਨਾ ਹੋਰ ਬਿਠਾਈ ਜਾਣੇ ਆ, ਤੁਹਾਨੂੰ ਥੱਲੇ ਲਾ ਦੇ, ਸਾਡਾ ਸੁਭਾਅ ਹੈ ਇਹ, ਤੇ ਚੁੱਪ ਕਰਕੇ ਜਵਾਬ ਦਿੰਦੇ ਪਈ ਹੈ। ਉਹਨਾਂ ਵਿੱਚ ਇੱਕ ਨੌਕਰਾਣੀ ਸੀ, ਉਹ ਇਹਨੂੰ ਕਹਿਣ ਲੱਗੀ, ਕਹਿੰਦੀ ਬਾਬੂ ਜੀ ਮੇਰੇ ਔਲਾਦ ਨਹੀਂ ਹੋਈ, ਮੈਂ 45 ਸਾਲ ਦੀ ਹੋਈ, ਮੈਂ ਵੀ ਨਾਨਕ ਮਤੇ ਬਾਬੇ ਤੋਂ ਇੱਕ ਪੁੱਤਰ ਲੈ ਕੇ ਆਉਣਾ। ਮੈਂ ਕਿਹਾ ਤੂੰ ਐਂ ਕਰੀ, ਇਸ਼ਨਾਨ ਕਰ ਲਈ ਤੇ 50 ਸਾਲ ਨੂੰ ਤੁਸੀਂ ਮੰਨਦੇ ਹੋ, ਪਿੱਪਲ ਦੇ ਜਿੱਥੇ ਮਹਾਰਾਜ ਦਾ ਪੰਜਾ ਲੱਗਿਆ, ਤੇ ਉੱਥੇ ਕਹਿ ਦੀ ਗੁਰੂ ਨਾਨਕ ਸਾਹਿਬ ਦੇ ਦੇਣਗੇ ਤੈਨੂੰ। ਉਸੇ ਤਰ੍ਹਾਂ ਨਾਲ ਹੋਇਆ, ਜਾ ਕੇ ਇਸ਼ਨਾਨ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਗਈ ਤੇ ਡਿਊਟੀਆਂ ਲੱਗ ਜਾਂਦੀਆਂ ਸੀ ਸਾਡੀਆਂ ਹੀ ਫਾਰਮ ਵਾਲਿਆਂ ਦੇ ਵੀ ਤਾਪੇ ਬੈਠੋ ਮਹਾਰਾਜ ਦੇ, ਉਹ ਸਾਡਾ ਹੀ ਫਾਰਮ ਦੇ ਵਿੱਚ ਉਹਨੇ ਇੱਕ ਡਿਊਟੀ ਲੱਗੀ ਹੋਈ ਸੀ। ਇਹ ਗੱਲ ਕਰੀਏ, ਬਾਬਾ ਮੁਝੇ ਇੱਕ ਪੁੱਤਰ ਦੋ, ਮੁਝੇ ਇੱਕ ਪੁੱਤਰ ਚਾਹੀਏ, ਮੁਝੇ ਇੱਕ ਪੁੱਤਰ ਚਾਹੀਏ, ਮੈਂ ਪੁੱਤਰ ਲੈਣੇ ਆਈ। ਉਹ ਜਦ ਉਹਨੇ ਦੇਖਿਆ ਵੀ ਇਹ ਹਟਦੀ ਨਹੀਂ, ਉਹਨੇ ਐਂ ਕਰਤਾ, ਉਹ ਵਾਪਸ ਆਈ ਮੈਨੂੰ ਕਹਿਣ ਲੱਗੀ, ਮੇਰੇ ਕੋਲ ਤਾਂ ਮਿਲ ਗਿਆ। ਮੈਂ ਕਿਹਾ ਕੈਸੇ? ਕਹਿੰਦੀ ਜਦ ਮੈਂ ਹਟੀ ਨਾ, ਕਹਿੰਦੀ ਬੋਝ ਐਸੇ ਕਰ ਰਿਹਾ ਥਾ ਨਾ ਗੁਰੂ, ਉਹਨੂੰ ਨਹੀਂ ਪਤਾ ਵੀ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਕਿ ਗੁਰੂ ਹੈ। ਕਹਿੰਦੀ ਉਸਨੇ ਐਸੇ ਕਰ ਦਿਆ, ਉਹ ਸੱਚੀ ਉਸਦੇ ਪੁੱਤਰ ਹੋ ਗਿਆ ਸੀ। ਹੈਰਾਨ ਹੁੰਦੇ ਵੀ ਸਾਡੀ ਤਾਂ ਸ਼ਰਦਾ ਸੁਰਦਾ ਹੀ ਨਹੀਂ, ਤਾਂ ਨੱਠੇ ਫਿਰਦੇ ਹਾਂ ਕਿਹੜੇ ਕਿਹੜੇ। ਉਹ ਨੇਪਾਲ ਵਿੱਚ ਰਹਿਣ ਵਾਲੀ ਬੀਬੀ, ਉਹਨੇ ਪੁੱਤਰ ਮੰਨ ਲਿਆ। 3 ਸਾਲ ਤੋਂ ਬਾਅਦ ਉਹ ਚੜ੍ਹਾਈ ਕਰ ਗਿਆ, ਚੜ੍ਹਾਈ ਕਰਿਆ ਤਾਂ ਉਹ ਕਹਿੰਦੀ ਮੈਂ ਨਹੀਂ ਦੇਣਾ ਇੱਥੋਂ। ਉਹ ਸਾਰਾ ਭਾਈਚਾਰਾ ਇਕੱਠਾ ਹੋਇਆ ਵੀ ਇਹਨੂੰ ਅਸੀਂ ਇਹਦੀ ਕਿਰਿਆ ਕਰਮ ਕਰੀਏ, ਮਰਿਆ ਹੋਇਆ ਪੁੱਤਰ ਤੂੰ ਗੋਦੀ 'ਚ ਰੱਖੀ ਬੈਠੀ ਹੈ। ਕਹਿੰਦੀ ਮੈਂ ਬਾਬਾ ਕੋਲ ਉੱਥੇ ਰਹਿ ਕੇ ਚੱਲੋ ਜਿੱਥੋਂ ਮੈਂ ਲਿਆ, ਮੈਂ ਉਹਨੂੰ ਮੋੜਗਾ, ਤੁਹਾਨੂੰ ਕਿਉਂ ਮੋੜਾਂ। ਉਹ ਜਿਸ ਵਕਤ ਆਈ ਤਾਂ ਸਾਡਾ ਉਸਨੇ ਆ ਕੇ ਅੰਦਰ ਵੜਨ ਲੱਗੀ, ਮਰਿਆ ਹੋਇਆ ਪੁੱਤਰ ਲੈ ਕੇ। ਮੈਨੇਜਰ ਕਹਿਣ ਲੱਗਿਆ ਇਹ ਕੀ ਕਰਦੀ ਹੈ ਤੂੰ? ਕਹਿੰਦੀ ਮੈਂ ਪੁੱਤਰ ਮੋੜਨ ਆਈ ਹਾਂ, ਮੈਂ ਇੱਥੋਂ ਲਿਆ ਸੀ ਇੱਥੇ ਹੀ ਮੋੜਨਾ। ਉਹਦਾ ਸਿਆਣਾ ਸੀ, ਉਹਨੇ ਕਿਹਾ ਵੀ ਇਹ ਇੱਥੇ ਰੱਖ ਜੂਗੀ, ਸਾਨੂੰ ਪੁਲਿਸ ਦੇ ਜਾਣਾ ਪਊ ਵੀ ਕਰ ਪਾਈ। ਉਹ ਕਹਿੰਦਾ ਨਹੀਂ ਨਹੀਂ ਇੱਥੇ ਨਹੀਂ ਅਸੀਂ ਰੱਖਣ ਲੈਣਾ। ਇਹ ਕਰਦੇ ਕਰਦੇ ਸ਼ਾਮ ਹੋ ਗਈ, ਦਰਵਾਜ਼ੇ ਬੰਦ ਹੋ ਗਏ ਰਾਤ ਨੂੰ, ਤੇ ਬਾਹਰ ਬਹਿ ਗਈ ਬਰਾਂਡੇ 'ਚ। ਉਹ ਇੱਕ ਗੱਲ ਕਹੀ ਜਾਵੇ, ਬਾਬਾ ਦੀਆ ਥਾਂ ਤੋਂ ਲੀਆ ਕਿਉਂ, ਦੀਆ ਥਾਂ ਦਾ ਲੀਓ ਕਿਉਂ? ਸਵੇਰ ਹੋ ਗਈ, ਬੋਲ ਬਹਿ ਗਿਆ ਉਹਦਾ, ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਜਿਸ ਵਕਤ ਆਸਾ ਜੀ ਦੀ ਵਾਰ ਤੋਂ ਬਾਅਦ ਅਰਦਾਸ ਹੋ ਕੇ ਜਕਾਰਾ ਬੁਲਾਇਆ ਨਾ ਬੋਲੇ ਸੋ ਨਿਹਾਲ, ਸਭ ਹੈਰਾਨ ਹੋ ਗਏ, ਮਰਿਆ ਪਿਆ ਬੱਚਾ ਖੜਾ ਹੋ ਗਿਆ, ਉੱਠ ਕੇ ਖੜ ਗਿਆ। ਗੁਰੂ ਨਹੀਂ ਕਿਤੇ ਵੀ ਗਿਆ ਹੋਇਆ, ਸਾਡਾ ਕਨੈਕਸ਼ਨ ਟੁੱਟ ਗਿਆ। ਉਹ ਕਿਉਂ ਟੁੱਟ ਗਿਆ? ਸਾਡਾ ਦਿਮਾਗ ਦੁਨੀਆ ਭਰ 'ਚ ਫੈਲ ਗਿਆ ਅਤੇ ਗੁਰੂ ਨਾਲੋਂ ਅਸੀਂ ਟੁੱਟ ਗਏ। ਉਹ ਬਾਣੀ ਵਿੱਚ ਬੇਅੰਤ ਸੱਤਿਆ, ਮਹਾਰਾਜ ਕਹਿੰਦੇ ਤੁਸੀਂ ਗਾਓ ਤੇ ਇਹ ਤੁਹਾਡੇ ਅੰਮ੍ਰਿਤ ਜਿਹੜਾ ਅੰਦਰ ਹੈ ਨਾ ਉਹ ਅੰਮ੍ਰਿਤ ਪ੍ਰਗਟ ਹੋ ਜਾਏਗਾ। ਇਸ ਦੀ ਮੈਂ ਬਾਤ ਕੱਲ 2 ਘੰਟੇ ਲਾ ਕੇ ਕੀਤੀ ਤੇ ਗੁਰੂ ਮਹਾਰਾਜ ਨੇ ਜਦੋਂ ਸੀਸ ਮੰਗਿਆ ਇਤਿਹਾਸ ਦੀ ਮੈਂ ਬਾਤ ਕਰਦਾ ਸੀ। ਸਾਡੇ ਇਤਿਹਾਸ ਵਾਲੇ ਲਿਖਦੇ ਨੇ ਵੀ ਇੱਕ ਆਵਾਜ਼ ਮਾਰੀ ਗੁਰੂ ਦਸਵੇਂ ਪਾਤਸ਼ਾਹ ਨੇ, ਕੋਈ ਨਾ ਉੱਠਿਆ। ਦੂਸਰੀ ਫੇਰ ਦਿੱਤੀ, ਫੇਰ ਵੀ ਕੋਈ ਨਾ ਉੱਠਿਆ। ਤੀਸਰੀ ਆਵਾਜ਼ ਤੇ ਭਾਈ ਦਇਆ ਸਿੰਘ ਜੀ ਉੱਠੇ, ਜਿਹੜੀ ਰਾੜੇ ਸਾਹਿਬ ਦੀ ਸੰਪਰਦਾ ਹੈ ਭਾਈ ਦਇਆ ਸਿੰਘ ਜੀ ਚੋਂ ਚੱਲਦੀ ਹੈ। ਉਹ ਸਿੱਖਾਂ ਨੂੰ ਇੰਨਾ ਕਮਜ਼ੋਰ ਬਣਾ ਦਿੱਤਾ, 200 ਸਾਲ ਦੀ ਸਿੱਖੀ ਤੋਂ ਬਾਅਦ ਸਿੱਖਾਂ ਦੇ ਮਨ ਤੋਂ ਮੌਤ ਦਾ ਡਰ ਨਹੀਂ ਸੀ ਹਟ ਸਕਿਆ ਇਤਿਹਾਸਕਾਰਾਂ ਦੇ ਮੁਤਾਬਕ, ਜਦਕਿ ਸਮਝਦੇ ਹੀ ਕੁਛ ਨਹੀਂ ਸੀ। ਵੱਧ ਤੋਂ ਵੱਧ ਕੁਰਬਾਨੀਆਂ ਦਿੰਦੇ ਆਏ ਸੀ। ਫਿਰ ਉਹਦੇ ਬਾਅਦ ਕਹਿੰਦੇ ਨੇ ਜੀ ਉਹਨੂੰ ਫੜਿਆ, ਫੜ ਕੇ ਤੰਬੂ ਚ ਲੈ ਗਏ, ਉੱਥੇ ਜਾ ਕੇ ਉਹਦੀ ਥਾਂ ਤੇ ਬੱਕਰਾ ਦਾ ਗਲ ਕੱਟਤਾ, ਦੂਜੇ ਨੂੰ ਮੰਗ ਲਿਆ, ਤੀਜੇ ਨੂੰ ਆ ਕਹਾਣੀ ਬਣਾ ਤੀ। ਇਹ ਸਾਨੂੰ ਨਾ ਬਿਲਕੁਲ ਕਮਜ਼ੋਰ ਕਰ ਦਿੱਤਾ ਇਸ ਬਾਤ ਨੇ। ਉਸ ਵੇਲੇ ਐਸਾ ਹੋਇਆ ਵੀ ਗੁਰੂ ਮਹਾਰਾਜ ਨੇ ਜਿਹੜੀ ਇੱਕ ਆਵਾਜ਼ ਦਿੱਤੀ, ਉਸੇ ਵੇਲੇ ਭਾਈ ਦਇਆ ਸਿੰਘ ਜੀ ਕਾਹਲੀ ਨਾਲ ਚਲੇ ਗਏ। ਉਹਨਾਂ ਨੇ ਕੋਈ ਉਹ ਲੁਕੋ ਛੁਪੋ ਨਹੀਂ ਕਰਿਆ, ਉੱਥੇ ਹੀ ਉਹਨਾਂ ਦੇ ਸੀਸ ਲੈ ਲਿਆ। ਡਰ ਗਿਰ ਗਿਆ, ਡਰ ਪੈਦਾ ਹੋ ਗਿਆ ਸਾਰਿਆਂ 'ਚ, ਲੇਕਿਨ ਦੂਜੀ ਆਵਾਜ਼ ਤੇ ਭਾਈ ਕਰਮ ਸਿੰਘ ਉੱਠ ਕੇ ਚਲਿਆ ਗਿਆ। ਇਸ ਤਰ੍ਹਾਂ ਦੇ ਨਾਲ 5 ਸਿੰਘ ਸਾਹਮਣੇ ਪਏ ਨੇ। ਇੱਕ ਮੁਸਲਮਾਨ ਜਸੂਸ ਔਰੰਗਜ਼ੇਬ ਨੇ ਭੇਜਿਆ ਸੀ ਵੀ ਜਾਓ ਪਤਾ ਕਰੋ ਵੀ ਗੁਰੂ ਕੀ ਕਰ ਰਹੇ, ਸਰਕਾਰ ਦਾ ਕੰਮ ਹੁੰਦਾ। ਉਹ ਕਹਿੰਦਾ ਮੈਂ ਨੇੜੇ ਬੈਠਾ ਸੀ, ਦੇਖ ਰਿਹਾ ਸੀ। ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਕੋਈ ਕਲਾਮ ਪੜ੍ਹੀ, ਪਾਣੀ ਦਾ ਛਿੱਟਾ ਮਾਰਿਆ। ਕਹਿੰਦੇ ਜਿਹਦੇ ਦੇ ਮਾਰਨ ਸਿਰ ਜੁੜ ਜਾਵੇ ਉੱਠ ਖੜੇ, ਮੈਨੂੰ ਐਂ ਨਹੀਂ ਪਤਾ ਵੀ ਸਹੀ ਸਿਰ ਜੁੜਿਆ ਕਿ ਧੜ ਕਿਹਦਾ ਸੀ ਕਿਹਦਾ ਨਹੀਂ ਸੀ। ਮੈਂ ਤਾਂ ਡਰਿਆ ਬੈਠਾ ਸੀ ਵੀ ਜੇ ਕਿਤੇ ਥੱਲੇ ਆ ਗਏ ਆਪਾਂ ਤਾਂ ਨੱਠ ਲਾਂਗੇ। ਹੁਣ ਇੱਥੇ ਸਵਾਲ ਇਹ ਹੁੰਦਾ ਵੀ ਕੀ ਗੁਰੂ ਸਾਹਿਬ ਚ ਸ਼ਕਤੀ ਸੀ, ਅਸੀਂ ਕਿਉਂ ਬੱਕਰੀਆਂ ਦੀ ਉੱਠ ਲੈਂਦੇ ਹਾਂ? ਜੇ ਅਸੀਂ ਇਤਿਹਾਸ ਪੜ੍ਹਦੇ ਹਾਂ ਗੁਰੂ ਮਹਾਰਾਜ ਦਾ, ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਇਸ਼ਨਾਨ ਕਰਕੇ ਸਮਾਧੀ ਸਥਿਤ ਹੋਣ ਲੱਗੇ, ਗੋਇੰਦਵਾਲ ਵਿੱਚੋਂ ਚੀਕ ਦੀ ਆਵਾਜ਼ ਆਈ, ਬੜੀ ਦਰਦਵੇਦਕ ਆਵਾਜ਼ ਆਈ। ਮਹਾਰਾਜ ਨੇ ਕਿਹਾ ਵੀ ਪਤਾ ਕਰੋ ਕੌਣ ਦੁਖੀ ਹੈ ਇਸ ਵੇਲੇ ਅੰਮ੍ਰਿਤ ਵੇਲਾ। ਪਤਾ ਕਰਿਆ, ਕਹਿੰਦੇ ਮਹਾਰਾਜ ਇੱਕ ਵਿਧਵਾ ਬ੍ਰਾਹਮਣੀ ਦਾ ਜਵਾਨ ਪੁੱਤਰ ਮਰ ਗਿਆ। ਮਹਾਰਾਜ ਕਹਿੰਦੇ ਉਹਨੂੰ ਕਹਿ ਦਿਓ ਸਵੇਰੇ ਦੀਵਾਨ ਦੇ ਵਿੱਚ ਲੈ ਕੇ ਆਵੇ, ਰੋਵੇ ਨਾ। ਸਵੇਰੇ ਦੀਵਾਨ 'ਚ ਲਿਆਂਦੇ, ਗੁਰੂ ਮਹਾਰਾਜ ਨੇ ਬੱਚੇ ਨੂੰ ਕਹਿ ਦਿੱਤਾ ਉੱਠ ਬੇਟਾ, ਨਾਲ ਕਾਲ ਨੂੰ ਕਹਿ ਤਾੜਨਾ ਕਰਤੀ ਵੀ ਜਿੰਨੀ ਦੇਰ ਤੱਕ ਮੈਂ ਗੋਇੰਦਵਾਲ ਵਿੱਚ ਸਾਡਾ ਸਰੀਰ ਹੈ ਤਾਂ ਇੱਥੇ ਨਹੀਂ ਮਰਨਾ। ਗੁਰੂ ਤਾਂ ਇੰਨੀਆਂ ਤਾਕਤਾਂ ਦੇ ਮਾਲਕ ਸੀ, ਗੁਰਸਿੱਖਾਂ ਦੇ ਵਿੱਚ ਤਾਕਤ ਸੀ। ਗੁਰੂ 7ਵੇਂ ਪਾਤਸ਼ਾਹ ਵੇਲੇ ਇੱਕ ਬ੍ਰਾਹਮਣ ਦਾ ਲੜਕਾ ਮਰ ਗਿਆ। ਧੀਰਮਲ ਨੇ ਇਸ ਗੱਲ ਤੋਂ ਵੀ ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਇਹ ਬੰਦ ਕਰ ਦਿੱਤੀ ਸੀ। ਗੁਰੂ 6ਵੇਂ ਪਾਤਸ਼ਾਹ ਦੇ ਤੁਸੀਂ ਲੈ ਲਓ, ਬਾਬਾ ਅਟਲ ਰਾਤ ਨੂੰ ਖੇਲ ਕੇ ਬਾਰੀ ਮਹਾਉਣ ਦੇ ਸਿਰਾਂ 'ਚ ਉਹਦੇ ਰਾਤ ਨੂੰ ਲੜਕੇ ਸਭ ਉਹ ਸਵੇਰੇ ਜਦ ਬਾਰੀ ਦੇਣ ਨਾ ਆਇਆ ਆਪਣੇ ਪਿੱਤ ਕਹਿੰਦੇ ਨੇ ਤਾਂ ਉਹ ਘਰ ਗਿਆ। ਕਹਿੰਦਾ ਇਹ ਕਿੱਥੇ ਬੈਠਾ? ਕਹਿੰਦੇ ਜੀ ਇਹ ਪੈ ਗਿਆ। ਕਹਿੰਦੇ ਥਾਲੋ, ਕਹਿੰਦੇ ਸਾਡੀ ਹੱਕ ਨਾਲ ਨਹੀਂ ਉੱਠਦਾ ਇਹ ਤੁਹਾਡੀ ਆਵਾਜ਼ ਨਾਲ ਹੀ ਉੱਠੇਗਾ। ਉਹਨਾਂ ਨੇ ਉਹੀ ਜਿਹੜੀ ਖੁੰਡੀ ਸੀ ਗੱਲ 'ਚ ਪਾਈ, ਕਹਿੰਦੇ ਪਿੱਤ ਦੇਣ ਦਾ ਮਾਰਾ, ਕਹਿੰਦੇ ਮਚਲਾ ਹੋ ਕੇ ਪਿਆ, ਉੱਠ ਕੇ ਬਹਿ ਗਿਆ। ਗੁਰੂ 6ਵੇਂ ਪਾਤਸ਼ਾਹ ਨੂੰ ਜਦ ਪਤਾ ਲੱਗਿਆ ਉਹਨਾਂ ਨੇ ਕਿਹਾ ਬੇਟਾ ਇਹ ਗੱਲ ਬੜੀ ਗਲਤ ਹੋਈ ਹੈ, ਮੁਗਲਾਂ ਦਾ ਰਾਜ ਹੈ, ਸ਼ਹਿਜ਼ਾਦਿਆਂ ਨੇ ਵੀ ਮਰਨਾ, ਦੂਜਿਆਂ ਨੇ ਵੀ ਮਰਨਾ, ਇੱਥੇ ਤਾਂ ਢੇਰ ਲਾ ਦੇਣਗੇ। ਅਸੀਂ ਵਾਹਿਗੁਰੂ ਦੇ ਸ਼ਰੀਕ ਬਣ ਕੇ ਇਹਨਾਂ ਨੂੰ ਜਿਉਂਦੇ ਕਰਦੇ ਰਹਾਂਗੇ। ਦੂਸਰੇ ਗੁਰੂ ਛੇਵੇਂ ਪਾਤਸ਼ਾਹ ਦੇ ਸਮੇਂ ਦੇ ਵਿੱਚ ਬਾਤ ਇਹ ਹੋਈ, ਬਾਬਾ ਗੁਰਦਿੱਤਾ ਜੀ ਕੀਰਤਪੁਰ ਦੇ ਜੰਗਲ ਦੇ ਵਿੱਚ ਬਾਹਰ ਗਏ ਹੋਏ ਨੇ ਸ਼ਿਕਾਰ ਖੇਲਣ। ਉੱਥੇ ਇੱਕ ਗਊ ਫਿਰ ਰਹੀ ਸੀ, ਭੁਲੇਖਾ ਪੈ ਗਿਆ ਚੀਤੇ ਦਾ, ਉਹਨਾਂ ਨੇ ਬਾਣ ਮਾਰਿਆ ਪੇਟ ਦੇ ਵਿੱਚ, ਆਂਦਰਾਂ ਬਾਹਰ ਨਿਕਲ ਗਈਆਂ, ਗਊ ਮਰ ਗਈ, ਪਹਾੜੀਆਂ ਨੇ ਰੌਲਾ ਪਾਤਾ। ਉਹਨਾਂ ਨੇ ਕਿਹਾ ਵੀ ਇਹ ਤਾਂ ਅਸੀਂ ਤਾਂ ਰਾਜੇ ਨੂੰ ਕਹਾਂਗੇ, ਮਹਾਰਾਜ ਨੇ ਸ਼ਸਤਰ ਉਤਾਰਤੇ ਸੀ ਵੀ ਹੁਣ ਅਸੀਂ ਯੁੱਧ ਨਹੀਂ ਕਰਨਾ। ਉਸ ਵੇਲੇ ਕੋਈ ਚਾਰਾ ਨਹੀਂ ਸੀ ਉਹਦੇ ਸਾਹਮਣੇ, ਉਹਨਾਂ ਨੇ ਜਲ ਲਿਆ, ਜਲ ਕਹਿ ਕੇ ਵਾਹਿਗੁਰੂ ਕਹਿ ਕੇ ਛਿੱਟਾ ਮਾਰਿਆ, ਗਊ ਉੱਠ ਕੇ ਖੜੀ ਹੋ ਗਈ। ਪਹਿਲਾਂ ਪੈਸੇ ਦੇ ਰਹੇ, ਸਭ ਕੁਝ ਦੇ ਰਹੇ, ਦੁੱਗਣੀ ਚੌਗਣੀ ਕਿਵੇਂ ਦੇ ਰਹੇ। ਗੁਰੂ ਸੱਤਵੇਂ ਪਾਤਸ਼ਾਹ ਵੇਲੇ ਇੱਕ ਬ੍ਰਾਹਮਣ ਦਾ ਲੜਕਾ ਮਰ ਗਿਆ। ਮਹਾਰਾਜ ਕਹਿੰਦੇ ਦੇਖੋ ਭਾਈ, ਗੁਰੂ ਕਰਕੇ ਮਨਾ ਕਰ ਦਿੱਤਾ ਗਿਆ, ਕੌਣ ਹੈ ਜਿਹੜਾ ਮੇਰੇ ਇਸ ਤਰ੍ਹਾਂ ਗੁਰੂ ਸਾਰੇ ਮਸੰਦ ਕਹਿਣ, ਮਹਾਰਾਜ ਬੜੀ ਭੱਜ ਬੇਇੱਜ਼ਤੀ ਹਜ਼ੂਰ ਤੀਰਮਾਲ ਨੇ ਭੇਜਿਆ, ਰੌਲਾ ਪੈ ਜਾਣਾ ਵੀ ਗੁਰੂ ਘਰ 'ਚ ਕੋਈ ਤਾਕਤ ਹੀ ਨਹੀਂ। ਮਹਾਰਾਜ ਕਹਿੰਦੇ ਫਿਰ ਕੋਈ ਗੁਰਸਿੱਖ ਆਪਣਾ ਪ੍ਰਾਣ ਅਰਪਣ ਕਰਦੇ। ਭਾਈ ਜੀਵਨ ਭਾਈ ਦੌਰੇ ਦਾ ਛੋਟਾ ਭਰਾ, ਭਾਈ ਭਗਤੂ ਦਾ ਲੜਕਾ, ਸੰਗਤ 'ਚੋਂ ਉੱਠ ਕੇ ਚਲਿਆ ਗਿਆ, ਬਾਹਰ ਜਾ ਕੇ ਆਪਣੇ ਸਰੀਰ ਦੇ ਵਿੱਚੋਂ ਨਿਕਲਿਆ ਆ, ਉਹ ਚੜ੍ਹਾਈ ਕਰ ਗਿਆ, ਉਹਦੇ ਬਜ਼ਾਨੇ 'ਚ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਗਿਆ। ਮਹਾਰਾਜ ਕਹਿੰਦੇ ਮੇਰਾ ਕਿਹੜਾ ਪੁੱਤਰ ਹੈ ਜਿਹਨੇ ਆਪਣੀ ਜਾਨ ਦਿੱਤੀ? ਜਾ ਕੇ ਦੇਖਿਆ ਤਾਂ ਭਾਈ ਜੀ ਦਾ। ਇੱਕ ਮਿਸਾਲ ਨਹੀਂ, ਬੇਅੰਤ ਮਿਸਾਲਾਂ। ਸ਼ਬਦ ਤਬਰੇਜ਼ ਇੱਕ ਪੀਰ ਹੋਇਆ ਮੁਲਤਾਨ ਦਾ, ਉਹ ਨਵਾਬ ਦਾ ਲੜਕਾ ਬਿਮਾਰ ਹੋ ਗਿਆ, ਉਹਨੇ ਸਾਰੇ ਕਾਜੀ ਫੜ ਲਏ, ਮੁੱਲਾ ਫੜ ਲਏ। ਉਹ ਕਹਿੰਦਾ ਤੁਸੀਂ ਮੰਤਰ ਸ਼ੰਤਰ ਕਰਕੇ ਲੋਕਾਂ ਨੂੰ ਧੋਖਾ ਧੋਖਾ ਦਿੰਦੇ, ਮੇਰਾ ਲੜਕਾ ਰਾਜੀ ਕਰੋ, ਨਹੀਂ ਮੈਂ ਸਾਰਿਆਂ ਨੂੰ ਮਾਰ ਦੂੰ। ਉਹ ਲੜਕਾ ਬਹੁਤ ਬਿਮਾਰ ਹੋ ਗਿਆ, ਰਾਤ ਨੂੰ ਉਹਨੇ ਕਿਹਾ ਵੀ ਇਹ ਜੇ ਚੜ੍ਹਾਈ ਕਰ ਗਿਆ ਤਾਂ ਤੁਹਾਨੂੰ ਮਾਰ ਦੂੰ। ਉਹ ਕਹਿੰਦੇ ਜੀ ਸਾਡੇ ਨਾਲ ਦਾ ਇੱਕ ਬਾਹਰ ਆ, ਉਹਨੂੰ ਲੈ ਆਓ, ਸ਼ਬਦ ਤਬਰੇਜ਼ ਦਾਦਾ ਨਾ। ਸ਼ਬਦ ਤਬਰੇਜ਼ ਨੂੰ ਜਦ ਲਿਆਂਦਾ, ਕਹਿੰਦੇ ਕੀ ਗੱਲ ਹੈ? ਕਹਿੰਦੇ ਜਿਉਂਦਾ ਕਰੋ, ਨਹੀਂ ਮਾਰਦਾ ਤਾਂ ਜਾਊ, ਕਹਿੰਦੇ ਲੈ ਫੁੱਕਰ ਤਾਂ ਮਰੇ ਹੀ ਹੁੰਦੇ ਨੇ, ਤੁਸੀਂ ਕਿਹੜਾ ਹੋਰ ਮਾਰੋਗੇ ਸਾਨੂੰ? ਉਹ ਰਾਤ ਭਰ ਮਿੰਨਤਾਂ ਕਰਦੇ ਰਹੇ ਉਹਦੀਆਂ, ਉਹ ਕਾਜੀ ਤੇ ਬੋਲਾ। ਅਖੀਰ ਉਹਨਾਂ ਨੇ ਕਿਹਾ ਵੀ ਜਿਉਂਦਾ ਤਾਂ ਹੋ ਜਾਂਦਾ ਫਕਰਾਂ ਦੇ ਕਹਿਣ ਨਾਲ, ਤੁਸੀਂ ਮੇਰੇ ਤੇ ਇਸ਼ਾਰਾ ਲਾ ਦੇਣੀ। ਉਹ ਨਵਾਬ ਦਾ ਲੜਕਾ ਮਰ ਗਿਆ, ਉਹਨੇ ਲਿਆ ਕੇ ਰੱਖਦਾ, ਕਹਿੰਦਾ ਜਾਂ ਤਾਂ ਕਰੋ ਜਿਉਂਦਾ ਤੇ ਜਾਂ ਫਿਰ ਸਾਰੇ ਮਰਨ ਨੂੰ ਤਿਆਰ ਹੋ। ਉਸ ਵੇਲੇ ਜਦ ਸ਼ਸਤਰ ਰਹੇ ਦੀਆਂ ਮਿੰਨਤਾਂ ਕਰੀਆਂ, ਉਹ ਬਾਹਰ ਆਇਆ, ਆ ਕੇ ਜਿੱਥੇ ਪਿਆ ਸੀ ਲੜਕਾ ਉੱਥੇ ਆ, ਕਹਿੰਦਾ ਉਹ ਲੜਕੇ ਖੁਦਾ ਕਰੇ ਹੁਕਮ ਸੇ ਉੱਠ ਕਰ, ਉੱਠਿਆ ਹੀ ਨਾ। ਫੇਰ ਆਇਆ, ਫੇਰ ਕਿਹਾ ਉਹ ਲੜਕੇ ਖੁਦਾ ਕਰੇ ਹੁਕਮ ਸੇ ਉੱਠ ਖੜਾ ਹੋ, ਫੇਰ ਨਾ ਹੋਇਆ। ਤੀਸਰੀ ਵਾਰੀ ਫੇਰ ਕਿਹਾ, ਉਹਨੇ ਕਿਹਾ ਨਵਾਬ ਸਾਹਿਬ ਖੁਦਾ ਦੇ ਹੁਕਮ ਨਾਲ ਤਾਂ ਉੱਠ ਹੀ ਰਿਹਾ, ਹੁਣ ਅਸੀਂ ਕੀ ਕਰੀਏ? ਜੇ ਦਰਵੇਸ਼ ਨੇ ਹੁਕਮ ਦੇ ਤਾਂ ਤੁਹਾਡੇ ਕਾਜੀ ਕੁਜੀ ਸਾਰੇ ਮੇਰੇ ਤੇ ਸ਼ਰ੍ਹਾਂ ਫਤਵਾ ਲਾ ਦੇਣਗੇ। ਉਹ ਕਹਿੰਦੇ ਵੀ ਨਾ ਇਹ ਤਾਂ ਤੂੰ ਜਿਉਂਦਾ ਕਰੇ, ਸਾਨੂੰ ਛਡਾਵੇਂ, ਅਸੀਂ ਕਿਉਂ ਫਤਵਾ ਲਾ ਦਾਂਗੇ? ਉਸ ਵੇਲੇ ਪੂਰੇ ਜਲਾਲ ਚਾਰ ਕਹਿੰਦਾ ਉਹ ਲੜਕੇ ਦਰਵੇਸ਼ ਕੇ ਹੁਕਮ ਦੇ ਉੱਠ ਖੜਾ, ਲੜਕਾ ਜਿਉਂਦਾ ਹੋ ਗਿਆ। ਬਾਅਦ ਵਿੱਚ ਘਰੀ ਜਾ ਕੇ ਮੈਂ ਨੰਗੀ ਖਵਾਜਾ ਵਿਸਰਿਆ, ਕਹਿੰਦੇ ਵੀ ਇਹਨੇ ਤਾਂ ਸ਼ਰ੍ਹਾਂ ਦੇ ਉਲਟ ਕੰਮ ਕਰਤਾ, ਸਜ਼ਾ ਦੇਣੀ ਚਾਹੀਦੀ ਹੈ। ਅਖੀਰ ਉਹਨੂੰ ਉਹਦਾ ਕਹਿੰਦਾ ਉਤਲਾ ਸਾਰੀ ਚਮੜੀ ਲਾਈ ਗਈ। ਮੇਰਾ ਦੱਸਣ ਦਾ ਮਤਲਬ ਇਹ ਹੈ ਵੀ ਇਹ ਕੋਈ ਬਾਤ ਨਹੀਂ ਸੀ ਗੁਰੂ ਸਾਹਿਬ ਨੂੰ ਤੱਬੂ ਲਾ ਕੇ ਬੱਕਰੇ ਖਰੀਦ ਕੇ ਮੂੰਹ ਬੰਨ ਕੇ ਰੱਖਣ ਦੀ, ਇਹ ਐਵੇਂ ਕਮਜ਼ੋਰ ਬੰਦਿਆਂ ਨੇ ਇਹ ਗੱਲਾਂ ਲਿਖੀਆਂ ਹੋਈਆਂ ਸਾਡਾ ਨੀਚਾ ਤੋੜਨ ਵਾਸਤੇ। ਡਾਕਟਰ ਸਵਾਮੀ ਰਾਮ ਜੀ ਹੁਣੇ ਹੀ ਚੜ੍ਹਾਈ ਕਰੇ ਨੇ ਪਿਛਲੇ ਸਾਲ, ਉਹ ਲਿਖਦੇ ਨੇ ਮੈਂ ਇੱਕ ਦਿਨ ਲੈਕਚਰ ਦੇ ਰਿਹਾ ਸੀ ਮੌਤ ਉੱਤੇ, ਲੈਕਚਰ ਦਿੰਦੇ ਇੱਕ ਸਵਾਮੀ ਆ ਗਿਆ ਹੱਸੀ ਜਾਵੇ। ਉਹ ਜਦ ਕਲਾਸ ਖਤਮ ਹੋਈ ਮੈਂ ਕਿਹਾ ਸਵਾਮੀ ਤੂੰ ਹੱਸਦਾ ਕਰ, ਯੂ ਨੋ ਨਥਿੰਗ ਅਬਾਊਟ ਡੈਥ। ਮੈਂ ਕਹਿੰਦਾ ਕਹਿੰਦਾ ਕੌਣ ਦਾ ਸੀ? ਮੈਂ ਕਿਹਾ ਮੈਨੂੰ ਕਿਵੇਂ ਨਹੀਂ ਪਤਾ? ਕਹਿੰਦਾ ਜਾ ਇੱਥੋਂ ਕੁਛ ਚੱਕ ਲਿਆ। ਕਹਿੰਦਾ ਮੈਂ ਇੱਕ ਲੈ ਗਿਆ ਇੱਦਾਂ ਕਿਲਾ, ਉਹਨੇ ਦੋ ਟੁਕੜੇ ਕਰਤੇ, ਅੱਧਾ ਇੱਧਰ ਸਿੱਟਦਾ ਅੱਧਾ ਇੱਧਰ, ਐਂ ਦੇਖੀ ਗਿਆ। ਕਹਿੰਦਾ ਉਹ ਦੋਏ ਜੁੜ ਗਏ, ਇਹ ਕੱਲ ਦੀਆਂ ਗੱਲਾਂ ਨੇ ਤੇ ਗੁਰੂ ਦਸਵੇਂ ਪਾਤਸ਼ਾਹ ਵੇਲੇ ਆਹ ਬਾਤ ਕਹੀ ਜਾ ਰਹੀ। ਇੱਕ ਇਤਿਹਾਸ ਗੱਲ ਨੀ, ਬੇਅੰਤ ਗਲਤੀਆਂ ਨੇ। ਜਿੱਥੇ ਜਾ ਕੇ ਸਾਡਾ ਫੇਥ ਬਣਦਾ ਉੱਥੇ ਹੀ ਉਹ ਕਿਸੇ ਨੇ ਕਈਆਂ ਜਾਂ ਲਿਖਤੀਆਂ, ਜਾਂ ਅਣਜਾਣੇ ਲਿਖਤੀਆਂ, ਜਾਂ ਜਾਣ ਕਰ ਗਲਤੀ ਨਾਲ ਲਿਖਤੀਆਂ। ਸੋ ਸਾਡੇ ਬਾਣੀ ਦੇ ਅੰਦਰ ਇਹ ਹੈ ਵੀ ਜਿਹੜਾ ਅੰਮ੍ਰਿਤ ਪੀ ਲੈਂਦਾ ਨਾ, ਉਹਦੀ ਦੁਬਾਰਾ ਮੌਤ ਨਹੀਂ ਹੋਣੀ ਕਦੇ ਵੀ। ਸਾਡਾ ਜਦੋਂ ਅਸੀਂ ਸਰੀਰ ਛੱਡ ਜਾਂਦੇ ਹਾਂ, ਛੇ ਕਿਸਮ ਦੀ ਗਤੀ ਹੁੰਦੀ ਹੈ ਸਾਡੀ। ਇਹਦੇ ਵਿੱਚੋਂ ਇੱਕ ਗਤੀ ਉਹ ਹੈ ਜਿੱਥੋਂ ਦੁਬਾਰਾ ਮੌਤ ਨਹੀਂ ਹੁੰਦੀ, ਪੰਜ ਦੇ ਚਾਰ ਦੀ ਜਿਹੜੀ ਹੈ ਤਿੰਨ ਦੀ, ਉਹ ਦੁਬਾਰਾ ਆਉਣਾ ਪੈਂਦਾ, ਉਹਦੀ ਨਹੀਂ ਹੁੰਦੀ। ਗੁਰੂ ਮਹਾਰਾਜ ਦੇ ਹੁਣ ਇਹ ਚੀਜ਼ ਅਸੀਂ ਸੀਰੀਅਸਲੀ ਸੋਚਣੀ ਹੈ। ਜੇ ਅਸੀਂ ਇੱਥੇ ਹੀ ਖੜ ਜਾਈਏ ਜੀ ਪੰਜ ਪਿਆਰਿਆਂ ਤੋਂ ਅਸੀਂ ਅੰਮ੍ਰਿਤ ਛਕਦੇ ਹਾਂ, ਹੁਣ ਤਾਂ ਅਸੀਂ ਮਰਦੇ ਹੀ ਨਹੀਂ। ਤਾਂ ਬਾਣੀ ਦੇ ਵਿੱਚ ਵਾਰ ਵਾਰ ਆਉਂਦਾ ਵੀ ਜਿਹਨੇ ਅੰਮ੍ਰਿਤ ਪੀ ਲਿਆ ਉਹ ਅਮਰ ਹੋ ਜਾਂਦਾ ਹੈ। ਅਮਰ ਪਏ ਅਮਰਾ ਪਦ ਪਾਇਆ, ਜਿਹੜਾ ਮੁੜ ਕੇ ਮੌਤ ਨਾ ਆਵੇ ਉਹ ਪਦ ਮਿਲ ਜਾਇਆ ਕਰਦਾ। ਸਾਧ ਸੰਗ ਨਾਨਕ ਹਰ ਚ ਆਇਆ ਤੇ ਐਸਾ ਫਰਮਾਨ ਆਉਂਦਾ ਹੈ, ਪਰ ਉਹ ਪਿਆਰ ਨਾ ਸਾਰੇ
ਰਾਮ ਰਾਮ ਜਪੈ ਨਾ
ਬਾਗਾ ਮੈਲਾ ਕਰੇ ਨਾ ਹੋਵੇ ਨਾ ਲੱਗੇ ਲਾਗੇ ਦਾ ਅੰਮ੍ਰਿਤ ਜਿਸ ਦੇ ਅੰਦਰ ਸਮਾ ਗਿਆ ਉਹ ਦੁਬਾਰਾ ਮਰੇਗਾ ਨਹੀਂ ਕਰੇ ਇਹ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਵੀ ਇਹ ਅੰਮ੍ਰਿਤ ਪੀ ਕੇ ਹੀ ਸਾਡਾ ਛੁਟਕਾਰਾ ਹੋ ਗਿਆ ਜਦ ਅਸੀਂ ਗੁਰਬਾਣੀ ਦੀ ਖੋਜ ਕਰਦੇ ਹਾਂ ਇਹ ਤਾਂ ਸਾਡਾ ਮਤ ਆ ਅਸੀਂ ਕਹਿ ਦਿੰਦੇ ਹਾਂ ਪਰ ਅਸੀਂ ਡੈਫੀਨੇਟ ਨਹੀਂ ਆਏ ਦੇ ਉੱਤੇ ਜੇ ਸਾਨੂੰ ਕੋਈ ਪੁੱਛੇ ਵੈਸੇ ਆਪਣਾ ਭਰੋਸਾ ਜੇ ਗੁਰੂ ਨਾਲ ਮਨ ਜੁੜ ਗਿਆ ਫਿਰ ਤਾਂ ਉਹ ਚਲੇ ਗਿਆ ਹੁਣ ਗੱਲ ਇਹ ਆ ਵੀ ਅੰਮ੍ਰਿਤ ਮੈਂ ਕੱਲ ਦੱਸਿਆ ਸੀ ਵੀ ਅੰਮ੍ਰਿਤ ਹਰੇਕ ਦੇ ਅੰਦਰ ਕੋਈ ਐਸਾ ਨਹੀਂ ਦੁਨੀਆਂ ਦੇ ਅੰਦਰ ਚਾਹੇ ਉਹ ਪਾਪੀ ਆ ਮਹਾਂਪਾਪੀ ਆ ਅੰਮ੍ਰਿਤ ਹਰੇਕ ਦੇ ਅੰਦਰ ਹੈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾ ਸਾਧ ਨਾ ਪਾਇਆ ਜੋ ਕਸਤੂਰੀ ਮਿਰਗ ਨਾ ਜਾਣੇ ਕਸਤੂਰੀ ਹੁੰਦੀ ਹੈ ਇੱਥੇ ਨੇਫੇ ਚ ਮਿਹਾਰ ਹੁੰਦੇ ਉਹ ਜਦ ਉਹ ਸੁਗੰਧੀ ਦਿੰਦੀ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ ਉਹ ਲਿਟਣ ਲੱਗ ਜਾਂਦਾ ਜਾਂ ਉਹ ਝਾੜਾਂ ਨੂੰ ਸੁੰਘਣਾ ਸ਼ੁਰੂ ਕਰ ਦਿੰਦਾ ਸ਼ਿਕਾਰੀ ਜਾਣ ਜਾਂਦਾ ਵੀ ਇਹਦੇ ਨੇਫੇ ਚ ਕਸਤੂਰੀ ਹੈ ਅੰਦਰ ਬਾਹਰੋਂ ਬਾਲਦਾ ਇਸੇ ਤਰ੍ਹਾਂ ਅੰਮ੍ਰਿਤ ਸਾਡੇ ਅੰਦਰ ਹੈ ਕਹਿੰਦੇ ਜਿਵੇਂ ਕਸਤੂਰੀ ਮਿਰਗ ਨੂੰ ਨਹੀਂ ਨਾ ਪਤਾ ਭਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਾਜ ਬਿਕਦੰਗ ਰਹਿ ਜੇ ਅੰਮ੍ਰਿਤ ਦਾ ਪਤਾ ਹੋਵੇ ਅਸੀਂ ਵਿਹੋ ਕਦੇ ਬਿਨਾਂ ਇਕੱਠੀ ਕਰੀਏ ਵਿਹੋ ਮਾਇਆ ਦੀ ਹਮੇ ਦੀ ਮਾਇਆ ਮਾਇਆ ਹਮੇ ਬਿਖ ਹੈ ਮੇਰੀ ਜਿੰਦੜੀ ਹਰ ਅੰਮ੍ਰਿਤ ਬਿਖ ਲੈ ਜਾਏਗਾ ਤੁਹਾਰਾ ਕਹਿੰਦੇ ਚਸ਼ਮਾ ਤੇਰੇ ਅੰਦਰ ਇਹਨੂੰ ਤੂੰ ਕੱਢਣ ਦਾ ਤਰੀਕਾ ਸਿੱਖ ਲੈ ਵੀ ਕਿਵੇਂ ਅੰਮ੍ਰਿਤ ਅਸੀਂ ਕੱਢ ਸਕਦੇ ਮੈਂ ਕੱਲ੍ਹ ਸਾਰੀ ਗੱਲ ਬੜੇ ਡਿਟੇਲ ਬਹੁਤ ਦੱਸੀ ਉਹਦਾ ਵੀ ਦੱਸਣਾ ਹਰ ਰੰਗ ਰਸ ਪੀਜੈ ਰਸਨਾ ਦੇ ਨਾਲ ਜਦੋਂ ਅਸੀਂ ਨਾਮ ਜਪਦੇ ਹਾਂ ਨਾ ਵਾਹਿਗੁਰੂ 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 ਪੰਜ ਪਿਆਰੇ ਨਾਮ ਤਾਂ ਦੇ ਤਾ ਹੁਣ ਇਹਦੇ ਤਾਂ ਸ਼ੱਕ ਨਾ ਪਾਇਓ ਵੀ ਫਲਾਣੇ ਨਾਮ ਚ ਜੀ ਛੇਤੀ ਅਸਰ ਹੁੰਦਾ ਫਲਾਣੇ ਨਾਮ ਸਭ ਵਾਹਿਗੁਰੂ ਦੇ ਇੱਕੋ ਹੀ ਨੇ ਤੁਹਾਡੀ ਭਾਵਨਾ ਦੇ ਨਾਲ ਤੁਹਾਡੇ ਅੰਦਰ ਤਰੱਕੀ ਹੋਣੀ ਬਾਕੀ ਅਨੁਭਵ ਆਪਣੇ ਆਪਣੇ ਹੁੰਦੇ ਨੇ ਕੋਈ ਕਹਿੰਦਾ ਮੈਨੂੰ ਰੋਸ਼ਨੀ ਇੱਥੇ ਦਿਸਦੀ ਹੈ ਮੈਨੂੰ ਸ਼ਬਦ ਸੁਣਦਾ ਹੈ ਕਈਆਂ ਨੇ ਪਹਿਲੇ ਜਨਮਾਂ 'ਚ ਕਰ ਚੁੱਕਿਆ ਹੁੰਦਾ ਲੰਘ ਚੁੱਕੇ ਹੁੰਦੇ ਨੇ ਆਪਣੇ ਨਿਸ਼ਚੇ ਤੇ ਕਾਇਮ ਰਹੋ ਪੰਜ ਪਿਆਰਿਆਂ ਨੇ ਅੰਮ੍ਰਿਤ ਦਿੱਤਾ ਹੁਣ ਜਿਹੜੇ ਅਸੀਂ ਅੰਮ੍ਰਿਤ ਛਕਾਉਂਦੇ ਹਾਂ ਅਸੀਂ ਨਾਲ ਜੁਗਤ ਵੀ ਦੱਸਦੇ ਹਾਂ ਵੀ ਤੂੰ ਐਂ ਜਪੀ ਇਹ ਨਹੀਂ ਵੀ ਇੱਥੇ ਤੂੰ ਵਾਹਿਗੁਰੂ ਮੰਤਰ ਤੈਨੂੰ ਕਹਿਤਾ ਹੁਣ ਘਰ ਜਾ ਕੇ ਰੱਖਤੀ ਇਹ ਚਾਬੀ ਹੈ ਦਸਵੇਂ ਦੁਆਰੇ ਦੀ ਜਿਸਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌਂਪਾਈ। ਕੁੰਜੀ ਗੁਰੂ ਨੂੰ ਸੌਂਪੀ ਹੋਈ ਹੈ। ਅਣਕ ਪਾਪ ਕਰੇ ਨਹੀਂ ਪਾਵੇ ਬਿਨ ਸਤਿਗੁਰ ਸ਼ਰਨਾਈ। ਚਾਬੀ ਤੋਂ ਬਗੈਰ ਤਾਲਾ ਨਹੀਂ ਕਦੇ ਵੀ ਖੁੱਲਦਾ ਹੁੰਦਾ। ਪੰਜ ਪਿਆਰੇ ਨੇ ਤੁਹਾਨੂੰ ਚਾਬੀ ਦੇ ਦਿੱਤੀ ਵਾਹਿਗੁਰੂ ਮੰਤਰ ਦੀ। ਉਹਦੇ ਬਾਅਦ ਕਿਵੇਂ ਜਪਣਾ ਮਹਾਰਾਜ ਕਹਿੰਦੇ ਰਸਨਾ ਨਾਲ ਸ਼ੁਰੂ ਕਰ। ਪਹਿਲਾਂ ਮੈਂ ਜਿਹੜਾ ਕੱਲ ਸਵਾਸ ਦਾ ਦੱਸਿਆ ਸੀ ਨਾ, ਉਹ ਸਾਰੇ ਨਹੀਂ ਕਰ ਸਕਦੇ ਕਿਉਂਕਿ ਅੰਦਰ ਬਿਰਤੀ ਅਜੇ ਟਿਕਦੀ ਨਹੀਂ ਹੈ, ਉਹ ਤਾਂ ਦੌੜੀ ਫਿਰਦੀ ਹੈ। ਰਸਨਾ ਦੇ ਨਾਲ ਕਰ ਲਓ, 2.5 ਘੰਟੇ ਦਾ ਵਿਧਾਨ ਹੈ। ਅਸੀਂ ਮਾਤਾ ਦੇ ਪੇਟ 'ਚ ਸਾਨੂੰ 100 ਜਨਮ ਦਾ ਗਿਆਨ ਸੀ, ਹਰ ਬੰਦੇ ਨੂੰ 100 ਜਨਮ ਦਾ ਗਿਆਨ ਹੁੰਦਾ। ਉੱਥੇ ਉਹ ਮਿੰਨਤਾਂ ਕਰਦਾ ਵੀ ਹੇ ਪ੍ਰਭੂ, ਮੇਰੇ 'ਤੇ ਬੜੀ ਭੁੱਲ ਹੋਈ, ਮੈਂ ਬੜੀ ਵਾਰੀ ਮਨੁੱਖ ਬਣਿਆ ਪਰ ਮੈਂ ਹਰ ਵਾਰੀ ਖੁੰਝਦਾ ਰਿਹਾ, ਹੁਣ ਤੂੰ ਮੈਨੂੰ ਇੱਥੋਂ ਕੱਢ ਲੈ, ਮੈਂ ਹੁਣ 24 ਘੰਟੇ ਤੇਰਾ ਨਾਮ ਜਪਾਂ। ਉੱਥੇ ਹੀ ਆਵਾਜ਼ ਆਉਂਦੀ ਹੈ ਵੀ 24 ਘੰਟੇ ਨਹੀਂ ਤੇਰੇ 'ਤੇ ਜਪ ਹੋਣਾ, ਤੂੰ 2.5 ਘੰਟੇ ਜਪ ਨਹੀਂ, ਮੈਂ ਤੇਰਾ 24 ਘੰਟੇ 'ਚ ਮੁਜਰੇ ਪਾ ਦਿੱਤੇ। ਜੇ ਤੈਂ 24 ਘੰਟੇ ਜਪਣਾ ਹੈ, ਤੇਰੇ ਸਾਰੇ ਕੰਮ ਮੈਂ ਕਰੂੰਗਾ, ਸਾਰੀਆਂ ਤੇਰੀਆਂ ਜ਼ਿੰਮੇਵਾਰੀਆਂ ਮੇਰੇ 'ਤੇ ਹੋਣਗੀਆਂ। 2.5 ਘੰਟੇ ਦਾ ਵਾਅਦਾ ਕਰਕੇ ਅਸੀਂ ਆਇਆ, 24,000 ਸਵਾਸ 'ਚੋਂ ਅਸੀਂ 2.5 ਘੰਟੇ ਦੇ ਸਵਾਸ, 2.5 ਹਜ਼ਾਰ ਸਵਾਸ ਵਾਹਿਗੁਰੂ ਦੇ ਲੇਖੇ ਕਰਨੇ। ਉਹਦਾ ਹੁਣ ਇਹ ਹੈ ਵੀ ਰਸਨਾ ਨਾਲ ਜਿਹਦੇ ਜਪ ਹੁੰਦੇ, ਜਿਹਦੇ ਤਾਂ ਅੱਗੇ ਤਰੱਕੀ ਕਰਦਾ ਉਹਦਾ ਠੀਕ ਹੈ, ਨਹੀਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਮਾਲਾ ਦੀ ਲੈ ਲਓ, ਮਦਦ ਲੈ ਲਓ, ਕਰਨਾ ਸ਼ੁਰੂ ਕਰ ਦਿਓ। ਮਹਾਰਾਜ ਕਹਿੰਦੇ ਰਸਨਾ ਦੇ ਨਾਂ, ਰਸਨਾ ਹਰ ਰਸ ਪੀਜੈ ਅੰਦਰੋਂ, ਰਸਨਾ ਹਰ ਰਸ ਪੀਜੈ ਅੰਤਰ, ਅੰਤਰ ਪੀਜੈ ਸਾਜ ਸ਼ਬਦ ਵਿਚਾਰੀ, ਅੰਤਰ ਖੂਟਾ ਅਮਰਤ ਭਰਿਆ, ਖੂਹ ਭਰਿਆ ਪਿਆ ਤੁਹਾਡੇ ਅੰਦਰ ਸ਼ਬਦੇ ਕਾਢ ਪੀਏ ਪਨਹਾਰ। ਆ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਨਾ, ਇਹਦੇ ਨਾਲ ਡੋਲ ਹੈ, ਇਹਦੇ ਨਾਲ ਕੱਢੀ ਜਾਓ, ਅੰਮ੍ਰਿਤ ਆਉਣਾ ਅੰਦਰੋਂ ਸ਼ੁਰੂ ਹੋ ਜਾਊ। ਜਦੋਂ ਅੰਮ੍ਰਿਤ ਪੀ ਲਿਆ ਫਿਰ ਮੁੜ ਕੇ ਨਹੀਂ ਮੌਤ ਹੁੰਦੀ ਕਦੇ ਵੀ, ਤਾਂ ਅਮਰ ਜੀਵਨ ਪ੍ਰਾਪਤ ਹੋ ਜਾਂਦਾ, ਗਿਆਨ ਇਹਨੂੰ ਗਿਆਨ ਹੋ ਜਾਂਦਾ, ਪਤਾ ਲੱਗ ਜਾਂਦਾ ਮੈਂ ਕੌਣ ਆ। ਹੁਣ ਸਾਨੂੰ ਤਾਂ ਪਤਾ ਹੀ ਨਹੀਂ ਮੈਂ ਕੌਣ ਆ, ਅਸੀਂ ਤਾਂ ਸਰੀਰ ਨੂੰ ਮੈਂ ਕਹਿੰਦੇ ਹਾਂ, ਸਰੀਰ ਤੋਂ ਪਹਿਲਾਂ ਵੀ ਅਸੀਂ ਸੀਗੇ, ਜਾਂ ਸਰੀਰ ਨਹੀਂ ਹੋ ਉਸ ਵੇਲੇ ਵੀ ਅਸੀਂ, ਹੁਣ ਫਿਰ ਆਪਣੇ ਆਪ ਦਾ ਨਹੀਂ ਸਾਨੂੰ ਪਤਾ ਵੀ ਅਸੀਂ ਕੌਣ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਨੇ ਅੰਮ੍ਰਿਤ ਪੀ ਕੇ ਅਮਰ ਹੋਣ ਦੀ ਯੋਗਤੀ ਦੱਸੀ। ਐਡੇ ਐਡੇ ਯੁੱਧ ਹੋਈ ਨਹੀਂ ਜਿੱਤ ਹੋਏ, ਉਹਨਾਂ ਨੂੰ ਮੌਤ ਤੋਂ ਪਰਲਾ ਪਾਸਾ ਦਿਖਾ ਦਿੱਤਾ ਤੇ ਉਹਨਾਂ ਦੀ ਭਾਵਨਾ ਚ ਹੋ ਗਿਆ, ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਤੁਸੀਂ ਸਾਰੇ ਇਤਿਹਾਸ ਸੁਣਦੇ ਆ ਰਹੇ ਹੋ, ਮੈਂ ਵੀ 5 ਸਾਲ ਦਾ ਇੱਥੇ ਲਗਾਤਾਰ, ਕਿਉਂਕਿ ਸਾਹਿਬਜ਼ਾਦਿਆਂ ਦਾ ਹੁੰਦਾ, ਮੈਨੂੰ ਹਰ ਵਾਰੀ ਇਹੀ ਬੇਨਤੀਆਂ ਕਰਨੀਆਂ ਪੈਂਦੀਆਂ, ਬਹੁਤਿਆਂ ਦੇ ਯਾਦ ਹੋਣੀਆਂ, ਬਹੁਤਿਆਂ ਦੇ ਨਹੀਂ ਯਾਦ ਰਹਿੰਦੀਆਂ। ਗੁਰੂ ਮਹਾਰਾਜ ਨੇ ਉਸ ਵੇਲੇ 2 ਗੱਲਾਂ ਕਹੀਆਂ, ਇੱਕ ਤਾਂ ਇਹ ਕਿਹਾ ਵੀ ਜਾਗਰਤ ਜੋਤ ਜਪੋ ਨਿਸਵਾਸਰ, ਏਕ ਬਿਨਾ ਮਨ ਨਾਇਕ ਨਾ ਮਨ। ਤੁਹਾਨੂੰ ਜਾਗਰਤ ਜੋਤ ਵਾਹਿਗੁਰੂ ਦੇ ਨਾਲ ਜੋੜ ਦਿੱਤਾ, ਉਹਦਾ ਨਾਮ ਜਪੋ ਤੁਸੀਂ, ਨਾ ਕਿਸੇ ਦੇਵੀ ਨੂੰ, ਨਾ ਕਿਸੇ ਦੇਵਤੇ ਨੂੰ, ਨਾ ਕਿਸੇ ਮਲੀ ਨੂੰ, ਨਾ ਕਿਸੇ ਮਸਾਨੀ ਨੂੰ, ਨਾ ਕਿਸੇ ਤੀਰਥ ਨੂੰ, ਕਾਸੇ ਨੂੰ ਨਹੀਂ ਮੰਨਣਾ। ਸਭ ਤੋਂ ਵੱਡਾ ਤੀਰਥ ਜਿਹੜਾ ਉਹ ਨਾਮ ਹੈ, ਉਹ ਤੁਹਾਨੂੰ ਦੇ ਦਿੱਤਾ, ਤੀਰਥ ਨਾ ਬਣ ਜਾਓ, ਤੀਰਥ ਨਾਮ ਹੈ। ਦੂਸਰਾ ਇਹ ਹੈ ਕਿ ਮੈਂ ਜੋ ਮੇਰੇ ਵਿੱਚ ਤੇਜ ਹੈ ਉਹ ਮੈਂ ਤੁਹਾਨੂੰ ਅਰਪਣ ਕਰ ਰਿਹਾ। ਗੁਰੂ ਮਹਾਰਾਜ ਨੇ ਜਿਹੜਾ ਅੰਮ੍ਰਿਤ ਦੇ ਰਾਹੀਂ ਸਾਨੂੰ ਤੇਜ ਦੇਣ ਦਾ ਤਰੀਕਾ ਕੱਢਿਆ ਨਾ, ਪਹਿਲਾਂ ਚਰਨ ਅੰਮ੍ਰਿਤ ਹੁੰਦਾ, ਗੁਰੂ ਮਹਾਰਾਜ ਨੇ ਖੰਡੇ ਦਾ ਅੰਮ੍ਰਿਤ ਕਰਿਆ। ਹੁਣ ਇਹਦੇ 'ਚ ਬੜਾ ਭੇਦ ਹੈ ਅਕਾਲ ਪੁਰਖ ਦਾ, ਬਈ ਇਹ ਮਹਾਰਾਜ ਨੇ ਇੱਡੀ ਤਬਦੀਲੀ ਕਿਉਂ ਲੈ ਕੇ ਆਉਂਦੀ, ਕੀ ਲੋੜ ਸੀ, ਉਹ ਰਾਜ ਤਾਂ ਆਪ ਕਰਦੇ ਨਹੀਂ ਸੀਗੇ, 1 ਇੰਚ ਵੀ ਜ਼ਮੀਨ ਕਿਸੇ ਦੀ ਨਹੀਂ ਸੀ ਰੋਕੀ ਮਹਾਰਾਜ ਨੇ। ਉਹ ਇਹ ਹੋਇਆ ਸੀ ਕਿ ਪਾਂਡਵਾਂ ਦੇ ਯੁੱਧ ਤੋਂ ਬਾਅਦ ਹਿੰਦੁਸਤਾਨ ਦੇ ਵਿੱਚ ਇੰਨਾ ਪਤਨ ਆਇਆ 5,000 ਸਾਲ ਦੇ ਅੰਦਰ ਕਿ ਅਸੀਂ ਸਾਰੇ ਕਰਮ ਧਰਮ ਛੱਡ ਕੇ ਮਨੁੱਖਤਾ ਤੋਂ ਹੇਠਾਂ ਪਸ਼ੂਆਂ ਤੱਕ ਪਹੁੰਚੇ। ਥੋੜ੍ਹੇ ਜਿਹੇ ਹਾਕਮ ਇੱਧਰਲੇ ਪਾਸਿਓਂ ਫੌਜ ਚੜ੍ਹ ਕੇ ਆਉਂਦੀ ਸੀ ਪੱਛਮ ਵੱਲੋਂ, ਇੱਥੇ ਇੰਨੇ ਬੰਦੇ ਹੁੰਦੇ ਹੋਏ ਉਹਨਾਂ ਦਾ ਮੁਕਾਬਲਾ ਨਹੀਂ ਸੀ ਕਰ ਸਕਦੇ। ਜਦ ਮਹਿਮੂਦ ਲੁੱਟਣ ਆਇਆ ਸੋਮਨਾਥ ਦਾ ਮੰਦਰ, 50,000 ਬੰਦਾ ਲੰਮਾ ਪੈ ਗਿਆ ਉੱਥੇ, ਅਤੇ ਥੋੜ੍ਹੇ ਲੰਮੇ ਪੈਣ ਨੂੰ ਇਹ ਗਿਰੂੰਗਾ, ਉਹਨੇ ਘੋੜੇ ਉੱਤੋਂ ਨਹੀਂ ਲੰਘਾ ਕੇ ਸਾਰਿਆਂ ਦੇ ਮੰਦਰ ਦੇ ਵਿੱਚੋਂ 4 ਅਰਬ ਰੁਪਈਏ ਦੇ ਹੀਰੇ ਉਸ ਵੇਲੇ ਦੇ ਹੁਣ ਤੁਸੀਂ ਡੇਢ ਦੋ ਸਾਲ ਦਾ ਜਨਮ ਦੇਖ ਲਓ ਕਿੱਥੇ ਖਰਬਾਂ ਚ ਲੈ ਗਿਆ। ਇੱਕ ਦੂਜਾ ਇਹ ਸੀਗੇ ਲੜਦੇ ਸੀ ਆਪਸ ਵਿੱਚ, ਰਾਜਪੂਤ ਰਾਜੇ ਭੋਰਾ ਕਲ ਤੇ ਨਾਰਾਜ਼ ਹੋ ਕੇ ਲੜਦਾ ਸੀ ਵੀ ਲੜਦੇ ਹੁਣ। ਮਹਾਰਾਜ ਨੇ ਕਿਹਾ ਜੇ ਇਹਨਾਂ ਨੂੰ ਭਾਈਵਾਲ ਬਣਾ ਦਿੱਤਾ ਜਾਵੇ ਨਾ, ਇੱਕ ਸੁਨਹਿਰੇ ਦੇ ਨਾਲ ਸਾਂਝ ਪਾ ਦਿੱਤੀ ਜਾਵੇ ਇੱਕ ਬਾਟੇ ਨਾਲ, ਇਹ ਉਹ ਬਾਟਾ ਯਾਦ ਕਰਕੇ ਫਿਰ ਇਕੱਠੇ ਹੋ ਜਾਇਆ ਕਰਨਗੇ। ਇਹ ਸਾਡੇ ਥੋੜਾ ਜਿਹਾ ਫਰਕ ਹੈ, ਅਸੀਂ ਇਕੱਠੇ ਹੋ ਜਾਂਦੇ, ਰਾਜਪੂਤ ਨਹੀਂ ਸੀ ਹੁੰਦੇ, ਇਕੱਠੇ ਮਰ ਜਾਂਦੇ ਸੀ ਤਾਂ ਨਹੀਂ। ਉਹਦਾ ਇਹ ਹੋਇਆ ਕਿ ਉਧਰੋਂ ਦੁਸ਼ਮਣ ਆਉਣੇ ਸ਼ੁਰੂ ਹੋ ਗਏ। ਉਹ ਜਿਹਦਾ ਰਾਜੇ ਹੁੰਦੇ ਚੰਗੇ, ਫਿਰ ਤਾਂ ਅਸੀਂ ਰੌਲਾ ਨਹੀਂ ਸੀ ਪੈਂਦਾ। ਉਹਨਾਂ ਨੇ ਆ ਕੇ ਸਾਡੀਆਂ ਮਾਵਾਂ ਧੀਆਂ ਭੈਣਾਂ ਚੱਕ ਕੇ ਲੈ ਜਾਣੀਆਂ, ਵੇਚਣੀਆਂ, ਬੰਦੇ ਮੁੰਡੇ ਫੜ ਕੇ ਲੈ ਜਾਣੇ, ਗੁਲਾਮ ਟਕੇ ਟਕੇ ਨੂੰ ਵੇਚਣੇ। ਸਾਡੀ ਕਲਚਰ ਬਿਲਕੁਲ ਜਾਂਦੀ ਹੈ, ਕੁਛ ਨਾ ਰਿਹਾ। ਅਸੀਂ ਬੋਲ ਨਹੀਂ ਸੀ ਸਕਦੇ, ਚੰਗੀਆਂ ਚੀਜ਼ਾਂ ਖਾ ਨਹੀਂ ਸਕਦੇ, ਕਾਰਨ ਆਜ ਨਹੀਂ ਸੀ ਰੱਖ ਸਕਦੇ, ਬੜਾ ਤਿਆਰ ਭਰੇ ਪਏ ਨੇ। ਮਾਰਾਜ ਕਹਿੰਦੇ ਤੇ ਫਿਰ ਦਮਕੀਆਂ ਬਣੇ ਪਏ ਨੇ ਵੀ ਉਹਦੇ ਅੰਦਰ ਮਹਾਰਾਜ ਨੇ ਤੇਜ ਦਿੱਤਾ ਆਪਣਾ ਅੰਮ੍ਰਿਤ ਦੇ ਰਾਹ। ਤੇਜ ਦੇ ਕੇ ਨਾਲ ਇਹ ਕਿਹਾ ਵੀ ਜਿੰਨਾ ਚਿਰ ਤੁਸੀਂ ਚੰਗੇ ਕਰੈਕਟਰ ਚ ਰਹੋਗੇ, ਮੇਰੀਆਂ ਰਹਿਤਾਂ ਦੱਸੀਆਂ ਹੋਈਆਂ ਦੇ ਨਾਲ ਜੁੜੇ ਰਹੋਗੇ, ਓਨੀ ਦੇਰ ਤੱਕ ਤੁਹਾਡਾ ਤੇਜ ਵਧੇਗਾ। ਇਹ ਗੁਲਾਮੀ ਦਾ ਜਿਹੜਾ ਦੂਰਾ ਤੁਹਾਡੇ ਪੱਕਾ ਪਿਆ ਹੋਇਆ, ਲਾਹ ਕੇ ਪਰੇ ਮਾਰੋਗੇ। ਜਿਹੜਾ ਜਿਉਂਦਾ ਬੰਦਾ ਉਹ ਗੁਲਾਮ ਨਹੀਂ ਕਦੇ ਵੀ ਹੋਇਆ, ਤਾਂ ਮਰੇ ਹੋਏ ਬੰਦੇ ਨੂੰ ਜਿਹਦਾ ਜੀ ਕਰ ਸਕੇ। ਸੋ ਉਹਦੇ ਬਾਰੇ ਐਸਾ ਫਰਮਾਨ ਕੀਤਾ, ਪੜੋ ਪਿਆਰ ਨਾਲ ਸਾਰੇ।
ਦਿੱਤਾ ਖਾਲਸਾ ਤੈਨੂੰ ਤੇਜ ਆਪਣਾ, ਦਿੱਤਾ ਖਾਲਸਾ ਤੈਨੂੰ ਤੇਜ ਆਪਣਾ,
ਜਿੰਨੀ ਦੇਰ ਤੱਕ ਇਹਦਾ ਨਿਆਰਾ ਜੀਵਨ ਹੈ। ਨਿਆਰੇ ਦੀ ਗੱਲ ਸਮਝ ਲਓ, ਅਸੀਂ ਨਿਆਰੇ ਨੂੰ ਇਸ ਗੱਲ ਚ ਲੈ ਆਉਂਦਾ ਵੀ ਵਧੀਆ ਭੇਖ ਬਣਾ ਕੇ ਸੋਹਣਾ ਦੂਜਿਆਂ ਨਾਲੋਂ ਅੱਡ ਲੱਗੇ। ਇਹ ਗੁਰੂ ਸਾਹਿਬ ਦਾ ਆਸ਼ਾ ਨਹੀਂ ਸੀ। ਗੁਰੂ ਸਾਹਿਬ ਨੇ ਸਾਨੂੰ ਗਿਣਿਆ ਹੋਇਆਂ ਨੂੰ ਉੱਚਾ ਚੱਕ ਕੇ ਸਾਨੂੰ ਗੁਣਾਂ ਨਾਲ ਭਰਿਆ ਸੀ। ਉਹ ਕਹਿੰਦੇ ਜਦ ਤੁਹਾਡੇ ਵਿੱਚੋਂ ਗੁਣ ਨਿਕਲ ਜਾਣਗੇ, ਤੁਹਾਡੇ ਕੋਲ ਕੁਛ ਰਹਿਣਾ ਨਹੀਂ, ਤੁਸੀਂ ਕਰਮ ਧਰਮਾਂ ਦੇ ਵਿੱਚ ਫਸ ਜਾਓਗੇ। ਜਿਵੇਂ ਬਾਹਮਣ ਫਸੇ ਹੋਏ ਨੇ, ਇਸੇ ਤਰ੍ਹਾਂ ਤੁਸੀਂ ਫਸ ਜਾਓਗੇ। ਜਿੰਨਾ ਚਿਰ ਤੁਹਾਡੇ ਮਾਇ ਅੰਦਰ ਲਾਈਟ ਹੈ, ਗੱਲ ਸਮਝਦੇ ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਹੋਏ, ਥੋੜਾ ਤੇਜ ਦਿਨੋ ਦਿਨ ਵਧੇਗਾ। ਜੇ ਅਧਰਮ ਆ ਜਾਵੇ, ਅਧਰਮ ਆਉਂਦੀ ਸਾਰ ਖਿਮਾ ਵੀ ਗਈ, ਦਿਆ ਵੀ ਗਈ। ਮੈਂ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੀ ਸੀ, ਧੀਰਜ ਵੀ ਗਈ, ਸੱਤ ਵੀ ਗਿਆ, ਸ਼ੀਲ ਵੀ ਗਈ, ਸੋਚ ਵੀ ਜਾਂਦਾ ਰਿਹਾ, ਹਿੰਸਕ ਹੋ ਜਾਣਗੇ, ਦਾਨ ਤੇ ਬਿਰਤੀ ਹਟ ਜਾਏਗੀ, ਫਿਰ ਈਰਖਾ ਆ ਗਈ ਸਾਡੇ ਅੰਦਰ। ਮਹਾਰਾਜ ਕਹਿੰਦੇ ਈਰਖਾ ਜਿਹੜੀ ਹੈ ਬਹੁਤ ਵੱਡੀ ਚੀਜ਼ ਹੈ, ਜਿਸਦੇ ਅੰਦਰ ਤਾਤ ਪਰਾਈ ਹੋਵੇ ਤੇ ਉਹਦਾ ਕਦੇ ਨਾ ਹੋਵੇ ਭਲਾ। ਕੋਈ ਇਤਿਹਾਸ ਲਿਖੀ ਜਾਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੋਈ ਓਵਰਰੂਲ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਜਿਹਦੇ ਅੰਦਰ ਈਰਖਾ ਚੱਲਦੀ ਹੈ ਨਾ, ਉਹਦਾ ਪਤਾ ਨਹੀਂ ਕਦੇ ਵੀ ਹੋਣਾ। ਫਿਰ ਕਰਿਆ ਕੀ ਜਾਵੇ? ਕਹਿੰਦੇ ਇੱਕ ਤਰੀਕਾ ਹੈਗਾ, ਤੁਸੀਂ ਜਦ ਅਰਦਾਸ ਹੁੰਦੀ ਹੈ ਸੱਚੇ ਦਿਲ ਨਾਲ ਕਹੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ। ਅਸੀਂ ਕਹਿੰਦੇ ਹੀ ਨਹੀਂ ਹਾਂ, ਮੈਂ ਕਹਿੰਦਾ ਉਹਦਾ ਝੂਠ ਨਾ ਬੋਲੋ। ਮੈਂ ਸ਼ੁਰੂ ਸ਼ੁਰੂ ਜਿਹੀਆਂ ਗੱਲਾਂ ਬਹੁਤ ਕਰਦਾ ਹਾਂ, ਮੈਂ ਝੂਠ ਨਾ ਬੋਲੋ। ਇੱਕ ਤਰੀਕਾ ਮੈਂ ਤੁਹਾਨੂੰ ਦੱਸਦਾ, ਉਹ ਵਿਅੰਗ ਭਾਵ ਹੁੰਦਾ ਇੱਕ ਗੱਲ ਸਮਝਾਉਣ। ਮੈਂ ਤੁਸੀਂ ਲਿਸਟ ਬਣਾ ਲਓ ਬਈ ਫਲਾਣਾ ਬੰਦਾ ਹੈ ਉਹਦਾ ਨਾ ਭਲਾ ਹੋਵੇ, ਫਲਾਣੇ ਦਾ ਨਾ ਹੋਵੇ, ਫਲਾਣੇ ਦਾ ਇਹ ਕੌਮ ਦਾ ਭਲਾ ਨਾ ਹੋਵੇ, ਉਹ ਵਜ਼ੀਰ ਦਾ ਭਲਾ ਨਾ ਹੋਵੇ। ਮੈਂ ਉਹ ਲਿਸਟ ਤੁਹਾਨੂੰ ਸਿਖਾਲਾ ਤਰੀਕਾ ਦੱਸਦਾ, ਤੁਸੀਂ ਇਹ ਕਿਹਾ ਕਰੋ ਨਾਨਕ ਨਾਮ ਚੜ੍ਹਦੀ ਕਲਾ, ਉਹ ਲਿਸਟ ਤੋਂ ਬਗੈਰ ਬਾਕੀ ਸਭ ਦਾ ਭਲਾ। ਹੁਣ ਗੱਲ ਤਾਂ ਉਲਟ ਹੋ ਗਈ ਨਾ ਇਹ ਮੇਰੀ ਵੀ, ਉਹ ਸਿਰ ਜਗਾਉਣ ਵਾਸਤੇ ਸੀ ਬਈ ਨਾ। ਗੁਰੂ ਨੇ ਕਿਹਾ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਜਦੋਂ ਆਦਮੀ ਦੇ ਅੰਦਰ ਕ੍ਰੋਧ ਆ ਜਾਂਦਾ ਹੈ, ਉਸ ਵੇਲੇ ਜਿਹੜਾ ਸਰੀਰ ਹੈ ਨਾ ਗਲਣਾ ਸ਼ੁਰੂ ਹੋ ਜਾਂਦਾ ਹੈ। ਐਸਾ ਮਹਾਰਾਜ ਕਹਿੰਦੇ ਕਰੋ ਹੀ ਨਾ ਕ੍ਰੋਧ, ਬੈਰ ਕਰੋ ਹੀ ਨਾ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੁੰਦਾ। ਕਈ ਪ੍ਰੇਮੀਆਂ ਦਾ ਇਹ ਖਿਆਲ ਬਣ ਜਾਂਦਾ ਹੈ ਬੇਸਮਝੀ ਨਾਲ, ਵੀ ਇਹ ਤਾਂ ਬਾਬੇ ਫਰੀਦ ਨੇ ਕਿਹਾ, ਗੁਰੂ ਸਾਹਿਬ ਨੇ ਤਾਂ ਕਿਹਾ ਨਹੀਂ ਹੈ, ਇੱਥੇ ਮੈਂ ਪ੍ਰਚਾਰਕ ਕਹਿੰਦੇ ਸੁਣੇ ਨੇ ਗੱਲ, ਵੀ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਸਮੁੱਚੀ ਬਾਣੀ ਹੈ, ਗੁਰੂ ਦੀ ਬਾਣੀ ਹੈ, ਗੁਰੂ ਦਸਵੇਂ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਹੋ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਦੁਬਾਰਾ ਲਿਖਿਆ ਗਿਆ ਸੀ। ਇਹਦੇ ਵਿੱਚ ਨਹੀਂ ਇਹ ਡਿਫਰੈਂਸ਼ੀਏਟ ਕੀਤਾ ਜਾ ਸਕਦਾ ਜੀ ਇਹ ਬਾਬੇ ਫਰੀਦ ਦੀ ਬਾਣੀ ਹੈ ਜੀ, ਉਹਨੇ ਕਿਹਾ ਜੀ, ਉਹ ਤਾਂ ਜੀ ਫਲਾਣਾ ਸੀ ਜੀ, ਧਿਮਕਾ ਸੀ। ਇਹਦਾ ਇੱਕ ਇੱਕ ਅੱਖਰ ਜਿਹੜਾ ਨਾ ਇਹ ਅਕਾਲ ਪੁਰਖ ਦਾ ਹੈ ਆਦੇਸ਼। ਸੋ ਈਰਖਾ ਮਹਾਰਾਜ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤੇ ਇਹਦਾ ਕਦੇ ਨਾ ਹੋਵੇ ਭਲਾ, ਉਹਦਾ ਭਲਾ ਹੀ ਨਹੀਂ ਹੋ ਸਕਦਾ। ਮਹਾਰਾਜ ਜੀ ਇੱਕ ਸਾਖੀ ਸੁਣਾਇਆ ਕਰਦੇ ਸੀ ਵੀ ਇੱਕ ਕੋਈ ਬੰਦਾ ਸੀ, ਗਰੀਬੀ ਬਹੁਤ ਸੀ, ਗੁਜ਼ਾਰਾ ਨਹੀਂ ਸੀ ਚੱਲ ਰਿਹਾ ਉਹਦਾ। ਉਹਨੂੰ ਕਿਸੇ ਨੇ ਦੱਸਿਆ ਵੀ ਜੇ ਨਾ ਗੁਜ਼ਾਰਾ ਚੱਲਦਾ ਹੋਵੇ ਸਾਧੂਆਂ ਦੀ ਸੇਵਾ ਕਰ ਲੈ, ਚਾਰ ਪਦਾਰਥ ਜੇ ਕੋ ਮੰਗੇ ਸਾਧਨਾ ਕੀ ਸੇਵਾ ਲੱਗ। ਕਿਸੇ ਮਹਾਂਪੁਰਸ਼ ਕੋਲ ਸੇਵਾ ਕਰਨ ਲੱਗ ਗਿਆ। ਕਾਫੀ ਸਮਾਂ ਲੰਘਣ ਤੋਂ ਬਾਅਦ ਇੱਕ ਦਿਨ ਬੁਲਾਇਆ, ਕਹਿੰਦੇ ਪ੍ਰੇਮੀਆਂ ਤੂੰ ਬੜੀ ਸੇਵਾ ਕਰਦਾ, ਕੋਈ ਵਾਸ਼ਨਾ ਤੇਰੀ? ਕਹਿੰਦਾ ਹਾਂ ਜੀ। ਕਹਿੰਦਾ ਜੀ ਇੱਕ ਟਾਈਮ ਪ੍ਰਸ਼ਾਦਾ ਮਿਲਦਾ, ਦੂਏ ਟਾਈਮ ਨਹੀਂ ਮਿਲਦਾ, ਕਿਰਪਾ ਕਰੋ ਮੇਰੇ ਤੇ। ਕਹਿੰਦਾ ਸਵੇਰੇ ਆਏ, ਸਵੇਰੇ ਆ ਗਿਆ, ਕਹਿੰਦੇ ਲੈ ਬਈ ਆ ਸੰਖ ਲੈਣਾ, ਚੌਂਕਾ ਦੇ ਕੇ ਚੌਂਕੀ ਤੇ ਇਹਨੂੰ ਰੱਖ ਦੇਈਂ, ਧੂਫ ਦੇਈਂ, ਉਹਦੇ ਬਾਅਦ ਪੂਰੀ ਤੇ ਫਿਰ ਕਹਿ ਦੇਈਂ ਵੀ ਜਿਹੜੀ ਚੀਜ਼ ਦੀ ਤੈਨੂੰ ਲੋੜ ਆ ਮਿਲ ਜੂ। ਪਰ ਇੱਕ ਇਹਦੇ 'ਚ ਜ਼ਬਰਦਸਤ ਮੋਕਸ਼ ਹੈ, ਉਹ ਤੇਰੇ ਸ਼ਰੀਕਾਂ ਨੂੰ ਦੁੱਗਣਾ ਮਿਲ ਜੂ। ਉਹ ਕਹਿੰਦਾ ਜੀ ਮੈਂ ਸ਼ਰੀਕਾਂ 'ਤੇ ਕੀ ਲੈਣਾ, ਮੇਰਾ ਪੇਟ ਭਰਨਾ ਚਾਹੀਦਾ। ਉਹ ਘਰ ਆ ਗਿਆ ਬੜਾ ਖੁਸ਼, ਘਰ ਵਾਲੀ ਵੀ ਬੜੀ ਖੁਸ਼, ਕਹਿੰਦੀ ਕੀ ਦਿੱਤਾ ਸੰਤਾਂ ਨੇ? ਕਹਿੰਦਾ ਆ ਦਿੱਤਾ ਬਜਾ ਕੇ, ਕਹਿੰਦਾ ਮਿਲ ਜੂ। ਉਹਦੇ ਮੂੰਹੋਂ ਨਿਕਲ ਗਿਆ, ਕਹਿੰਦਾ ਵੀ ਉਹ ਐਂ ਕਹਿੰਦੇ ਸੀ ਵੀ ਜਿਹੜੇ ਸ਼ਰੀਕਾ ਹੈ ਉਹਦਾ ਦੁੱਗਣਾ ਚਲੇ ਜਾਓ। ਕਹਿੰਦੀ ਇਹਦਾ ਮਾੜਾ ਕੰਮ ਹੋ ਗਿਆ, ਤੂੰ ਸੰਤਾਂ ਦੀ ਸੇਵਾ ਕਰੀ ਤੇ ਸ਼ਰੀਕਾਂ ਦਾ ਘਰ ਭਰ ਜੇ। ਉਹ ਕਹਿੰਦਾ ਆਪਾਂ ਪਹਿਲਾਂ ਲੈ ਤਾਂ ਲਈਏ ਤੇ ਫਿਰ ਦੇਖਾਂਗੇ ਗੱਲ, ਜੋ ਮਿਲੇ ਉਹਨਾਂ ਦੇ ਦੁੱਗਣਾ। ਅਖੀਰ ਦੋਏ ਈਰਖਾ ਦੀ ਬਿਮਾਰੀ ਜਿਸ ਘਰ ਚ ਆ ਜਾਂਦਾ ਰੋਟੀ ਪਾਣੀ ਛੁੱਟ ਜਾਂਦਾ ਹੁੰਦਾ, ਖੁਸ਼ੀ ਜਾਂਦੀ ਰਹਿੰਦੀ ਹੈ, ਹੱਥ ਕੇ ਨਹੀਂ ਬੋਲਦਾ, ਮੱਥੇ ਦੇ ਵਿੱਚ ਬਲ ਪੈ ਜਾਂਦੇ। ਬੜੀ ਮਾਰੂ ਹੈ, ਸਿਹਤ ਦਿਲ ਤੇ ਬਹੁਤ ਅਸਰ ਕਰਦੀ ਹੈ, ਇਹਨੂੰ ਹਾਰਟ ਵਰਨਿੰਗ ਕਹਿੰਦੇ, ਦਿਲ ਜਲਦਾ ਰਹਿੰਦਾ। ਉਹ ਬੋਲਣੇ ਨਾ ਆਪਸ ਚ ਬੋਲਣ ਤੇ ਹਟ, ਇੱਕ ਦਿਨ ਕਹਿੰਦਾ ਲਿਪ ਥਾਂ, ਕਹਿੰਦੀ ਅੱਗੇ ਥੋੜਾ ਲਿਪਿਆ, ਕਹਿੰਦਾ ਦੇਖ ਤਾਂ ਸਹੀ ਮੈਨੂੰ ਇੱਕ ਦੋਸਤ ਲੱਭਦੀ। ਉਹ ਜਦ ਲਿਪਿਆ ਸੰਖ ਵਜਾਇਆ, ਕਹਿੰਦਾ ਸੰਖ ਦੇਵ ਤਾਂ ਮੇਰੇ ਦਰਵਾਜ਼ੇ ਅੱਗੇ ਇੱਕ ਖੂਹ ਲੱਗਦੇ, ਹੁਣ ਉਹਨਾਂ ਦੇ ਦੋ ਦੋ ਲੱਗਣੇ ਸੀ, ਇਹਨੇ ਕਹਿੰਦਾ ਫੱਟਾ ਲਪਾ ਕੇ ਮੈਂ ਤਾਂ ਲੰਘਦਾ ਰਹਾਂ। ਉਹ ਗਾਂ ਦੀ ਗੱਲ ਕਰਦੀ, ਕਹਿੰਦਾ ਹੇ ਦੇਵਤਾ ਹੁਣ ਮੇਰੀ ਸਾਡੇ ਟੱਬਰ ਦੀ ਇੱਕ ਖਾਟੀ ਹੋ ਜਾਏ, ਉਹਨਾਂ ਦੀਆਂ ਦੋਏ ਹੋ ਗਈਆਂ। ਕਹਿੰਦਾ ਆ ਤੈਨੂੰ ਦਿਖਾਵਾਂ ਤਮਾਸਾ, ਉਹ ਨੱਠੇ ਬਾਹਰ ਨੂੰ, ਜਿਹੜਾ ਆਵੇ ਖੂਹ 'ਚ ਗਿਰ ਜੇ, ਜਿਹੜਾ ਆਵੇ ਖੂਹ 'ਚ ਗਿਰ ਜੇ। ਤਾਂ ਮਹਾਰਾਜ ਕਹਿੰਦੇ ਐਸੀ ਬਿਮਾਰੀ ਹੈ ਜਿਸਦੇ ਅੰਦਰ ਤਾਤ ਪਰਾਈ ਹੋਵੇ ਕਿਸ ਦਾ ਕਦੇ ਨਾ ਹੋਵੇ ਭਲਾ, ਕੋਈ ਇਲਾਜ ਵੀ ਹੈ ਇਹਦਾ? ਉਹੀ ਮੈਂ ਤੁਹਾਨੂੰ ਦੱਸਿਆ ਸੀ ਵੀ ਈਰਖਾ ਮਿਟ ਜਾਂਦੀ ਹੈ ਨਾਮ ਜਪਣ ਦੇ ਨਾਲ। ਜੇ ਅਸੀਂ ਸ਼ੁੱਧ ਹਿਰਦੇ ਨਾਲ ਇਹ ਕਹਿਣਾ ਸ਼ੁਰੂ ਕਰ ਦਈਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ, ਅੱਧੀ ਰੂਹਾਨੀਅਤ ਸਾਨੂੰ ਉਸੇ ਵੇਲੇ ਪ੍ਰਾਪਤ ਹੋ ਜਾਏ। ਵਰਕਾ ਬੁਰਾ ਨਾ ਰੱਖੋ ਚੀਜ਼, ਤੂੰ ਦੁੱਖ ਨਾ ਪਾਏ, ਪਰਾਇਆ ਬੁਰਾ ਚਿੱਤ ਨਾ ਰੱਖ, ਤੈਨੂੰ ਦੁੱਖ ਨਹੀਂ ਪਰਮੇਸ਼ਰ ਨੇ ਆਉਣ ਦੇਣਾ ਤੇਰੇ ਨੇੜੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ, ਮੈਂ ਤਾਂ ਰੋਗ ਤੋਂ ਬਚੇਗਾ। ਸੋ ਮਹਾਰਾਜ ਕਹਿਣ ਲੱਗੇ ਪਿਆਰਿਓ, ਜਦ ਤੁਹਾਡੇ 'ਚ ਈਰਖਾ ਆ ਗਈ, ਨਿੰਦਿਆ ਆ ਗਈ, ਨਿੰਦਿਆ ਨੇ ਕੀ ਕੰਮ ਕਰਨਾ? ਸਾਰਾ ਦਿਨ ਬਾਣੀ ਪੜੀ ਜਾ, ਇੱਕ ਵਾਰੀ ਨਿੰਦਿਆ ਕਰਦੇ ਸਭ ਸਾਫ ਕਰੇ, ਸਭ ਬਿਰਥਾ ਜਾਏ। ਨਿੰਦਾ ਭਲੀ ਕਿਸੇ ਦੀ ਨਾਹੀਂ, ਮਨਮੁਖ ਮੂਰਤ ਕਰਨ ਮੂੰਹ ਕਾਲੇ ਤੇਨਾ ਨਿੰਦਕਾ ਨਰਕੇ ਘੋਰ ਪਵਾ। ਕੋਈ ਹੈ ਇਹੋ ਜਿਹਾ ਬੰਦਾ ਜਿਹੜਾ ਨਰਕਾਂ ਦਾ ਰਾਹ ਲਵੇ ਨਿੰਦਿਆ ਕਰਕੇ? ਇਹ ਕਮਜ਼ੋਰੀਆਂ ਨੇ ਫਿਰ ਬੈਰ ਭਾਵ ਹੈ, ਬਾਬਾ ਬੈਰ ਨਾ ਕਰੀਏ ਕਾਹੂ ਘੱਟ ਘੱਟ ਅੰਤਰ ਬਰਸ ਹੋਏ, ਕਿਹਦੇ ਨਾਲ ਬੈਰ ਕਰਦਾ? ਇਹ ਤਾਂ ਵਾਹਿਗੁਰੂ ਹੈ ਸਾਰਿਆਂ ਦੇ ਅੰਦਰ, ਦੂਜਾ ਇੱਥੇ ਹੈ ਨਹੀਂ ਕੋਈ ਵੀ। ਬਦਲੇ ਦੀ ਭਾਵਨਾ, ਮੈਂ ਬਦਲਾ ਨੂੰ ਬੁਰਾ ਚਿੱਤ ਵੀ ਜਾਣਾ, ਹਰ ਵਕਤ ਵਿਸ਼ੇ ਭੋਗਾਂ 'ਚ ਪੈ ਜਾਣਾ, ਖੁਦਗਰਜੀ ਦੀ ਜ਼ਿੰਦਗੀ, ਹੰਕਾਰੀ ਹੋ ਜਾਣਾ, ਬੇਮੁਖਤਾ ਅੰਦਰ ਆ ਜਾਣੀ। ਬੇਮੁਖਤਾ ਤਾਂ ਕਦੇ ਕਰਿਆਣੇ ਨਹੀਂ ਹੁੰਦਾ, ਮੂਲਾ ਗੁਰੂ ਨਾਨਕ ਪਾਤਸ਼ਾਹ ਤੋਂ ਬੇਮੁੱਖ ਹੋਇਆ ਸੀ, 200 ਸਾਲ ਦੁਨੀਆਂ 'ਚ ਘੁੰਮਦਾ ਰਿਹਾ ਅਤੇ ਗੁਰੂ ਦਸਵੇਂ ਪਾਤਸ਼ਾਹ ਨੇ ਉੱਥੇ ਉਧਾਰ ਕਰਿਆ ਉਹਦਾ ਹਜ਼ੂਰ ਸਾਹਿਬ। ਸੋ ਇਸ ਤਰ੍ਹਾਂ ਦੇ ਨਾਲ ਫਿਰ ਭੇਖ ਹੈ, ਜਦ ਭੇਖ, ਜਦ ਆਦਮੀ ਕੋਲ ਰੂਹਾਨੀ ਸੂਝ ਘੱਟ ਜਾਏਗੀ ਕਿਸੇ ਕੌਮ ਕੋਲ, ਉਹ ਫਿਰ ਭੇਖ ਦਾ ਆਸਰਾ ਲੈਂਦੀ ਹੈ, ਭੇਖ ਦੇ ਨਾਲ ਜਿਉਣ ਦੀ ਕੋਸ਼ਿਸ਼ ਕਰਦੀ ਹੈ। ਮਹਾਰਾਜ ਨੇ ਭੇਖ ਨਹੀਂ ਮੰਨਿਆ, ਲੋਕਾਂ ਪਿਆ ਸੂ ਵੀ ਸੂਆ ਵੇਸ ਕਰੀ ਬੇਸੀ ਸੌ ਨਾ ਪਾਈ ਆ ਕਰ ਵੇਸ ਪਈ ਵੇਖ ਦਿਖਾਇਓ ਜਗਤ ਕੋ ਲੋਗਨ ਕੋ ਵਸਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਬੋਲੀ ਤੁਹਾਰਾ ਕਹਿੰਦੇ ਪਿਆਰਿਓ ਜਿਸ ਵਕਤ ਇਹ ਤੁਹਾਡੇ ਚ ਚੀਜ਼ਾਂ ਆ ਜਾਣਗੀਆਂ ਨਾ ਅਸੀਂ ਅੰਮ੍ਰਿਤ ਛਕਾ ਕੇ ਨਾਮ ਦੀ ਦਾਤ ਦੇ ਕੇ ਤੁਹਾਨੂੰ ਪਿਓਰੀਫਾਈ ਕਰਿਆ ਸਾਰਾ ਤੁਹਾਡੇ ਅੰਦਰ ਸੁੱਚ ਆ ਗਈ ਚਾਨਣਾ ਆ ਗਿਆ ਹਮਦਰਦੀ ਆ ਗਈ ਇਹਨੂੰ ਚੰਗੀ ਤਰ੍ਹਾਂ ਸਮਝਾਉਣ ਵਾਸਤੇ ਗੁਰੂ ਮਹਾਰਾਜ ਨੇ ਇੱਕ ਕੌਤਕ ਕੀਤਾ ਭਾਈ ਵਿਚਿੱਤਰ ਸਿੰਘ ਇੱਕ ਸ਼ੇਰ ਮਾਰ ਕੇ ਲਿਆਏ ਮਹਾਰਾਜ ਬਹੁਤ ਵੱਡਾ ਸ਼ੇਰ ਹੈ ਕਹਿੰਦੇ ਉਹਦੀ ਖੱਲ ਸਾਂਭ ਕੇ ਲਿਆਇਓ ਖੱਲ ਆ ਤੀ ਮਹਾਰਾਜ ਕਹਿੰਦੇ ਇੱਕ ਗਧੇ ਉੱਤੇ ਚੜਾ ਦੋ ਫੜ ਕੇ ਉਹ ਚੜਾ ਤੀ ਖੇਤਾਂ 'ਚ ਛੱਡਤਾ ਉੱਧਰ ਲੰਘਣ ਤੋਂ ਹੀ ਹਟ ਗਏ ਸਾਰੇ ਕੋਈ ਨਾ ਜਾਵੇ ਉੱਥੇ ਗੁਰੂ ਮਹਾਰਾਜ ਕੋਲ ਸ਼ਿਕਾਇਤ ਆਈ ਮਹਾਰਾਜ ਸਾਡੀ ਤਾਂ ਖੇਤੀਆਂ ਵੀ ਸੁੱਕ ਰਹੀਆਂ ਕਹਿੰਦੇ ਕੀ ਹੈ ਕਹਿੰਦੇ ਸ਼ੇਰ ਆ ਤੁਸੀਂ ਕਿੰਨੇ ਕੋ ਕਹਿੰਦੇ ਅਸੀਂ ਤਾਂ ਬਥੇਰੇ ਆ ਮਹਾਰਾਜ ਉਹ ਹੈ ਬੜਾ ਤਗੜਾ ਜਿਹਦੇ 'ਤੇ ਪੈ ਗਿਆ ਉਹ ਤਾਂ ਹੈ ਨਹੀਂ ਮਹਾਰਾਜ ਕਹਿੰਦੇ ਤੁਸੀਂ ਕੱਢ ਦਿਓ ਕਹਿੰਦੇ ਨਿਕਲਦਾ ਨਹੀਂ ਮਹਾਰਾਜ ਅਤੇ ਇੱਕ ਦਿਨ ਐਸਾ ਹੋਇਆ ਜਿਸ ਪਾਚਾ ਪਾਚਾ ਘੁਮਾਰ ਦਾ ਖੋਇਆ ਸੀ ਗਧਾ ਉਹ ਗਧੇ ਲਈ ਜਾਂਦਾ ਸੀ ਉਹਨਾਂ ਨੂੰ ਦੇਖ ਕੇ ਹਿੰਗਣ ਲੱਗ ਗਿਆ ਉਹਨੇ ਕਿਹਾ ਆਹੀ ਹੈ ਮੇਰੇ ਵਾਲਾ ਜਿਹੜਾ ਖੋਇਆ ਸੀ ਫੜ ਲਿਆ ਫੜ ਕੇ ਲਿਆਂਦਾ ਘਰ ਖੱਲ ਲਾ ਤੀ ਮਹਾਰਾਜ ਕੋ ਲਿਆ ਕੇ ਦੱਸਤੀ ਮਹਾਰਾਜ ਆਹ ਤੁਹਾਡੇ ਮੇਰੇ ਗਧੇ 'ਤੇ ਪਾਈ ਹੋਈ ਸੋ ਮਹਾਰਾਜ ਮਹਾਰਾਜ ਨੇ ਇਹ ਕੌਤਕ ਕੀ ਕਰਿਆ ਫਿਰ ਜਿਹੜੇ ਮੁਖੀ ਗੁਰਸਿੱਖ ਸੀ ਪਾਤਸ਼ਾਹ ਸਾਡੀ ਸਮਝ 'ਚ ਨਹੀਂ ਆ ਰਹੀ ਇਹ ਗੱਲ ਮਹਾਰਾਜ ਕਹਿੰਦੇ ਤੁਹਾਨੂੰ ਅਸੀਂ ਸ਼ੇਰ ਬਣਾਇਆ ਬਹਾਦਰ ਯੁੱਧ ਦੇ ਵਿੱਚ ਤੁਸੀਂ ਛਾਤੀ 'ਤੇ ਵਾਰ ਖਾਓਗੇ ਪਿੱਠ 'ਤੇ ਨਹੀਂ ਖਾਓਗੇ ਆਪਣੇ ਹਿੱਤ ਨੂੰ ਤਿਆਗ ਕੇ ਤੁਸੀਂ ਦੂਸਰੇ ਦੀ ਰਕਸ਼ਾ ਵਾਸਤੇ ਸਰੀਰ ਅਰਪਣ ਕਰੋਗੇ ਪਰ ਜਦੋਂ ਇਹ ਤੁਹਾਡੇ ਵਿੱਚੋਂ ਨਿਕਲ ਗਿਆ ਨਾ ਖਾਲਸਾ ਆਦਰਸ਼ ਨਾਮ ਤੋਂ ਤੁਸੀਂ ਦੂਰ ਹੋ ਗਏ ਬਾਣੀ ਤੋਂ ਦੂਰ ਹੋ ਗਏ ਕਰੈਕਟਰ ਦੇ ਵਿੱਚ ਤੁਹਾਡੇ ਕਮਜ਼ੋਰੀਆਂ ਆ ਗਈਆਂ ਫਿਰ ਸਾਰਿਆਂ ਨੂੰ ਪਤਾ ਲੱਗ ਜੂ ਵੀ ਇਹ ਤਾਂ ਗਧਾ ਅੰਦਰ ਖੱਲ ਛੇੜਦੀ ਹੈ ਤੁਸੀਂ ਨਿਆਰਾ ਰੱਖਣਾ ਹੈ ਕਰੈਕਟਰ ਤੁਹਾਨੂੰ ਸਰਦਾਰ ਬਣਾਇਆ ਦੁਨੀਆ ਦਾ ਤੁਹਾਨੂੰ ਧਰਮਰਾਜ ਤੋਂ ਛਡਾਇਆ ਧਰਮਰਾਜ ਦੇ ਗੁਰਸਿੱਖ ਨਹੀਂ ਜਾਂਦਾ ਕਦੇ ਵੀ ਮੈਂ ਬਰ ਗਰੰਟੀ ਹੈ ਇਸ ਬਾਤ ਦੀ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਉਨੇ ਵਾਲੇ ਉਹਨਾਂ ਦੇ ਲਾਂਗਰੀ ਦਾ ਨਾਮ ਭਾਗ ਸਿੰਘ ਸੀ ਉਹਦੀ ਮਾਤਾ ਚੜ੍ਹਾਈ ਕਰ ਗਈ ਬਾਬਾ ਜੀ ਨੂੰ ਕਿਹਾ ਬਾਬਾ ਜੀ ਆਪਣੇ ਲਾਂਗਰੀ ਸ਼੍ਰੀਮਾਨ ਦੀ ਮਾਤਾ ਚੜ੍ਹਾਈ ਕਰ ਬਾਬਾ ਜੀ ਅੰਤਰ ਧਿਆਨ ਹੋਏ ਕਹਿੰਦੇ ਭਾਈ ਜੀ ਸੰਸਕਾਰ ਨਾ ਕਰਿਓ ਉਹਨੇ ਮੁੜਿਆ ਹੋਣਾ ਸਮਾਂ ਲੰਘ ਗਿਆ ਅਤੇ ਉਹ ਆ ਕੇ ਜਿਉਂਦੀ ਹੋ ਗਈ ਬਾਬਾ ਜੀ ਨੂੰ ਮੱਥਾ ਟੇਕਣ ਵਾਸਤੇ ਸਾਰੇ ਬੜਾ ਭਾਰੀ ਇਕੱਠ ਉਨੇ 'ਚ ਹੋਇਆ ਅਤੇ ਉਹ ਆ ਗਏ ਸਾਰੇ ਬਾਬਾ ਜੀ ਕਹਿਣ ਲੱਗੇ ਮਾਤਾ 10 ਸਾਲ ਦਰਗਾਹ ਦਾ ਕੀ ਹੈ ਕਹਿੰਦੀ ਬਾਬਾ ਜੀ ਮੈਨੂੰ ਲੈ ਗਏ ਉੱਥੇ ਜਾ ਕੇ ਕਹਿੰਦੀ ਜਦ ਮੇਰਾ ਨਾਂ ਦੇਖਿਆ ਨਿਕਲਿਆ ਹੀ ਨਾ ਧਰਮਰਾਜ ਨੂੰ ਫਿਕਰ ਪੈ ਗਿਆ ਵੀ ਇਹ ਤਾਂ ਬੜੀ ਗਲਤੀ ਹੋਈ ਵੀ ਇਹ ਤਾਂ ਅਸੀਂ ਗਲਤ ਲੈ ਆਉਂਦੀ ਹੁੰਦਾ ਇਹ ਹੈ ਕਿ ਐਂ ਤਾਂ ਹੁੰਦਾ ਵੀ ਉਹ ਬੰਦਾ ਲਿਆਂਦਾ ਉਹਦੀ ਥਾਂ 'ਤੇ ਉਹ ਲਿਆਉਣਾ ਸੀ ਉਹ ਗੱਲ ਨਹੀਂ ਹੋਈ ਉਹ ਕਹਿੰਦੇ ਇਹ ਤਾਂ ਬਹੁਤ ਮਾੜੀ ਗੱਲ ਹੋ ਗਈ ਇਹਦਾ ਨਾਂ ਨਹੀਂ ਆਪਣੇ ਦਫ਼ਤਰ 'ਚ ਇਹਦਾ ਨਾਂ ਗੁਰੂ ਨਾਨਕ ਦੀ ਦਰਗਾਹ ਦੇ ਵਿੱਚ ਹੈ ਇਹ ਇੱਥੇ ਨਹੀਂ ਜੀ ਲਿਆਉਣੀ ਕਿ ਧਰਮ ਹੈ ਇਹਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ ਜਾਂ ਤਾਂ ਪੁੰਨਦਾਨ ਦਾ ਬਦਲਾ ਲੈਣ ਵਾਲੇ ਜਾਂਦੇ ਨੇ ਜਾਂ ਮਾੜੇ ਬੰਦੇ ਉੱਥੇ ਜਾਂਦੇ ਨੇ ਨਰਕਾ ਜਾਣ ਵਾਲੇ ਉਸ ਵੇਲੇ ਧਰਮਰਾਜ ਨੇ ਕਿਹਾ ਵੀ ਗਲਤ ਲਿਆਉਂਦੀ ਹੈ ਤਾਂ ਗੁਰੂ ਨਾਨਕ ਸਾਹਿਬ ਦੀ ਗੁਰਸਿੱਖੀ ਅਤੇ ਗੁਰਸਿੱਖ ਦਾ ਇੱਥੇ ਆਉਂਦਾ ਹੀ ਨਹੀਂ ਧਰਮਰਾਜ ਕੋਲ ਕਹਿੰਦੀ ਮਹਾਰਾਜ ਉਹ ਫਿਰ ਮੇਰੀ ਸੇਵਾ ਕਰਨ ਲੱਗ ਬਾਬਾ ਜੀ ਨੇ ਸੰਗਤ ਨੂੰ ਕਿਹਾ ਜੋ ਭਾਈ ਸੁਣ ਲਿਆ ਮਾਈ ਤੇ ਗੱਲ ਗੁਰੂ ਸਾਹਿਬ ਦੀ ਬਾਣੀ ਤੁਹਾਡੇ ਯਾਦ ਹੈ ਕਿਸੇ ਦੇ ਬਿਨਾਂ ਯਾਦ ਆਈ ਕਹਿੰਦੇ ਮਹਾਰਾਜ ਤੁਸੀਂ ਆਪ ਹੀ ਕਿਰਪਾ ਕਰਕੇ ਦੱਸੋ ਆਪਨੇ ਐਸਾ ਫਰਮਾਨ ਕੀਤਾ ਧਰਮ ਰਾਜਾ ਵੀ ਕਰੇਗਾ ਰਾਜਾ ਵੀ ਕਰੇਗਾ ਸੋਭਾ ਸੁਰ ਦੇਵ ਤੁਸੀਂ ਹੁਣ ਗੁਰੂ ਦੇ ਦਰਬਾਰ ਚ ਬੈਠੇ ਹੋ ਇਹ ਪੱਕਾ ਯਕੀਨ ਜਾਣੋ ਕਿ ਇਸ ਵੇਲੇ ਦਰਗਾਹ ਦੇ ਵਿੱਚ ਜਿਵੇਂ ਫਿਲਮ ਹੁੰਦੀ ਹੈ ਨਾ ਇਹ ਤੁਹਾਡੀ ਲਈ ਜਾ ਰਹੀ ਹੈ ਜੇ ਤੁਹਾਡਾ ਗੁਰੂ ਨਾਨਕ ਤੇ ਵਿਸ਼ਵਾਸ ਹੈ ਬਾਣੀ ਦੇ ਮੁਤਾਬਕ ਜੀਵਨ ਚਲਾ ਰਹੇ ਹੋ ਧਰਮਰਾਜ ਦੀ ਤਾਕਤ ਹੀ ਨਹੀਂ ਹੈ ਵੀ ਤੁਹਾਡੇ ਆ ਜਾਵੇ ਗੁਰਸਿੱਖ ਦੇ ਨੇੜੇ ਹੀ ਨਹੀਂ ਆਉਂਦਾ ਕਿਉਂਕਿ ਗੁਰਸਿੱਖ ਦੇ ਹਿਰਦੇ ਚ ਵਾਹਿਗੁਰੂ 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 ਹੋ ਰਿਹਾ ਉਹ ਜਿਹੜਾ ਵਾਹਿਗੁਰੂ ਵਾਹਿਗੁਰੂ ਹੋ ਗਿਆ ਬਾਣੀ ਕਹਿੰਦੀ ਨਾਮ ਸੁਣ ਤਾਂ ਜਮ ਦੂਰੋਂ ਪਾ ਕੇ ਨੇੜੇ ਨਹੀਂ ਆਉਂਦਾ ਦੂਰ ਤੋਂ ਨੱਠ ਜਾਂਦਾ ਆਉਂਦਾ ਕੌਣ ਹੈ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਗੁਰਦਾਸਪੁਰ ਗਏ ਹੋਏ ਨੇ ਉੱਥੇ ਇੱਕ ਸਰਦਾਰਾ ਸਿੰਘ ਬਿਮਾਰ ਸੀ ਚੜ੍ਹਾਈ ਕਰਨ ਲੱਗਿਆ ਹੋਇਆ ਤੇ ਬਾਬਾ ਜੀ ਨੂੰ ਕਿਹਾ ਵੀ ਅੰਤਮ ਸਵਾਸਾ ਤੇ ਆਇਆ ਤੁਸੀਂ ਮਿਲਿਆ ਉਹਨੂੰ ਦਰਸ਼ਨ ਦੇ ਆਓ ਬਾਬਾ ਜੀ ਗਏ ਜਾ ਕੇ ਕਹਿਣ ਲੱਗੇ ਕਿਉਂ ਸਰਦਾਰਾ ਸਿੰਘ ਦੇ ਖਬਰ ਕੀ ਆ ਕਹਿੰਦਾ ਮਹਾਰਾਜ ਪੰਜ ਸਿੰਘ ਆਏ ਹੋਏ ਨੇ ਲੈਣ ਵਾਸਤੇ ਮੈਂ ਤੁਹਾਡਾ ਹੀ ਇੰਤਜ਼ਾਰ ਕਰਦਾ ਸੀ ਜਦੋਂ ਤਾਂ ਨਹੀਂ ਨਾ ਆਉਂਦੇ ਇੱਥੇ ਮੈਂ ਇੱਕ ਤੁਹਾਡੇ ਕੋਲ ਦੀ ਉਹ ਗੱਲ ਦੱਸਦਾ ਤੁਹਾਡੇ ਗੁਰਮੀਤ ਸੀ ਉਹਦਾ ਨਾਮ ਮੀਤੋ ਕਹਿੰਦੇ ਸੀ ਉਹ ਪਿਤਾ ਨੂੰ ਕਹਿੰਦੇ ਸੀ ਵੀ ਮੈਂ ਮੇਰਾ ਤੂੰ ਮੰਗਣਾ ਛੰਗਣਾ ਨਾ ਕਰ ਮੈਂ 24 ਸਾਲ ਦੀ ਹੋ ਕੇ ਹਰ ਦੇ ਮਹੀਨੇ ਚਲੀ ਜਾਣਾ ਉਹ ਰੋਜ਼ ਕਹਿੰਦੇ ਸੀ ਉਹ ਕਮਲਾ ਕਮਲੀ ਕਹਿਣ ਲੱਗ ਗਏ ਕਹਿੰਦੇ ਕਮਲੀ ਗੱਲਾਂ ਮਾਰੀ ਜਾਂਦੀਆਂ ਜਦ ਉਹਨੇ ਤੁਰਨਾ ਕਹਿੰਦੇ ਜਾ ਨਾ ਬਾਪੂ ਮੰਗਣਾ ਮੇਰਾ ਸੰਯੋਗ ਨਹੀਂ ਹੈ ਮੈਂ ਚਲੀ ਜਾਣਾ ਉਹ ਜਿਸ ਦਿਨ ਜਾਣਾ ਸੀ ਉਸ ਦਿਨ ਧਾਨ ਬੀਜੇ ਹੋਏ ਸੀ ਤੇ ਖਾਦ ਪਾਉਣ ਵਾਸਤੇ ਕਣਕ ਲੱਦ ਲਈ ਗੱਡੇ ਤੇ ਵੀ ਰਾਜਪੁਰੇ ਤੋਂ ਮੈਂ ਕਣਕ ਲਿਆਵਾਂ ਔਰ ਖਾਦ ਲਿਆਵਾਂ ਉਹ ਕਹਿੰਦੀ ਬਾਪੂ ਜਾ ਨਾ ਮੈਂ ਅੱਜ 12 ਵਜੇ ਜਾਣਾ ਰਾਤ ਨੂੰ ਉਸਨੇ ਰਹਿਰਸ ਬੜੀ ਸਾਰੇ ਘਰ ਦੇ ਵਿੱਚ। ਮਾਂ ਕਹਿਣ ਲੱਗੀ ਮੀਤੋ ਅੱਜ ਕੰਧ ਵੱਲ ਮੂੰਹ ਕਰਕੇ ਤੂੰ ਪੜ੍ਹਦੀ ਹੈ। ਕਹਿੰਦੀ ਮਾਤਾ ਮੈਂ ਪਵਿੱਤਰ ਕਰ ਰਹੀ ਹਾਂ ਵੀ ਇੱਥੇ ਕੋਈ ਭੂਤ ਪ੍ਰੇਤ ਦੀ ਰੂਹ ਨਾ ਆਵੇ। ਫਿਰ ਉਹਦੇ ਬਾਅਦ ਚਾਬੀਆਂ ਮਾਂ ਨੂੰ ਦਿੱਤੀਆਂ, ਕੜਾਹੀ ਮਾਂਜੀ ਵੀ ਸਵੇਰੇ ਦੇਗ ਬਣਾਉਣੀ ਪਊ ਤੁਹਾਨੂੰ, ਸਭ ਕੁਛ ਕਰ ਲਿਆ। ਉਹ ਕਹਿੰਦੀ ਮੈਂ ਜਦ ਜਾਣਾ ਨਾ ਮੈਨੂੰ ਇੱਕ ਉਲਟੀ ਆਉਣੀ ਆ, ਹੋਰ ਕੁਛ ਨਹੀਂ ਆਉਣਾ, ਤੁਸੀਂ ਘਬਰਾਇਓ ਨਾ। ਉਹ ਬਾਪੂ ਨੂੰ ਜਦ ਕਿਹਾ ਉਹ ਕਹਿੰਦਾ ਤੂੰ ਤਾਂ ਰੋਜ਼ ਇਹ ਗੱਲਾਂ ਮਾਰਦੀਆਂ, ਮੇਰੇ ਧਾਨ ਖਰਾਬ ਹੋ ਰਹੇ, ਮੈਂ ਖਾਦ ਲਿਆਉਣਾ। ਉਹ ਸ਼ਾਮ ਹੋ ਗਈ, ਉਹਨੂੰ 9-7-8 ਵੱਜ ਗਏ। ਇੱਧਰਲੇ ਪਾਸੇ ਜਦ ਇਹਨੇ ਪਲੰਗ ਵਿਛਾਤਾ, ਜਦ 12 ਵਜੇ ਇਕਦਮ ਉੱਠ ਕੇ ਲੱਗ ਗਈ, ਬੋਲੇ ਸੋਨਿਆ ਪਿੰਡ ਸਾਰਾ ਇਕੱਠਾ ਹੋਇਆ ਹੋਇਆ ਵੀ ਦੇਖੀਏ ਕਿਵੇਂ ਜਾਂਦੀ ਹੈ। ਉਹ ਕਹਿੰਦੀ ਬਾਬਾ ਜੀ ਬਾਪੂ ਦਾ ਅਜੇ ਆਇਆ ਨਹੀਂ ਹੈ, ਤੇ ਜੇ ਕਹੋ ਤਾਂ ਮੈਂ ਮਿਲ ਕੇ ਚਲੇ ਜਾਂਦੇ। ਉਹ ਕਹਿੰਦੇ ਕੋਈ ਨਾ ਅਸੀਂ ਦੁਬਾਰਾ ਆ ਜਾਵਾਂਗੇ। ਹੁਣ ਮਹਾਰਾਜ ਨੇ ਕਿਹਾ ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਕਾਲ ਨੂੰ ਗੁਰਸਿੱਖ ਕਹਿੰਦਾ ਵੀ ਠਹਿਰ ਜਾਂਗੇ, ਅਜੇ ਮੈਨੂੰ ਵਿਹਲ ਨਹੀਂ ਹੈ, ਠਹਿਰ ਚੱਲੂੰਗਾ ਤੇਰੇ ਨਾਲ ਜਦ ਠਹਿਰ। ਕਾਲ ਦੀ ਸ਼ਕਤੀ ਨਹੀਂ ਹੈ ਗੁਰਸਿੱਖ ਨੂੰ ਵੀ ਉਹ ਟਾਈਮ ਤੇ ਕੱਲ ਆਪਣੇ ਆਪ ਉਹਨੂੰ ਉਲਾਈ ਕਰ ਦਿੰਦੇ ਨੇ, ਸਿੰਘ ਨਾ ਜਾਣਾ ਚੱਲ ਨਹੀਂ ਜਾਂਦੇ। ਬਹੁਤ ਮਹਾਤਮਾ ਨੇ ਜਿਹੜੇ ਗਏ ਹੀ ਨਹੀਂ, ਬਾਬਾ ਕਰਮ ਸਿੰਘ ਜੀ ਹੋਤੀ ਮੈਦਾਨ ਵਾਲੇ ਆਪਣੀ ਉਮਰ ਤੋਂ 2 ਸਾਲ 2 ਮਹੀਨੇ 2 ਦਿਨ ਬਾਅਦ ਗਏ, ਲੇਕਿਨ ਉਹਨਾਂ ਨੇ ਆਪਣੇ ਥਾਂ ਲਾਲ ਸਿੰਘ ਉਹਨਾਂ ਨੂੰ ਛੋਟੇ ਸੰਤਾਂ ਨੂੰ ਭੇਜਤਾ। ਉਹਦੀ ਤਾਕਤ ਨਹੀਂ ਹੈ ਗੁਰਸਿੱਖ ਦੇ ਉੱਤੇ ਹਾਵੀ ਹੋ ਜਾਵੇ। ਉਹ ਬੀਬੀ ਨੇ ਜਦ ਕਿਹਾ ਜਦ ਪਿਤਾ ਉਹਦਾ ਆਇਆ, ਕਹਿੰਦੇ ਦੇਖੋ ਬਾਬਾ ਜੀ ਆਏ ਸੀ। ਮਾਂ ਕਹਿਣ ਲੱਗੀ ਤਾਂ ਜਗਾਰੇ ਬੁਲਾਉਂਦੀ ਸੀ ਵੀ ਸਾਨੂੰ ਤਾਂ ਸੁਣਿਆ ਨਹੀਂ ਹੈ, ਪਰ ਇਹ ਤਾਂ ਪੱਕੀ ਤਿਆਰੀ ਕਰੀ ਬੈਠੀ ਹੈ। ਕਹਿੰਦੀ ਹੁਣ 10 ਵਜੇ ਆਉਣਾ, ਤੁਸੀਂ ਛੇਰ ਛੇਰੀ ਖਾ ਪੀ ਲਓ। ਉਹਦੇ ਬਾਅਦ ਉਹ ਚੱਕ ਲਿਆ ਜੀ ਪਰਾਤ ਚ ਪਾ ਕੇ, ਉਹਦੇ ਚ ਤਸਲੇ ਚ ਪਾ ਕੇ ਸਵਾ ਉਲਟੀ ਆਈ। ਕਹਿੰਦੀ ਲਓ ਹੁਣ ਮੈਂ ਜਾਣਾ, ਆਪੇ ਸਿੱਟਿਆ ਜੀ ਆਪੇ ਕੁੰਡਲੀ ਕਰ ਲਈ, ਉਹਦੇ ਬਾਅਦ ਪੈ ਗਈ ਲੰਮੀ। ਕਹਿੰਦੀ ਆ ਕੇ ਬਾਬਾ ਜੀ ਫੇਰ ਮੈਂ ਹੁਣ ਜਾ ਰਹੀ ਹਾਂ। ਸੋ ਇਹਦੇ ਚ ਬੰਦਗੀ ਕਰਨ ਵਾਲਾ ਜੋ ਨਾਮ ਜਪਣ ਵਾਲਾ ਹੈ ਉਹਦੇ ਤੇ ਕਾਲ ਨਹੀਂ ਹਾਵੀ ਹੁੰਦਾ, ਉੱਥੇ ਗੁਰਸਿੱਖ ਆਉਂਦੇ। ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ ਦਿੱਤੀਆਂ ਆਪਣੇ ਰੰਗਲੇ ਸੱਜਣ, ਵੀ ਮਰਜ਼ੀ ਨਾਲ ਜਾਂਦੇ ਨੇ ਮਰਜ਼ੀ ਨਾਲ ਆਉਂਦੇ ਨੇ, ਗੁਰਮੁਖ ਆਵੇ ਜਾਏ ਨਾ ਸਰ। ਸੋ ਸਾਧਕਾ ਸੰਤ ਧਰਮ ਰਾਏ ਕਰੇ ਸੇਵਾ, ਸਾਧਕਾ ਸੰਤ ਸੋਭਾ ਸੁਰਦੇਵਾ, ਦਰਗਾਹ ਦੇ ਵਿੱਚ ਸੋਭਾ ਹੁੰਦੀ ਹੈ। ਸੋ ਗੁਰੂ ਮਹਾਰਾਜ ਕਹਿਣ ਲੱਗੇ ਪਿਆਰਿਓ ਤੁਹਾਨੂੰ ਕਾਲ ਤੋਂ ਉੱਤੇ ਦੀ ਪਦਵੀ ਅਸੀਂ ਦਿੱਤੀ ਹੈ, ਖਾਲਸਾ ਪਦਵੀ ਦਿੱਤੀ, ਤੁਸੀਂ ਖਾਲਸਾ ਬਣ ਕੇ ਰਹਿਣਾ, ਤੁਹਾਨੂੰ ਦੁਨੀਆਂ ਦਾ ਸਰਦਾਰ ਬਣਾਇਆ, ਦੁਨੀਆਂ ਦੇ ਫੈਸਲੇ ਕਰੋਗੇ। ਪਰ ਜੇ ਆਹ ਗੱਲ ਕਰ ਲਈ ਨਾ ਗਧੇ ਵਾਲੀ, ਫਿਰ ਤੁਹਾਡਾ ਤੇਜ ਜਾਂਦਾ ਰਹੂਗਾ। ਇੱਕ ਵਾਰੀ ਮਹਾਰਾਜ ਨੇ ਫਿਰ ਸਮਝਾਉਣ ਵਾਸਤੇ ਕਹਿੰਦੇ ਅੱਜ ਸ਼ਿਕਾਰ ਚਲੋ ਕੁੱਤੇ ਲੈ ਕੇ ਚੱਲਣੇ, ਚੌਲ ਬਣਾਓ। ਚੌਲ ਧਰ ਦਿੱਤੇ ਗਏ ਕੜਾਹੇ ਦਾ ਉੱਤੇ, ਲੱਦ ਲਏ ਕੁੱਤੇ ਕੁੱਤੇ ਸ਼ਿਕਾਰੀ ਜਿੰਨੇ ਸੀ ਸਾਰੇ ਲੈ ਆਏ ਆਪਣੇ ਆਪਣੇ। ਮਹਾਰਾਜ ਕਹਿੰਦੇ ਚੌਲ ਤਿਆਰੀ ਕਰ ਦਿਓ, ਥਾਂ ਦੇ ਕੇ ਕਰ ਦਿੱਤੇ। ਅਤੇ ਉਹਦੇ ਬਾਅਦ ਕਹਿੰਦੇ ਕੁੱਤਿਆਂ ਨੂੰ ਛੱਡ ਦਈਏ ਫਿਰ ਸ਼ਿਕਾਰ ਕਰਾਂਗੇ। ਉਹ ਕੁੱਤਿਆਂ ਨੂੰ ਛੱਡਣਾ ਕੀ, ਜਿਹੜਾ ਕੁੱਤਾ ਤਗੜਾ ਸੀ ਦੂਏ ਨੂੰ ਨੇੜੇ ਨਾ ਆਉਣ ਦੇਵੇ। ਲਹੂ ਲਹਾਨ ਹੋ ਗਏ ਕੁੱਤੇ, ਉਹਨਾਂ ਦੇ ਉੱਤੇ ਮਿੱਟੀ ਪੈ ਗਈ, ਕੋਈ ਉਹਦੇ ਸਿੱਟ ਦਿੰਦਾ ਉਹਨੂੰ ਚੱਕ ਕੇ ਕੁਛ ਕਰਦਾ। ਸਾਰੇ ਕਹਿਣ ਲੱਗੇ ਵੀ ਸੱਚੇ ਪਾਤਸ਼ਾਹ ਚੌਲ ਵੀ ਖਰਾਬ ਹੋ ਗਏ, ਕੁੱਤਿਆਂ ਨੇ ਖਾਧੇ ਬਿਨਾਂ ਤਾਂ ਮਿੱਟੀ ਚਲਵਾ ਤੇ ਸਾਰੇ। ਸਾਨੂੰ ਕਿਰਪਾ ਕਰਕੇ ਦੱਸੋ ਤਾਂ ਸਹੀ ਵੀ ਇਹ ਆਪਦੇ ਕੌਤਕ ਦਾ ਗਹਿਰਾ ਮਤਲਬ ਕੀ ਹੈ। ਮਹਾਰਾਜ ਕਹਿੰਦੇ ਪਿਆਰਿਓ ਤੁਹਾਡੇ ਅੰਦਰ ਨਾਮ ਦਾ ਪ੍ਰਕਾਸ਼ ਹੋਣਾ, ਤੁਹਾਡਾ ਤੇਜ ਵਧਣਾ, ਤੁਹਾਡੇ ਕੋਲ ਰਾਜ ਆਉਣਾ ਤੇਜ ਵੱਧਦੀ ਸਾਰ। ਜੇ ਤਾਂ ਤੁਸੀਂ ਰਲ ਕੇ ਕਰ ਲਿਆ ਠੀਕ ਹੈ, ਜੇ ਤੁਸੀਂ ਆਹੀ ਗੱਲ ਕਰੀ ਨਾ ਆਪ ਕਰਨਾ ਨਾ ਕਿਸੇ ਨੂੰ ਕਰਨ ਦੇਣਾ ਫਿਰ ਗਲਤ ਗੱਲ ਹੈ, ਤੁਸੀਂ ਖਾਲਸਾ ਆਦਰਸ਼ ਤੋਂ ਥੱਲੇ ਆ ਜਾਓ। ਹੁਣ ਖਾਲਸਾ ਕੀ ਹੈ, ਇੱਥੇ ਅਮਰੀਕਾ ਤੋਂ ਇੱਕ ਨੇ ਲਿਖਤਾ ਆਪਣੇ ਨਾਂ ਦੇ ਪਿੱਛੇ ਖਾਲਸਾ, ਮੈਂ ਚਾਰ ਤੇ ਕਾਗਜ਼ ਲਿਖੇ ਉਹਦੇ ਜਵਾਬ ਦੇ 8 ਪੇਜ। ਮੈਂ ਖਾਲਸਾ ਇੰਨਾ ਛੋਟਾ ਨਹੀਂ ਹੁੰਦਾ, ਖਾਲਸੇ ਨੂੰ ਸਮਝੋ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ। ਪ੍ਰਭ ਮੈਂ ਮੋਮ ਹੈ ਤਾਸ ਮੈਂ ਰਾਜਕ ਨਹੀਂ ਭੇਜ ਮੇਰੇ ਵਿੱਚ ਤੇ ਖਾਲਸੇ ਚ ਤੇ ਵਾਹਿਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੋਏਗਾ। ਉਹ ਵਾਹਿਗੁਰੂ ਦਾ ਰੂਪ ਹੋਏਗਾ, ਉਹਦਾ ਨਿਸ਼ਚਾ ਕੀ ਹੋਏਗਾ ਉਹਦੇ ਬਾਰੇ ਐਂ ਫਰਮਾਨ।
ਦੂਜਾ ਦਾ ਵੇਖਦੇ ਪ੍ਰਭ ਜੀ
ਅਬਰ ਨਾ ਦੇਖਾ ਹੈ ਕਿਸ ਦਿਨ ਕੋਈ ਨਾਨਕੇ ਲੱਛਣ ਬਰਮ ਗਿਆ। ਜਿਹਨੂੰ ਪਰਮੇਸ਼ ਜਿਹਦੀ ਦ੍ਰਿਸ਼ਟੀ ਖੁੱਲ ਗਈ ਨਾ, ਦੇਵ ਦ੍ਰਿਸ਼ਟ ਜਿਸ ਦੀ ਪ੍ਰਗਟ ਹੋ ਗਈ, ਸਾਰਿਆਂ ਦੇ ਅੰਦਰ ਹੈ ਤੁਹਾਡੇ ਦੇਵ ਦ੍ਰਿਸ਼ਟ, ਲੇਕਿਨ ਬੰਦ ਪਈ ਹੈ ਨਾ ਇਹਦੇ ਵਿੱਚ। ਹੁਣ ਕਸੂਰ ਕਿਹਦਾ? ਸਾਡਾ ਹੀ ਹੋਇਆ ਨਾ। ਗੁਰੂ ਤੀਸਰੇ ਪਾਤਸ਼ਾਹ ਪ੍ਰਮਾਨ ਕਰਦੇ ਆ, ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਤਰ। ਤੁਹਾਡੇ ਵਿੱਚ ਬੈਂਕ ਨੇ ਜੋ ਧਰੀ ਹੈ, ਦੂਜਾ ਨਾ ਦੇਖੋ। ਇਹ ਨੇਤਰੋ ਮੇਰੇ ਹਰ ਤੋਂ ਮੈਂ ਜੋਤ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਆਲੇ। ਇਹ ਬੇਸੰਸਾਰ ਤੋਂ ਦੇਖਦੇ, ਜਿਹੜਾ ਸਾਰਾ ਸੰਸਾਰ ਦੇਖਦੇ ਉਹਨਾਂ ਚੰਗਿਆਂ ਮੁੰਡਿਆਂ ਦਾ, ਇਹ ਕੀ ਹੈ? ਕਹਿੰਦੇ ਹਰ ਕਾ ਰੂਪ ਹੈ। ਹੁਣ ਗੁਰੂ ਸਾਹਿਬ ਦੀ ਗੱਲ ਅਸੀਂ ਬਦਲਦਾ ਨਹੀਂ, ਉਹ ਜੇ ਨਹੀਂ ਅਸੀਂ ਉਹਦੇ ਉੱਤੇ ਐਤਵਾਰ ਕਰਦੇ, ਯਕੀਨ ਨਹੀਂ ਕਰਦੇ। ਮਹਾਰਾਜ ਕਹਿੰਦੇ ਅਜੇ ਤੁਹਾਡਾ ਬਣਿਆ ਨਹੀਂ ਕੁਛ, ਜੇ ਯਕੀਨ ਕਰ ਲਿਆ ਤੁਹਾਡੀ ਵਹਿਮਾ ਕਿੰਨੀ ਉੱਚੀ ਹੋ ਜਾਏਗੀ। ਮੰਨੇ ਕੀ ਗੱਲ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ ਕਰਨ ਨਾ ਲਿਖਣਹਾਰ, ਮੰਨੇ ਕਾਬੈ ਕਰਨ ਵਿਚਾਰ। ਮਹਾਰਾਜ ਕਹਿੰਦੇ ਇਹਦੇ ਵਿੱਚ ਨਾ ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸ਼ਾਦੀ ਬੁੱਝਿਆ ਜਾਂ ਦੇਖਾਂ ਹਰ ਇੱਕ, ਹਰ ਵੇਲਾ ਵਰਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਅੰਨੇ ਸੀਗੇ। ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਏ, ਜਦੋਂ ਗੁਰੂ ਨੇ ਨੇਤਰ ਖੋਲ ਤੇ ਦੇਵ ਦ੍ਰਿਸ਼ਟੀ ਪ੍ਰਾਪਤ ਹੋ ਗਈ। ਕੀ ਵੇਖਿਆ ਇੱਥੇ? ਵਾਹਿਗੁਰੂ ਤੋਂ ਬਿਨਾਂ ਹੋਰ ਨਹੀਂ, ਗੁਰਸਿੱਖਾਂ ਦੀ ਵੀ ਖੁੱਲ ਗਿਆ। ਉਹਨੂੰ ਮਹਾਰਾਜ ਨੇ ਖਾਲਸਾ ਕਿਹਾ, ਆਤਮ ਰਸ ਜੇ ਜਾਣੀ। ਇੱਥੇ ਇੱਕੋ ਹੀ ਆਤਮਾ ਸਾਰੇ ਪਰਿਪੂਰਨ, ਆਤਮਾ ਕਹਿ ਲਓ, ਵਾਹਿਗੁਰੂ ਕਹਿ ਲਓ, ਬ੍ਰਹਮ ਕਹਿ ਲਓ, ਸੱਤ ਕਹਿ ਲਓ, ਏਕ ਓਂਕਾਰ ਕਹਿ ਲਓ, ਕੁਛ ਕਹਿ ਲਓ, ਨਾ ਉਹਨੇ ਵੱਖਰੇ ਵੱਖਰੇ ਪਰਮਾਤਮਾ ਕਹਿ ਲਓ, ਉਹ ਇੱਕੋ ਪਰਿਪੂਰਨ ਹੈ ਚੰਗਿਆਂ ਮੰਦਿਆਂ ਚ ਹਰੇਕ। ਗੁਰੂ ਦਸਵੇਂ ਪਾਤਸ਼ਾਹ ਨੇ ਦਸ ਕਵਿਤ ਲਿਖੇ ਨੇ, ਕਥੂ ਸੁਚੇਤ ਹੋ ਕੇ ਚੇਤਨਾ ਕੋ ਚਾਰ ਕੀਓ, ਕਥੂ ਚਿੰਤ ਹੋ ਕੇ ਸੋਵਤ ਅਚੇਤ, ਕਥੂ ਭਿਖਾਰੀ ਹੋ ਕੇ ਮੰਗਤ ਫਿਰਤ ਪੀ, ਕਹੂੰ ਮਹਾਂਦਾਨ ਹੋ ਕੇ ਮੰਗਿਓ ਤਰ ਦੇ, ਕਹੂੰ ਮਹਾਰਾਜ ਨੇ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜ ਨੇ ਤੇ ਛੀਨ ਛਿਜ ਲੇਤ, ਕਹੂੰ ਬੇਦਰੀਤ ਕਹੂੰ ਤਾਸ ਵਿਪਰੀਤ, ਤਿਰਗੁਣ ਅਤੀਤ ਕਹੂੰ ਸਰਗੁਣ ਸੇ, ਅਖੀਰ ਜਾ ਕੇ ਲੈਦੇ ਆ ਕਹੂੰ ਵਰਦੇ, ਕਹੂੰ ਛਲ ਸੇ ਛਨਾਏ ਲੇਰ, ਸਰਵ ਕਾਲ ਸਰਵ ਟੌਰ ਇੱਕ ਸੇ ਲੱਗ। ਜਿਹਦੇ ਅੰਦਰ ਇਹ ਦ੍ਰਿਸ਼ਟੀ ਜਾਗ ਵੀ ਆਤਮ ਰਸ ਉਹਨੂੰ ਆ ਗਿਆ, ਉਹ ਆਤਮ ਰਸ ਜਾ ਜਾ ਨਹੀਂ ਸੋਹਾ ਖਾਲਸ ਦੇ ਮਹਾਰਾਜ ਕਹਿੰਦੇ ਖਾਲਸਾ ਹੋਈ ਹੈ, ਜਿਹਨੂੰ ਆਤਮਾ ਦਾ ਰਸ ਆ ਗਿਆ, ਜਿਹਨੂੰ ਆਪਣੇ ਸਰੂਪ ਦਾ ਗਿਆਨ ਹੋ ਗਿਆ ਉਹ ਖਾਲਸਾ, ਜਿਹੜਾ ਅੰਧ ਗਿਆਨੀ ਹੈ ਉਹਨੂੰ ਖਾਲਸਾ ਤਾਂ ਮੰਨਿਆ ਹੀ ਨਹੀਂ, ਦੂਜੇ ਦਾ ਹੋ ਨਹੀਂ ਸਕਦੇ ਬਰਾਬਰ, ਪ੍ਰਭ ਮੈਂ ਮੋਹ ਮੈਂ ਪਾਸ ਮੈਂ ਰੰਜਕ ਨਹੀਂ ਤੇ, ਬੜਾ ਭਾਰੀ ਯੁੱਧ ਮੱਚਿਆ ਹੋਇਆ ਅਨੰਦਪੁਰ ਸਾਹਿਬ ਦਾ, ਜਿਹੜਾ ਆਖਰੀ ਯੁੱਧ ਹੈ ਬਹੁਤ ਮਸ਼ਹੂਰ ਹੈ, ਪਹਿਲਾਂ ਹੁੰਦਾ ਸੀ ਫੌਜਾਂ ਆਉਂਦੀਆਂ ਸੀ ਸਿੰਘਾਂ ਨੇ ਨਠਾ ਦੇਣੀਆਂ, ਜੋ 14.5 ਯੁੱਧ ਗੁਰੂ ਸਾਹਿਬ ਨਾਲ ਲੜੇ ਗਏ ਨੇ। ਇਹਦੇ ਚ ਕਮਾਲ ਇਹ ਹੈ ਕਿ ਗੁਰੂ ਮਹਾਰਾਜ ਨੇ ਕਿਸੇ ਪਿੰਡ ਦੀ 2 ਵਿਘੇ ਜ਼ਮੀਨ ਤਾਂ ਛੱਡੋ, 1 ਇੰਚ ਜ਼ਮੀਨ ਨਹੀਂ ਰੋਕੀ। ਜਦੋਂ ਪੌਂਟੇ ਸਾਹਿਬ ਸਾਰੇ ਰਾਜਿਆਂ ਨੂੰ ਹਾਰ ਦੇਤੀ ਸੀ, ਹੁਣ ਇਤਿਹਾਸਕਾਰ ਇਹ ਕਹਿੰਦੇ ਨੇ ਵੀ ਜੇ ਗੁਰੂ ਮਹਾਰਾਜ ਉਸੇ ਵੇਲੇ ਹੱਲਾ ਕਰਕੇ ਉਹ ਸ੍ਰੀਨਗਰ ਦੇ ਉੱਤੇ ਕਬਜ਼ਾ ਕਰ ਲੈਂਦੇ, ਰਾਜੇ ਤਾਂ ਨੱਠੇ ਗਏ ਸੀ ਨਾ, ਸਾਰਿਆਂ ਨੂੰ ਹਾਰ ਹੋ ਗਈ ਵੀ ਇਹਨਾਂ ਦੀਆਂ ਰਾਜਧਾਨੀਆਂ ਤੇ ਕਬਜ਼ਾ ਕਰ ਲੈਂਦੇ, ਸਿੰਘਾਂ ਨੂੰ ਬੁਲਾ ਲੈਂਦੇ, ਫਿਰ ਔਰੰਗਜ਼ੇਬ ਵਾਲੀ ਗੱਲ ਨਹੀਂ ਸੀ ਹੋਣੀ ਜਿਹੜੇ ਆਹ ਚੌਂਕਾਰ ਸਾਹਿਬ ਦਾ ਯੁੱਧ ਹੋਇਆ। ਇਹਨਾਂ ਦੇ ਖਿਆਲ ਨੇ, ਗੁਰੂ ਮਹਾਰਾਜ ਨਹੀਂ ਸੀ, ਗੁਰੂ ਮਹਾਰਾਜ ਤਾਂ ਕਹਿੰਦੇ ਚੜ੍ਹ ਕੇ ਆਉਂਦੇ ਨੇ, ਅਸੀਂ ਆਪਣੀ ਪ੍ਰੋਟੈਕਸ਼ਨ ਕਰਦੇ ਹਾਂ, ਹਰ ਬੰਦੇ ਨੂੰ ਹੱਕ ਹੈ, ਚੂੰਕਾਰ ਦਰਗੁਜ਼ਰ ਹਲਾਲ ਬੁਰਦਨ ਬਾਸ਼ਮ ਸ਼ੇਰੇ ਦਸ, ਆਪਣੀ ਰਾਖੀ ਕਰਨਾ ਹੱਕ ਬਣ ਜਾਂਦਾ, ਇਹ ਗੁਨਾਹ ਨਹੀਂ ਹੈ। ਸੋ ਉਹ ਜਿਹੜਾ ਯੁੱਧ ਹੋਇਆ ਬੜਾ ਭਾਰੀ, 8 ਮਹੀਨੇ ਦਾ ਸਮਾਂ ਲੱਗਿਆ ਉਹਨੂੰ, ਉਹਦੇ ਵਿੱਚ ਇੱਕ ਵਿਚਿੱਤਰ ਘਟਨਾ ਵਾਪਰੀ। ਉਹ ਇਹ ਸੀ ਕਿ ਉੱਥੇ ਇੱਕ ਗੁਰਸਿੱਖ ਸੀ ਜਿਹਦੇ ਦਿਵ ਨੇਤਰ ਖੁੱਲੇ ਸੀ, ਉਹ ਖੂਹ ਵਿੱਚੋਂ ਪਾਣੀ ਭਰਦਾ, ਜਿਹੜਾ ਵੀ ਕਹਿੰਦਾ ਉਹਨੂੰ ਪੜਾਈ ਜਾਂਦਾ, ਮਸ਼ਕ ਚੱਕ ਕੇ ਸਵੇਰੇ ਹੀ ਆ ਜਾਂਦਾ, ਰਾਤ ਨੂੰ ਵਾਪਸ ਜਾਂਦਾ, ਜ਼ਖਮੀਆਂ ਨੂੰ ਟੋਲ ਟੋਲ ਪਾਣੀ ਪਿਲਾਉਂਦਾ। ਇੱਕ ਦਿਨ ਸ਼ਿਕਾਇਤ ਕਰਤੀ, ਉਹਦਾ ਤੇ ਅਜੀਬ ਇਹ ਸੀ ਕਿ ਉਹਦੇ ਗੋਲੀ ਕੋਈ ਨਹੀਂ ਸੀ ਚਲਾਉਂਦਾ, ਜਦੋਂ ਮਸ਼ਕ ਲੈ ਕੇ ਲੰਘਦਾ ਸੀ ਦੋਹਾਂ ਫੌਜਾਂ ਚੋਂ ਬੰਦ ਹੋ ਜਾਂਦੇ, ਜਿਹੜਾ ਆਵਾਜ਼ ਪਹਿਲਾਂ ਦਿੰਦਾ ਸੀ ਉਹਨੂੰ ਪਾਣੀ ਪਿਲਾ ਦਿੰਦਾ ਸੀ। ਭਾਈ ਕਨ੍ਹਈਆ ਸੀ, ਗੁਰੂ ਮਹਾਰਾਜ ਨੇ ਜਦ ਯੁੱਧ ਦਾ ਹਾਲ ਪੁੱਛਿਆ, ਕਹਿੰਦੇ ਮਹਾਰਾਜ ਯੁੱਧ ਦਾ ਤਾਂ ਹਾਲ ਬਹੁਤ ਵਧੀਆ, ਪਰ ਇੱਕ ਜਸੂਸ ਆਪਣੀਆਂ ਰਹਿੰਦਾ। ਕਹਿੰਦੇ ਮਹਾਰਾਜ, ਕਹਿੰਦੇ ਤੁਹਾਨੂੰ ਕੋਈ ਪਤਾ? ਕਹਿੰਦੇ ਮਹਾਰਾਜ, ਉਹ ਜਿਹੜੀਆਂ ਦੁਸ਼ਮਣ ਫੌਜਾਂ ਉਹਦੇ ਤੇ ਗੋਲੀ ਨਹੀਂ ਚਲਾਉਂਦੀਆਂ, ਵਿੱਚ ਦਾ ਧੜਕ ਹੋਇਆ ਫਿਰਦਾ ਤੁਰਿਆ ਫਿਰਦਾ, ਪਾਣੀ ਬੁਲਾਉਂਦਾ ਮਹਾਰਾਜ, ਉਹਨਾਂ ਨੂੰ ਬੁਲਾਈ ਜਾਂਦਾ ਜਿਹੜਾ ਮੂਹਰੇ ਆਉਂਦਾ, ਅਸੀਂ ਪਾਣੀ ਪਾਣੀ ਕਹਿੰਦੇ ਹਾਂ, ਸਾਡੇ ਕੋਲ ਪਿੱਛੋਂ ਆਉਂਦਾ। ਮਹਾਰਾਜ ਕਹਿੰਦੇ ਬੁਲਾਓ, ਆਪਾਂ ਪੁੱਛ ਲੈਂਦੇ ਹਾਂ। 2 ਸੇਵਾਦਾਰ ਭੇਜ ਕੇ ਦੇਣੇ ਗਏ, ਉੱਥੇ ਪਤਾ ਲੱਗਿਆ ਵੀ ਉਹ ਤਾਂ ਅਜੇ ਮੈਦਾਨੇ ਜੰਗ ਚੋਂ ਨਹੀਂ ਆਏ, ਲੇਟ ਹੋ ਗਿਆ, 8-9 ਵੱਜ ਗਏ। ਉੱਥੇ ਚਲੇ ਗਏ ਮਹਾਰਾਜ, ਕਹਿੰਦੇ ਉੱਥੋਂ ਲਿਆਓ। ਉੱਥੇ ਗਏ ਤਾਂ ਪਾਣੀ ਦੀ ਮਸ਼ਕ ਵਰਦਾ, ਹਨੇਰਾ ਹੋਇਆ ਹੋਇਆ, ਜਿੱਥੋਂ ਆਵਾਜ਼ ਆਉਂਦੀ ਉੱਥੇ ਚਲੇ ਜਾਂਦਾ। ਜਿਸ ਵਕਤ ਉੱਥੇ ਗਏ, ਜਿਹੜਾ ਅੱਜ ਦਾ ਹਾਕਮ ਸੀ ਉਹਦਾ ਨਾਮ ਮੁਗਲ ਖਾਨ ਸੀ, ਰੋਪੜ ਦੇ ਰਹਿਣ ਵਾਲਾ ਸੀਗਾ ਪਠਾਨ। ਉਹਨੇ ਵਾਅਦਾ ਕਰਿਆ ਸੀ ਵੀ ਅੱਜ ਜਾਂ ਤਾਂ ਮੈਂ ਖੁਦ ਮਰ ਜਾਂਗਾ, ਜਾਂ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਾਂਗਾ, ਜਾਂ ਮੈਂ ਫੜ ਲਿਆਵਾਂਗਾ। ਰੋਜ਼ ਦਾ ਜਿਹੜਾ ਰੇੜਕਾ ਜਿਹਾ ਮਟਾ ਕੇ ਹੀ ਆਉਣਾ, ਹੱਲਾ ਬਹੁਤ ਜ਼ਬਰਦਸਤ ਕਰੇ। ਉਹ ਸਿੰਘਾਂ ਤੋਂ ਜ਼ਖਮੀ ਹੋ ਕੇ ਗਿਰ ਗਿਆ, ਉਹਨਾਂ ਨੇ ਸਮਝਿਆ ਵੀ ਮਰ ਗਿਆ। ਪਰ ਰਾਤ ਜਦ ਹੋਈ ਉਹ ਆਵਾਜ਼ ਦੇਣ ਲੱਗ ਗਿਆ, ਹਾਏ ਹਾਏ ਜੀ, ਭਾਈ ਘਨੱਈਆ ਨੇ ਸੁਣੀ, ਉਹਦਾ ਚੱਕ ਕੇ ਗੋਡੇ ਤੇ ਰੱਖ ਲਿਆ। ਫਿਰ ਉਹ ਦੰਦਲ ਖੋਲ੍ਹੀ, ਖੋਲ੍ਹ ਕੇ ਪਾਣੀ ਪਿਲਾਇਆ, ਖੁਸ਼ ਆਉਂਦੀ ਸਾਰ ਉਹਨੇ ਪਹਿਲੀ ਗੱਲ ਇਹ ਪੁੱਛੀ ਵੀ ਤੇਰਾ ਨਾਂ ਕੀ ਹੈ? ਉਹਨੇ ਕਿਹਾ ਮੈਨੂੰ ਘਨੱਈਆ ਕਹਿੰਦੇ। ਮੈਂ ਕੀ ਕੰਮ ਕਰਦਾ? ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਅਧਨਾ ਜਿਹਾ ਸਿੱਖ ਆ, ਮੇਰੀ ਸੇਵਾ ਲੱਗੀ ਹੋਈ ਹੈ ਜਲ ਪਿਲਾਉਣ ਤੇ। ਕਹਿਣ ਲੱਗਿਆ ਭਾਈ ਘਨੱਈਆ, ਤੈਨੂੰ ਪਤਾ ਤੂੰ ਕਿਹਨੂੰ ਪਾਣੀ ਪਿਲਾ ਰਿਹਾ? ਮੈਂ ਮੁਗਲ ਖਾਨ ਆ, ਅੱਜ ਦੀ ਲੜਾਈ ਦਾ ਜਰਨੈਲ। ਉਹ ਕਹਿੰਦਾ ਵੀ ਦੇਖ ਮੁਗਲ ਖਾਨ, ਸਾਡੇ ਗੁਰੂ ਨੇ ਸਾਨੂੰ ਇਹ ਗੱਲਾਂ ਨਹੀਂ ਦੱਸੀਆਂ। ਹੁਣ ਆਪਣੇ ਲੰਗਰ ਚੱਲਦੇ ਨੇ, ਅਸੀਂ ਕੀ ਕਹਿੰਦੇ ਹਾਂ? ਅਸੀਂ ਕਹਿੰਦੇ ਵੀ ਨਾਂ ਲੈ ਕੇ ਨਾ ਪ੍ਰਸ਼ਾਦਾ ਦਓ, ਉਹਨਾਂ ਨੂੰ ਕਹੋ ਵਾਹਿਗੁਰੂ ਪ੍ਰਸ਼ਾਦਾ, ਵਾਹਿਗੁਰੂ ਦਾਲਾ, ਵਾਹਿਗੁਰੂ ਪ੍ਰਸ਼ਾਦਾ। ਤੁਸੀਂ ਐਂ ਸਮਝੋ ਵੀ ਵਾਹਿਗੁਰੂ ਵਾਹਿਗੁਰੂ ਆਪੇ ਛੱਕ ਰਿਹਾ। ਕਹਿੰਦਾ ਸਾਡੇ ਗੁਰੂ ਨੇ ਇਹ ਮਤ ਨਹੀਂ ਸਾਨੂੰ ਦਿੱਤੀ। ਸਾਡੇ ਅੰਦਰ ਗੈਰ ਪੁਣਾ ਹੈ ਨਹੀਂ, ਬਿਲਕੁਲ ਹੀ ਖਤਮ ਕਰ ਦਿੱਤਾ ਹੈ। ਪੜ ਲਓ, ਕਾਤੋਂ ਵਿਸਰੀ ਜਦੋਂ ਤਾਂ ਗੁਰੂ ਦੀ ਸ਼ਰਨ ਵਿੱਚ ਆਇਆ, ਜਦ ਤੇ ਸਾਧ ਸੰਗਤ ਨੂੰ ਇਹ ਪਾਈ। ਹੁਣ ਸਾਡਾ ਵਿਜ਼ਨ ਕਲੀਅਰ ਹੋ ਗਿਆ, ਨਾ ਕੋਈ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਸਾਡਾ ਤਾਂ ਵੈਰੀ ਖਾਨ ਸਾਹਿਬ ਕੋਈ ਹੈ ਨਹੀਂ। ਉਸ ਵੇਲੇ ਸਿੱਖ ਆ ਗਏ, ਉਹਨਾਂ ਨੇ ਕਿਹਾ ਵੀ ਤੈਨੂੰ ਗੁਰੂ ਮਹਾਰਾਜ ਜੀ ਨੇ ਹੁਕਮ ਦਿੱਤਾ ਕਿ ਸਾਨੂੰ ਮਿਲ ਜਾ ਕੇ। ਉਸ ਵੇਲੇ ਨਾਲ ਚੱਲ ਪਏ। ਉੱਥੇ ਜਾ ਕੇ ਮਹਾਰਾਜ ਕਹਿੰਦੇ ਅਸੀਂ ਆਪ ਹੀ ਪੁੱਛ ਲੈਣ। ਕਹਿੰਦੇ ਭਾਈ ਕਨ੍ਹਈਆ, ਤੇਰੀ ਸ਼ਿਕਾਇਤ ਆਈ ਹੈ ਸਿੰਘਾਂ ਵੱਲੋਂ ਵੀ ਤੂੰ ਦੁਸ਼ਮਣਾਂ ਨੂੰ ਪਾਣੀ ਪਿਲਾਉਣਾ, ਮੁਗਲਾਂ ਨੂੰ ਪਾਣੀ ਪਿਲਾਉਣਾ। ਕਹਿੰਦਾ ਨਹੀਂ ਸੱਚੇ ਬਸ। ਕਈ ਸਿੰਘ ਬੋਲਦੇ ਕਹਿੰਦੇ ਮਹਾਰਾਜ ਥੋਤੇ ਡਰਦਾ ਹੈ, ਹੁਣ ਅਸੀਂ ਅੱਖਾਂ ਨਾਲ ਦੇਖਿਆ ਪਾਣੀ ਪਿਲਾਉਣਾ। ਜਿਹੜੇ ਨਾਲ ਗਏ ਲੈ ਕੇ ਆਏ ਕਹਿੰਦੇ ਸੱਚੇ ਪਾਤਸ਼ਾਹ, ਇਹ ਤਾਂ ਉਸ ਮੁਗਲ ਖਾਨ ਨੂੰ ਪਾਣੀ ਪਿਲਾ ਰਿਹਾ ਸੀ ਜਿਹੜਾ ਅੱਜ ਦੀ ਜਦੋਂ ਦਾ ਜਰਨੈਲ ਸੀ। ਮਹਾਰਾਜ ਕਹਿੰਦੇ ਤੁਸੀਂ ਚੁੱਪ ਕਰੋ, ਅਸੀਂ ਪੁੱਛ ਰਹੇ ਹਾਂ। ਕਿਉਂ ਭਾਈ ਜੀ, ਉਹਨਾਂ ਨੂੰ ਸੀ ਬੁਲਾਉਂਦਾ, ਪਹਾੜੀ ਫੌਜਾਂ ਨੂੰ ਬੁਲਾਉਂਦਾ ਸੀ? ਕਹਿੰਦਾ ਨਹੀਂ ਮਹਾਰਾਜ। ਫੇਰ ਖਾਲਸੇ ਨੂੰ ਪਾਣੀ ਪਿਲਾਉਂਦਾ ਰਿਹਾ? ਕਹਿੰਦਾ ਨਹੀਂ ਮਹਾਰਾਜ। ਫੇਰ ਤੂੰ ਕਿਹਨੂੰ ਪਾਣੀ ਪਿਲਾਉਂਦਾ ਰਿਹਾ? ਹੱਥ ਬੰਨੇ ਪਾਤਸ਼ਾਹ, ਜਦ ਮੇਰੇ ਨੇਤਰ ਅੰਨੇ ਸੀ, ਤੇਰੀ ਸ਼ਰਨ ਵਿੱਚ ਨਹੀਂ ਸੀ ਮੈਂ ਆਇਆ। ਮੈਨੂੰ ਮੁਗਲ ਵੀ ਦੀਂਦੇ ਸੀ, ਪਹਾੜੀਏ ਵੀ ਦੀਂਦੇ ਸੀ, ਆਪਣੇ ਵੀ ਦੀਂਦੇ ਸੀ, ਬਗਾਨੇ ਵੀ ਦੀਂਦੇ ਸੀ। ਜਦ ਤੋਂ ਤੈਂ ਮੇਰਾ ਮੋਤੀਆ ਬਿੰਦ ਦੂਰ ਕਰ ਦਿੱਤਾ, ਉਸ ਵੇਲੇ ਤਾਂ ਮੈਨੂੰ ਤਾਂ ਤੇਰੇ ਬਗੈਰ ਦਿਸਣਾ ਹੀ ਬੰਦ ਹੋ ਗਿਆ, ਦੀਂਦਾ ਹੀ ਨਹੀਂ ਕੋਈ। ਐਂ ਪਾ ਲਓ,
ਪੁਰਾਣੇ ਮੇਰੇ Thank you.
ਦੇ ਦਿੱਤੀ ਈਤਾ ਉਤਾ ਘੱਟ 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 ਤੂੰ ਹੀ ਮੋਹਿੰਦਾ ਹੇ ਪ੍ਰਭੂ ਜਦ ਮੈਂ ਅੰਨਾ ਸੀ ਮੈਨੂੰ ਐਵੇਂ ਜੀਂਦਾ ਸੀ ਜਦ ਤੋਂ ਤੈਂ ਮੇਰੀ ਅੱਖ ਖੋਲਤੀ ਦਿਵ ਦ੍ਰਿਸ਼ਟੀ ਦੇਤੀ ਹੁਣ ਮੈਨੂੰ ਤਾਂ ਤੇਰੇ ਬਗੈਰ ਨਜ਼ਰ ਹੀ ਨਹੀਂ ਆਉਂਦਾ ਕੋਈ ਗਿਆਨ ਜਨ ਗੁਰਦੀ ਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਬੇਟਿਆ ਨਾਨਕ ਮਨ ਪ੍ਰਕਾਸ਼ ਪ੍ਰਕਾਸ਼ ਹੋ ਗਿਆ ਮਹਾਰਾਜ ਕਹਿੰਦੇ ਬਿਰਹਾਰ ਸਾਰੇ ਹੈਰਾਨ ਹੋ ਗਏ ਵੀ ਮਹਾਰਾਜ ਨੇ ਤਾਂ ਘੂਰਨਾ ਸੀ ਕਹਿੰਦੇ ਕਨ੍ਹਈਆ ਹੁਣ ਤੂੰ ਇਕੱਲਾ ਪਾਣੀ ਨਾ ਪਾਇਆ ਕਰ ਮੇਰੇ ਜ਼ਖਮ ਜਿਹੜੇ ਨੇ ਸਾਫ ਕਰਕੇ ਮਲਮ ਲਾਇਆ ਕਰ ਪੱਟੀਆਂ ਦੇ ਨਾਲ ਬੰਨਿਆ ਕਰ ਹੁਕਮ ਦਿੱਤਾ ਕਿ ਪੱਟੀਆਂ ਵੀ ਲਿਆ ਦਿਓ ਅਤੇ ਮਲਮ ਵੀ ਲਿਆ ਦਿਓ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਨਾਲ ਉਹਨੂੰ ਬੁਲਾਈਆਂ ਬੁੱਕਲ 'ਚ ਲੈ ਲਿਆ ਕਹਿੰਦੇ ਗੁਰਸਿੱਖਾ ਨਿਹਾਲ ਨਿਹਾਲ ਤੈਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਪੂਰੀ ਤਰ੍ਹਾਂ ਨਾਲ ਕਮਾ ਲਈ ਕਿਉਂਕਿ ਗੁਰੂ ਨਾਨਕ ਦੀ ਸਿੱਖੀ ਦੇ ਵਿੱਚ ਆਪ ਵਾਹਿਗੁਰੂ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੁਰ ਤੇ ਵੀ ਸੱਚ ਇੱਥੇ ਵਾਹਿਗੁਰੂ ਦੇ ਬਗੈਰ ਕੋਈ ਹੈ ਨਹੀਂ ਜਿੰਨਾ ਚਿਰ ਸਾਨੂੰ ਇਹ ਦ੍ਰਿਸ਼ਟੀ ਨਹੀਂ ਆਉਂਦੀ ਅਸੀਂ ਜੰਮਣ ਮਰਨ ਤੋਂ ਨਹੀਂ ਹਟਣਾ ਜੰਮੀ ਜਾਵਾਂਗੇ ਮਰੀ ਜਾਵਾਂਗੇ ਕਿਉਂਕਿ ਦੂਜਾ ਸਾਡੇ ਅੰਦਰੋਂ ਦੂਰ ਨਹੀਂ ਹੋ ਸਕਿਆ ਇਹ ਜਿਹੜਾ ਬੰਦਗੀ ਨਾਮ ਜਪਦੇ ਹਾਂ ਨਾਮ ਜਪ ਕੇ ਖਾਲਸਾ ਪਦ ਤੇ ਪਹੁੰਚ ਕੇ ਸਾਰੀ ਸ੍ਰਿਸ਼ਟੀ ਦਾ ਸਾਂਝਾ ਹੋ ਜਾਵੇ ਗੁਰੂ ਮਹਾਰਾਜ ਕਹਿੰਦੇ ਪਿਆਰਿਓ ਇੱਥੇ ਸ਼ੱਕ ਨਾ ਕਰੋ ਇਹਦੇ ਚੂਲੀ ਨਾਲ ਪਾਇਆ ਹੋਇਆ ਪਾਣੀ ਅੰਮ੍ਰਿਤ ਹੈ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਪਾਸੀ ਜਿਹਦੇ ਉੱਤੇ ਇਹਦੀ ਦ੍ਰਿਸ਼ਟੀ ਪੈ ਜਾਣੀ ਹੈ ਉਹਦਾ ਵੈਰ ਖਤਮ ਕਰ ਦੇਣਾ ਤਾਂ ਵੈਰ ਖਤਮ ਕਰਦਾ ਫਿਰਦਾ ਗੁਰੂ ਨਾਨਕ ਦੀ ਸਿੱਖੀ ਕੁਆਰੇ ਸੋ ਐਡਾ ਪਦ ਤੁਹਾਨੂੰ ਬਖਸ਼ਿਆ ਗੁਰੂ ਮਹਾਰਾਜ ਨੇ ਨਾਲ ਕਿਹਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਜਿਓ ਮੈਂ ਵੈਰ ਦਾ ਤੈਨੂੰ ਪਤਾ ਹੀ ਨਹੀਂ ਹੈ ਸੰਸਾਰ ਦਾ ਭਲਾ ਕਰ ਜਿਹੜੇ ਸਜੜੈ ਸਮਝ ਸੋ ਇਸ ਤਰ੍ਹਾਂ ਅੰਮ੍ਰਿਤ ਦੀ ਮੈਂ ਬਾਤ ਕਰਦਾ ਸੀ ਅੰਮ੍ਰਿਤ ਕੋਈ ਛੋਟੀ ਚੀਜ਼ ਨਹੀਂ ਹੈ ਪਹਿਲਾਂ ਤਾਂ ਬਾਹਰਲਾ ਲੈਣਾ ਹੀ ਪੈਂਦਾ ਹਰ ਹਾਲਤ ਉਹਦੇ ਬਿਨਾਂ ਤਾਂ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਗੁਰੂ ਕੋਲ ਅੰਮ੍ਰਿਤ ਹੈ ਨਾ ਹੋਰ ਕਿਤੇ ਹੈ ਨਹੀਂ ਸੁਣ ਨਾਲ ਮੁੰਜਾ ਅੰਮ੍ਰਿਤ ਖੋਜ ਰਹੇ ਸੋ ਅੰਮ੍ਰਿਤ ਗੁਰ ਤੇ ਪਾਇਆ ਗੁਰੂ ਕੋਲੋਂ ਸਾਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੋਰ ਕਿਸੇ ਥਾਂ ਤੋਂ ਅੰਮ੍ਰਿਤ ਮਿਲਦਾ ਨਹੀਂ ਹੈ ਉਹਦਾ ਤਰੀਕਾ ਇਹ ਹੈ ਗੁਰੂ ਮਹਾਰਾਜ ਨੇ ਜਿਹੜਾ ਸਾਕਸ਼ੀ ਗੁਰੂ ਸੀ ਉਹਦੇ 'ਚ ਬੜੇ ਭਾਰੇ ਦੋਸ਼ ਆ ਗਏ ਮਹਾਰਾਜ ਤੋਂ ਪਹਿਲਾਂ ਵੀ ਸੀ ਗੁਰੂ ਨਾਨਕ ਸਾਹਿਬ ਨੇ ਸਭ ਨੂੰ ਸਮਰਥ ਦਿੱਤੀ ਮਹਾਰਾਜ ਨੇ ਕਿਹਾ ਕਲ ਯੁਗ ਆ ਗਿਆ ਸਰੀਰ ਧਾਰੀ ਗੁਰੂ ਨਹੀਂ ਹੁਣ ਹੋਣਾ ਸ਼ਬਦ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾਂ ਹੀ ਫਰਮਾ ਦਿੱਤਾ ਸੀ ਜਦ ਪੁੱਛਿਆ ਸਿੱਧਾ ਨੇ ਤੇ ਤੇਰਾ ਗੁਰੂ ਕੌਣ ਹੈ ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਤੁਹਾਨੂੰ ਚੇਲਾ ਸਾਡਾ ਗੁਰੂ ਸ਼ਬਦ ਹੈ ਓਮਕਾਰ ਵਾਹਿਗੁਰੂ ਆਦ ਅੰਤੇ ਕਾ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਇਹ ਜਿਹੜੇ ਕਲਯੁਗ ਦੇ ਗੁਰੂ ਹੋਣਗੇ ਨਾ ਇਹਨਾਂ ਦਾ ਦਿਖਾਵਾ ਬੜਾ ਹੋਏਗਾ ਬੜਾ ਫਲਾਟ ਹੋਏਗੀ ਲੇਕਿਨ ਦ੍ਰਿਸ਼ਟੀ ਕਿਸੇ ਨੂੰ ਵੀ ਪ੍ਰਾਪਤ ਹੋ ਘਰ ਘਰ ਹੋਏ ਬਹਿਣਗੇ ਰਾਮਾ ਕੋਈ ਨਾ ਸਰੇ ਕਿਸੇ ਦਾ ਕੰਮ ਘਰ ਘਰ ਦੇ ਵਿੱਚ ਹੋਣਗੇ ਲੇਕਿਨ ਕਿਸੇ ਦਾ ਆਧਾਰ ਨਹੀਂ ਹੋਣਾ ਸੋ ਗੁਰੂ ਮਹਾਰਾਜ ਨੇ ਇਸ ਚੀਜ਼ ਨੂੰ ਰੱਖ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੇ ਪਹਿਲਾਂ ਵੀ ਗੁਰੂ ਸ਼ਬਦ ਗੁਰੂ ਹੈ ਸੀ ਪੂਰੀ ਮਰਿਆਦਾ ਦੇ ਨਾਲ ਆਪਣੇ ਸਾਡੇ ਸਤਿਗੁਰੂ ਬਣਾ ਕੇ ਨਾਲ ਕਿਹਾ ਕਿ ਰਾਗ ਦੁਆਸ਼ ਤੋਂ ਨਿਆਰੇ ਹੋਣਗੇ ਗਰੀਬ ਅਮੀਰ ਦਾ ਇਹਨਾਂ ਨੂੰ ਕੋਈ ਫਰਕ ਨਹੀਂ ਹੈ ਇਹ ਗੁਰੂ ਅਸੀਂ ਤੁਹਾਨੂੰ ਐਸਾ ਦੇ ਰਹੇ ਹਾਂ ਜਿਹਦੇ ਲਿਜਾਣ ਨਾਲ ਕੋਈ ਖਰਚਾ ਹੀ ਨਹੀਂ ਤੁਹਾਡਾ ਹੋਣਾ ਔਰ ਫਿਰ ਐਸਾ ਨਿਰਵੈਰ ਹੋਏਗਾ ਆ ਕੇ ਜਦੋਂ ਵੀ ਇਹਦਾ ਆ ਕੇ ਚਰਨ ਸ਼ਰਨ 'ਚ ਆ ਕੇ ਫੁੱਲ ਮੰਨ ਲਓਗੇ ਇਹ ਬਖਸ਼ਦੇ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਮਹਾਰਾਜ ਨੇ ਤਿਆਰ ਕਰ ਲਿਆ ਖਾਲਸੇ ਨੂੰ ਇਸ ਚੀਜ਼ ਦੇ ਵਾਸਤੇ ਸ਼ਬਦ ਗੁਰੂ ਦੇ ਵਾਸਤੇ ਸੋ ਉਹਦਾ ਤਰੀਕਾ ਇਹ ਦੱਸਦਾ ਬਈ ਗੁਰੂ ਤੋਂ ਬਗੈਰ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਕਈ ਪ੍ਰੇਮੀ ਕਹਿੰਦੇ ਨੇ ਜੀ ਗੁਰੂ ਗ੍ਰੰਥ ਸਾਹਿਬ ਨਾਮ ਕਿਵੇਂ ਦੇ ਦੂਗਾ, ਖਿਆਲ ਨੇ ਆਪਣੇ ਆਪਣੇ ਉਹ ਸਾਡੇ ਨਿਸ਼ਚੇ ਜਿਹੜੇ ਨੇ ਨਾ ਹਲਾ ਦਿੰਦੇ ਨੇ ਇਹਨਾਂ ਗੱਲਾਂ ਤੋਂ। ਅਸੀਂ ਫਿਰ ਬੜੇ ਹੈਰਾਨ ਹੁੰਦੇ ਹਾਂ ਵੀ ਹਾਂਜੀ ਵੀ ਜੇ ਨਾਮ ਨਾਮ ਤਾਂ ਲੈਣਾ ਚਾਹੀਦਾ, ਫਿਰ ਸੰਤਾਂ ਕੋਲ ਜਾਣਗੇ ਜੀ ਮੈਨੂੰ ਨਾਮ ਦੇ ਦਿਓ। ਸੰਤ ਨਾਮ ਨਹੀਂ ਦਿੰਦੇ, ਸੰਤ ਜੋਗੋ ਦੱਸ ਦਿੰਦੇ ਨੇ ਸਿਖਾਲੀ, ਕਿਉਂਕਿ ਮਿਹਨਤ ਕਰੀਆਂ ਹੁੰਦੀਆਂ। ਉਹ ਖੋਚਲਦਾ ਹੁਣ ਕਹਿੰਦਾ ਜੀ ਮੇਰਾ ਮਨ ਨਹੀਂ ਲੱਗਦਾ ਪਾਣੀ 'ਚ, ਜਾਂ ਮੈਂ ਜਲਦੀ ਸਾਹਿਬ ਪੜ੍ਹਦਾ ਮੇਰਾ ਮਨ ਛਲਾਂਗਾ ਮਾਰਦਾ। ਉਹ ਕੋਈ ਤਰੀਕਾ ਦੱਸੋ, ਸੰਤ ਕਹਿੰਦੇ ਤੈਨੂੰ ਤਰੀਕਾ ਦੱਸ ਦਿੰਦਾ ਸਿਖਾਲਾ ਜਿਹਾ, ਇਹ ਕਰਿਆ ਕਰ ਜਦ ਤੂੰ ਬਾਣੀ ਪੜ੍ਹਦਾ ਗੁਟਕੇ ਤੋਂ ਲਗਾ ਮਾਤਰਾ ਦੇਖਣੀਆਂ ਸ਼ੁਰੂ ਕਰ ਦੇ, ਕਰਕੇ ਦੇਖ ਲਿਓ ਜਿਹਦਾ ਮਨ ਨਹੀਂ ਲੱਗਦਾ। ਉਹ ਮਨ ਗਾਇਬ ਚਾਹੁੰਦਾ, ਜਦ ਗਾਇਬ ਮਿਲਦਾ ਇਹ ਨਸ ਜਾਂਦਾ। ਸੰਤ ਨੇ ਯੋਗਤਾ ਦੱਸਦੀ, ਗੁਰੂ ਨਹੀਂ ਬਣਿਆ, ਨਾਮ ਨਹੀਂ ਚੱਲਦਾ, ਯੋਗਤ ਦੱਸ ਦਿੰਦੇ ਨੇ ਵੀ ਤੂੰ ਇਸ ਤਰ੍ਹਾਂ ਨਾਮ ਜਪ, ਤੇਰੀ ਬਿਰਤੀ ਮੋਟੀ ਹੈ, ਤੈਨੂੰ ਕਿਹੜੀ ਚੀਜ਼ ਦੀ ਲੋੜ ਹੈ, ਕਿੱਥੇ ਤੇਰਾ ਨਾਮ ਚੱਲਦਾ, ਨਾਮ ਹੀ ਕਿੱਥੋਂ ਦਾ ਨਹੀਂ ਹੈ, ਸਾਰੇ ਸਰੀਰ ਦੇ ਅੰਦਰ ਹਰ ਥਾਂ ਦੇ ਉੱਤੇ ਨਾਮ ਉਹਦੀਆਂ ਅਵਸਥਾਵਾਂ ਨੇ। ਪਹਿਲਾਂ ਅਸੀਂ ਮਾਲਾ ਨਾਲ ਨਾਮ ਜਪਦੇ ਹਾਂ, ਫਿਰ ਅਸੀਂ ਮਾਲਾ ਛੱਡ ਦਿੰਦੇ ਹਾਂ, ਰਸਨਾ ਨਾਲ ਵਾਹਿਗੁਰੂ 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 ਕਰਦੇ ਹਾਂ ਚੁੱਪ ਕਰਕੇ, ਫਿਰ ਸਵਾਸ ਨਾਲ ਨਾਮ ਜਪਦੇ ਹਾਂ, ਫਿਰ ਅਸੀਂ ਪਸੰਤੀ ਬਾਣੀ ਨਾਲ ਨਾਮ ਜਪਦੇ ਹਾਂ, ਹਿਰਦੇ ਦੀ ਬਾਣੀ ਨਾਲ ਕੰਠ ਨਾਲ ਜਪਦੇ ਹਾਂ। ਫਲ ਕਿੰਨਾ ਹੁੰਦਾ ਮਹਾਰਾਜ ਜੀ ਦੱਸਿਆ ਕਰਦੇ ਸੀ, ਕਹਿੰਦਾ ਜਿਹੜਾ ਬੈਖਰੀ ਬਾਣੀ ਨਾਲ 100 ਵਾਰੀ ਵਾਹਿਗੁਰੂ ਵਾਹਿਗੁਰੂ ਕਹਿਣਾ ਨਾ, ਇਹ ਤੁਸੀਂ ਜਿਹੜੀ ਹੌਲੀ ਬਾਣੀ ਹੈ ਇਹਦੇ 'ਚ ਇੱਕ ਵਾਰੀ ਕਹਿ ਦਿਓ, ਬਰਾਬਰ ਹੋ ਜਾਂਦਾ। ਪਸੰਤੀ ਬਾਣੀ ਜਿਹੜੀ ਹਿਰਦੇ ਦੀ ਬਾਣੀ ਹੈ ਨਾ, ਪਿਆਰ ਵਾਲੀ ਬਾਣੀ, ਉਹ ਅੰਦਰ ਗੱਲਾਂ ਕਰਦੇ ਹਾਂ ਅਸੀਂ, ਸਾਨੂੰ ਸੁਣਦੀਆਂ ਹੁੰਦੀਆਂ, ਉਹ ਬਾਣੀ ਨਾਲ ਜੇ ਅਸੀਂ ਨਾਮ ਜਪਾਂਗੇ 1000 ਗੁਣਾ ਫਲ ਇੱਕ ਵਾਰੀ ਕਹਿਣ ਨਾਲ। ਜੇ ਅਸੀਂ ਪਰਾ ਬਾਣੀ 'ਚ ਨਾਮ ਜਪਾਂਗੇ ਡੀਪ ਸਾਈਲੈਂਸ 'ਚ, ਉੱਥੇ 10,000 ਗੁਣਾ ਫਲ ਹੋ ਜਾਂਦਾ। ਕਿੰਨਾ ਫਲ ਵੱਧਦਾ ਤੁਰੇ ਜਾਂਦਾ, ਤਰੀਕੇ ਨੇ ਇਹਦੇ ਵੀ ਕਿਵੇਂ ਮੈਂ ਕਿੱਥੇ ਨਾਮ ਜਪਾਂ। ਸੋ ਉਹ ਯੋਗਤਾ ਦੱਸਦੇ ਆ ਸੰਤ, ਸੰਤ ਗੁਰੂ ਨਹੀਂ ਬਣਦੇ ਕਿਸੇ ਦੇ, ਗੁਰੂ ਦਾ ਗੁਰੂ ਗ੍ਰੰਥ ਆ ਉਹ ਵੀ ਤੁਹਾਡੇ ਬੰਗਣ ਇੱਥੇ ਮਸਤਕ ਨਵਾਉਣਗੇ, ਆਪਾਂ ਵੀ ਨਵਾਉਂਦੇ ਹਾਂ। ਸੰਤ ਕੋਈ ਬਾਹਰ ਤਾਂ ਦੇਖਿਆ ਨਹੀਂ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਾ ਟੇਕਦਾ ਹੋਵੇ ਗੁਰਸਿੱਖੀ ਦੇ ਅੰਦਰ। ਸੋ ਇਹ ਚੀਜ਼ ਮਹਾਰਾਜ ਨੇ ਕਿਹਾ ਵੀ ਜਿੱਥੇ ਤੁਸੀਂ ਗੁਰੂ ਧਾਰਨ ਨਹੀਂ ਨਾ ਕਰਦੇ, ਉਨੀ ਦੇਰ ਤੱਕ ਗੱਲ ਨਹੀਂ ਬਣ ਸਕਦੀ, ਅਸੀਂ ਬਣ ਨਹੀਂ ਸਕਦੇ ਕਿਸੇ ਦੇ। ਕਹਿੰਦਾ ਸਿੱਖਾਂ ਜੀ ਮੈਂ ਕੀਰਤਨ ਕਰ ਰਿਹਾ ਸੀ ਇੱਥੇ ਬਾਈ ਸਕਦੇ, ਜਦ ਸ਼ੁਰੂ ਸ਼ੁਰੂ 'ਚ ਆਇਆ ਉੱਥੇ ਕਮੇਟੀ ਵਾਲਿਆਂ ਨੂੰ ਮੈਂ ਕਿਹਾ ਵੀ ਤੁਸੀਂ ਅੰਮ੍ਰਿਤ ਛਕਿਆ, ਕਹਿੰਦੇ ਨਹੀਂ ਜੀ ਮੈਂ ਤੁਹਾਡਾ ਕੀ ਹੱਕ ਹੈ, ਤੁਹਾਡਾ ਗੁਰਦੁਆਰੇ ਦੀ ਮੈਨੇਜਮੈਂਟ 'ਚ ਹੱਕ ਹੀ ਨਹੀਂ ਹੈ, ਤੁਸੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਹੀ ਨਹੀਂ ਹੈਗੇ। ਦੇਖੋ ਗੱਲ ਸਮਝਣ ਵਾਲੀ, ਮੈਂ ਕਿਹਾ ਮੈਂ ਰਾਧੋ ਸਵਾਮੀਆਂ ਦੇ ਜਾਣਾ, ਸਾਨੂੰ ਕੋਈ ਬੁਰਾ ਨਹੀਂ ਲੱਗਦਾ, ਅਸੀਂ ਕਹਿੰਦੇ ਵੀ ਠੀਕ ਹੈ, ਬੰਦਗੀ ਕਰਨ ਵਾਲੇ ਸਭ ਸਤਿਕਾਰਯੋਗ। ਮੈਂ ਜਦ ਤੱਕ ਉਹਨਾਂ ਤੋਂ ਨਾਮ ਨਹੀਂ ਲਿਆ ਮੈਨੂੰ ਉਹ ਰਾਧੋ ਸਵਾਮੀ ਦਾ ਕਹਿ ਨਹੀਂ ਨਾ ਸਕਦੇ, ਉਹਨਾਂ ਦਾ ਪੰਚ ਨਾਮ ਲੈਣਾ ਪਏਗਾ ਫਿਰ ਰਾਧੋ ਸਵਾਮੀ ਅਸੀਂ ਬਣਾਂਗੇ। ਵੀ ਜਿੰਨੀ ਦੇਰ ਤੱਕ ਤੁਸੀਂ ਗੁਰੂ ਘਰ ਦਾ ਨਾਮ ਨਹੀਂ ਲਿਆ, ਐਵੇਂ ਦਾੜੀ ਕੇਸ ਰੱਖ ਕੇ ਮਹਾਰਾਜ ਦਾ ਕਿਹਾ ਵੀ ਭੇਖੀ ਸਿੱਖ ਹੈ ਜਿਹੜਾ ਬਿਨਾਂ ਪਾਹੁਲ ਤੇ ਦਾੜੀ ਕੇਸ ਰੱਖੀ, ਫਿਰ ਵੀ ਤੁਸੀਂ ਬੈਲਟ ਤਾਂ ਹੋਏ ਨਹੀਂ, ਇੰਤਜ਼ਾਮ ਤੁਸੀਂ ਗੁਰਦੁਆਰੇ ਦਾ ਕਰ ਰਹੇ ਹੋ। ਸਾਰੀ ਉਹ ਕਮੇਟੀ ਨੂੰ ਗੁਰਿਆ 187 ਨੂੰ ਉਮਰ ਚੁਕਾਇਆ, ਫਿਰ ਮੈਂ ਚਲਿਆ ਗਿਆ ਬਾਈ ਸਖਤ, ਉਹਦਾ ਸੈਕਟਰੀ ਆਇਆ ਮੈਨੂੰ ਰਾਹ 'ਚ ਮਿਲਿਆ ਭਾਟੀਆ, ਕਹਿੰਦਾ ਜੀ ਸਾਡੀ ਸੰਗਤ 'ਚ ਬੇਇੱਜ਼ਤੀ ਨਾ ਕਰਿਓ। ਮੈਂ ਕਾਹਦੀ, ਅੱਜ ਤਾਂ ਸਾਰੇ ਬੇਅਮਰਤੀ ਹੈ, ਮਤਲਬ ਨੀਲੇ ਸਾਫ ਹੈ, ਕਿਰਪਾਨਾ ਪਾਈ ਫਿਰਦੇ ਹਾਂ। ਕਹਿੰਦਾ ਉਹ ਰਸਮ ਤੇ ਪਾਈਆਂ ਹੋਈਆਂ, ਅਸੀਂ ਅਮਰਤ ਨਹੀਂ ਛਕਿਆ, 400 ਬੱਤੀਆਂ ਨੇ ਛਕਿਆ। ਇੱਕ ਤੋਂ ਮੈਂ ਗਿਆ ਉੱਥੇ ਜਥੇਦਾਰ ਦਿਹਾਤੀ, ਦੋ ਹੁੰਦੇ ਨੇ ਸ਼ਹਿਰੀ ਜਥੇਦਾਰ ਜ਼ਿਲ੍ਹੇ ਦਾ ਇੱਕ ਦਿਹਾਤੀ, ਉਹ ਦੁਕਾਨ 'ਚ ਬਹੁਤ ਆਵੇ। ਅਸੀਂ ਕਿਹਾ ਵੀ ਕੱਲ੍ਹ ਨੂੰ ਅਮਰ ਪ੍ਰਚਾਰ ਹੋਣਾ ਹੈ, ਅਮਰਤ ਛਕਿਓ। ਤੁਹਾਡੇ ਬੀਜੀ ਕਹਿਣ ਲੱਗੇ ਖੜੇ ਹੋ ਕੇ, ਕਹਿੰਦੇ ਦੇਖੋ ਮੈਨੂੰ ਐਂ ਲੱਗਦਾ ਵੀ ਇਹ ਜਥੇਦਾਰ ਦਿਹਾਤੀ ਜਥੇਦਾਰ ਹੈ। ਕਹਿੰਦੇ ਜਥੇਦਾਰ ਜੀ ਅਮਰ ਛਕਿਆ, ਸੱਚ ਬੋਲਿਓ, ਫਸਲ ਆਉਂਦੇ ਹੋਣੇ। ਅਸੀਂ ਜਦ ਬਾਹਰ ਨਿਕਲੇ ਕਹਿੰਦਾ ਵੀ ਮੇਰੇ ਕੋਲ ਤਾਂ ਹਿੰਮਤ ਨਹੀਂ ਸੱਚ ਬੋਲਣ। ਅਸੀਂ ਕਿਹਾ ਕੀ ਗੱਲ, ਕਹਿੰਦਾ ਮੈਂ ਤਾਂ ਉਈ ਪਾਏ ਹੋਏ, ਜੇ ਮੈਂ ਹਿੰਦੀ ਸੰਗਤ 'ਚ ਕਹਿਣਾ ਤਾਂ ਮੇਰੀ ਤਾਂ ਬੜੀ ਵਾਰੀ ਬੇਇੱਜ਼ਤੀ ਹੈ। ਮੈਂ ਕਿਹਾ ਇਹ ਜਿਹੜੀ ਗੱਲ ਹੈ ਨਾ ਤੈਨੂੰ ਕਹਿਣੀ ਪੈਣੀ ਹੈ, ਤੂੰ ਅਮਰ ਛਕ। ਕਹਿੰਦਾ ਅਮਰ ਤਾਂ ਮੈਂ ਛਕ ਲੂ ਜੇ ਪੰਜ ਪਿਆਰਿਆਂ ਨੇ ਪੁੱਛਿਆ ਵੀ ਪਹਿਲਾਂ ਤੂੰ ਕਰਤਾਰ ਪਾਈ ਫਿਰਦਾ ਵੀ ਮੈਂ ਕੀ ਜਵਾਬ ਦਊਂਗਾ। ਮੈਂ ਕਿਹਾ ਇਹ ਤਾਂ ਗੱਲ ਹੈ, ਇੱਥੇ ਆ ਕੇ ਜਦ ਸੱਚ ਬੋਲਣਾ ਪੈਂਦਾ ਨਾ ਫਿਰ ਗਨਾਹ ਜਿਹੜੇ ਹੁੰਦੇ ਨੇ ਮਾਫ਼ ਹੁੰਦੇ ਨਹੀਂ, ਹੁੰਦੇ ਨਹੀਂ ਹੈ। ਪੁੱਛਣਾ ਹੈ ਪੰਜ ਪਿਆਰਿਆਂ ਨੂੰ ਵੀ ਕਹਿੰਦੇ ਕੀ ਗਲਤੀ ਹੋਈ। ਸੋ ਇਸ ਤਰ੍ਹਾਂ ਦੇ ਨਾਲ ਜਥੇਦਾਰ ਵੀ ਬਣ ਜਾਓ, ਗੁਰਦੁਆਰੇ ਦਾ ਪ੍ਰਧਾਨ ਬਣ ਜਾਓ। ਵੀ ਜੇ ਤੁਸੀਂ ਗੁਰੂ ਦੇ ਨਾਲ ਸਿੱਖੀ ਬੈਲਦੇ ਨਹੀਂ ਹੋਏ, ਨਾਮ ਹੀ ਨਹੀਂ ਲਿਆ, ਤੁਹਾਡਾ ਗੁਰੂ ਨਾਲ ਸੰਬੰਧ ਜੁੜਿਆ ਹੀ ਨਹੀਂ ਹੈ। ਜਦ ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਕਰੋਗੇ ਫਿਰ ਉਹ ਗੁਰੂ ਹੁੰਦਾ ਜਿਹੜਾ ਨਾਮ ਦਿੰਦਾ, ਕਿਉਂਕਿ ਸਤਿਗੁਰੂ ਦੇ ਕੋਲ ਨਾਮ ਹੈ, ਹੋਰ ਕਿਸੇ ਕੋਲ ਹੈ ਨਹੀਂ। ਸਤਿਗੁਰੂ ਦੀ ਸੇਵਾ ਲੱਗਿਆ ਕੱਢ ਰਤਨ ਦੇਵੇ ਪ੍ਰਗਟ। ਤੋ ਮਹਾਰਾਜ ਕਹਿੰਦੇ ਤੇਰਾ ਅੰਦਰ ਨਹੀਂ ਖੁੱਲਣਾ, ਜਿਸਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ, ਅਨਕੋ ਪਾਪ ਕਰੇ ਨਹੀਂ ਪਾਇਆ ਬਿਨ ਸਤਿਗੁਰ ਸ਼ਰਨਾਈ। ਇਹ ਤਾਂ ਗੁਰੂ ਦੀ ਸ਼ਰਨ ਵਿੱਚ ਆਉਣਾ ਹੀ ਪੈਣਾ ਪਿਆਰਿਓ। ਸੰਤ ਜਿਹੜੇ ਆਪਣੇ ਸੀ ਨਾ ਕਲੇਰਾਂ ਵਾਲੇ ਬਾਬਾ ਈਸ਼ਾ ਸਿੰਘ ਜੀ, ਉਹ ਇੱਕ ਗੱਲ ਸਿੱਧੀ ਉਹ ਕਹਿੰਦੇ ਹੋਣੇ, ਕਹਿੰਦੇ ਆ ਜਿਹੜਾ ਸ਼ਹਿਰ ਹੈ ਨਾ ਚੰਡੀਗੜ੍ਹ, ਕਹਿੰਦੇ ਉੱਥੇ ਇੱਕ ਰੂਲ ਹੈ ਵੀ ਜਿਹੜੇ ਅਵਾਰਾ ਕੁੱਤੇ ਨੇ ਇਹਨਾਂ ਨੂੰ ਉਹ ਕੁਤਲੇ ਵਗੈਰਾ ਪਾ ਕੇ ਮਾਰ ਦਿੰਦੇ ਨੇ, ਜਿਹੜੇ ਪਟਿਆਂ ਵਾਲੇ ਨੇ ਉਹਨੂੰ ਕੁਛ ਵੀ ਨਹੀਂ ਕਹਿੰਦੇ। ਜੇ ਕਿਤੇ ਪਟਿਆਂ ਵਾਲੇ ਕੁੱਤੇ ਦਾ ਕੁਝ ਨੁਕਸਾਨ ਹੋ ਜਾਏ ਨਾ ਮੁਕੱਦਮਾ ਚੱਲ ਜਾਂਦਾ। ਉਹ ਕਹਿੰਦਾ ਜਿਹੜੇ ਲੰਡੂ ਨੇ ਇਹਨਾਂ ਨੂੰ ਮਾਰੀ ਜਾਂਦੇ, ਸਰਕਾਰੇ ਮਾਰੀ ਜਾਂਦੀ। ਲੋਕਾਂ ਨੇ ਗੱਲ ਸਮਝ ਪੈ ਜਾਣੀ ਵੀ ਅਜੇ ਤਾਂ ਕਿਸੇ ਦੇ ਵੀ ਨਹੀਂ ਬਣੇ, ਵੀ ਜੇ ਕਿਸੇ ਪਾਸੇ ਤਾਂ ਬਣ ਜਾਓ ਨਾ, ਕਿਤੇ ਨਾ ਕਿਤੇ ਦਾ ਬਣਨਾ ਪੈਣਾ, ਚਾਹੇ ਗੁਰੂ ਦੇ ਬਣ ਜਾਓ। ਨਹੀਂ ਹੈਗਾ ਤੁਹਾਨੂੰ ਨਹੀਂ ਅਤਵਾਰ ਆਉਂਦਾ ਗੁਰੂ ਮਹਾਰਾਜ, ਤੇ ਤੁਹਾਡੀ ਮਰਜ਼ੀ ਹੈ ਕਿਸੇ ਦੀ। ਅਸੀਂ ਕਿਸੇ ਨੂੰ ਕੰਪਲਸ਼ਨ ਨਹੀਂ ਹੈ ਵੀ ਜ਼ਰੂਰ ਤੁਸੀਂ ਅਮਰ ਛਕੋ, ਅਸੀਂ ਕਹਿੰਦੇ ਗੁਰੂ ਵਾਲੇ ਬਣ ਜਾਓ। ਗੁਰੂ ਵਾਲੇ ਬਣਨ ਵਾਸਤੇ ਤੁਹਾਨੂੰ ਗੁਰਸਿੱਖੀ ਦੇ ਅੰਦਰ ਪੰਜ ਪਿਆਰਿਆਂ ਤੋਂ ਨਾਮ ਲੈਣਾ ਪੈਣਾ। ਜਦ ਤੱਕ ਨਹੀਂ ਲੈਂਦੇ ਸਾਡਾ ਬਣਦਾ ਨਹੀਂ, ਅਸੀਂ ਐਵੇਂ ਸਿੱਖ ਬਣੀ ਫਿਰਦੇ ਹਾਂ। ਇਸੇ ਕਰਕੇ ਐਸਾ ਫਰਮਾਨ ਹੈ, ਪੜੋ
ਸਾਰੇ
ਮੰਨੀ ਜਾਓ ਜਿੰਨਾ ਮੰਨਣਾ ਗੁਰੂ ਹੈ ਦਰਬਾਰ ਜੋ ਮੰਗੋਗੇ ਦੇਵੇਗਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਇਹ ਦੁਆਇਸ਼ ਨਹੀਂ ਹੈ ਨਹੀਂ ਅਮਰਤ ਛਕਿਆ ਤਾਂ ਵੀ ਗੁਰੂ ਨੇ ਦੇਣਾ ਲੇਕਿਨ ਸੰਬੰਧ ਨਹੀਂ ਜੁੜਦਾ ਜੋ ਸੰਬੰਧ ਉਹਦਾ ਜੋੜਨਾ ਹੈ ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਬਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਡਰ ਕੇ ਭਾਈ
ਡਰ ਕੇ ਮਿਲਦਾ ਥਾ ਬੁਰਾ ਨਾਲ
ਨੇਤਰੀ ਸਤਿਗੁਰ ਪੇਖਣਾ ਸਰਵਣੀ ਸੋਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਡਰ ਗਏ ਪਾਈ ਹੇਠ ਡੱਲਾ ਸੇਵਾ ਬਹੁਤ ਕਰਦਾ ਸੀ ਦਮਦਮੇ ਸਾਹਿਬ ਵਾਲਾ ਤਲਵੰਡੀ ਵਾਲਾ ਮਹਾਰਾਜ ਬੜੇ ਹੀ ਪ੍ਰਸੰਨ ਹੋਏ ਇੱਕ ਦਿਨ ਸਾਰੀ ਰਾਤ ਪੈਰੇ ਤੇ ਖੜਾ ਰਿਹਾ ਜਦ ਮਹਾਰਾਜ ਆਵਾਜ਼ ਮਾਰਨ ਕੌਣਾ ਭਾਈ ਪੈਰੇ ਤੇ ਮੈਂ ਜੀ ਡੱਲਾ ਮਹਾਰਾਜ ਜੀ ਪ੍ਰਸੰਨ ਹੋ ਗਏ ਕਹਿੰਦੇ ਡੱਲਿਆ ਮੰਗ ਬਈ ਜੋ ਕੁਛ ਮੰਗਦਾ ਤੈਨੂੰ ਰਾਜ ਦਵਾ ਦਿੰਦੇ ਹਾਂ, ਜੋ ਮੰਗਿਆ ਤੈਨੂੰ ਗੁਰੂ ਨਾਨਕ ਦੇ ਘਰੋਂ ਦਵਾ ਦਿੰਦੇ। ਕਹਿੰਦਾ ਸੱਚੇ ਪਾਤਸ਼ਾਹ ਜੋੜੀ ਪੁੱਤਰਾਂ ਦੀ ਹੈ, ਜ਼ਮੀਨ ਲੱਖਾਂ ਏਕੜ ਹੈ, ਮਾਲਕੀ ਹੈ ਮੇਰੀ ਇਕੱਲੇ ਦੀ, ਫੌਜਾਂ ਮੈਂ ਰੱਖਦਾ, ਸਭ ਚੀਜ਼ਾਂ ਮੇਰੇ ਕੋਲ ਹੈਗੀਆਂ, ਫਿਰ ਕੀ ਚਾਹੁੰਦਾ ਹੈ? ਕਹਿੰਦਾ ਮੈਨੂੰ ਆਪਣੀ ਦਰਗਾਹ 'ਚ ਪੀੜੀ ਜੋਗਾ ਥਾਂ ਦੇ ਦਿਓ। ਮਹਾਰਾਜ ਨੇ ਕੋਈ ਜਵਾਬ ਨਾ ਦਿੱਤਾ। ਕਹਿੰਦੇ ਦੱਲਿਆ ਤੇਰੀ ਗੱਲ ਦਾ ਤਾਂ ਮੈਂ ਜਵਾਬ ਨਹੀਂ ਦਿੰਦਾ, ਹਾਂ ਦੁਨੀਆਂ ਦੀ ਚੀਜ਼ ਕੋਈ ਮੰਗ ਲੈ, ਉਹ ਤਾਂ ਮਹਾਰਾਜ ਤੁਸੀਂ ਪਹਿਲਾਂ ਹੀ ਦਿੱਤੀ ਹੋਈ ਹੈ, ਮੈਂ ਤਾਂ ਤੁਹਾਡੀ ਦਰਗਾਹ ਦੇ ਵਿੱਚ ਥਾਂ ਮੰਗਦਾ। ਮਹਾਰਾਜ ਕਹਿੰਦੇ ਦੱਲਿਆ ਤੇਰਾ ਤੇ ਮੇਰਾ ਜੇ ਸੰਬੰਧ ਨਹੀਂ ਜੁੜਿਆ, ਤੈਂ ਨਾਮ ਦੀ ਦਾਤ ਨਹੀਂ ਪ੍ਰਾਪਤ ਕਰੀ, ਉਹ ਤਾਂ ਕਹਿੰਦਾ ਸਾਨੂੰ ਪਤਾ ਹੈ ਵਾਹਿਗੁਰੂ ਵਾਹਿਗੁਰੂ, ਤੁਹਾਡੇ ਸਿੰਘ ਕਰਦੇ ਹਾਂ ਅਸੀਂ ਵੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ। ਕਹਿ ਦੱਲਿਆ 100 ਸਾਲ ਦਾ ਵਾਹਿਗੁਰੂ ਵਾਹਿਗੁਰੂ ਕੀਤਾ ਹੋਇਆ ਨਗੁਰੇ ਦਾ ਗੁਰੂ ਵਾਲੇ ਦੇ ਇੱਕ ਘੜੀ ਦੇ ਬਰਾਬਰ ਹੋਇਆ ਕਰਦਾ, ਦੁਨੀਆਂ ਦਿੰਦਾ ਗੁਰੂ, ਮੰਗ ਲਓ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬ ਨੂੰ ਕਰ ਲਓ, ਚਾਹੇ ਗੁਰੂ ਤਾਰਿਆ ਚਾਹੇ ਨਹੀਂ ਤਾਰਿਆ, ਇਹ ਤਾਂ ਉਹਦਾ ਬਿਰਧ ਹੈ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਣਾ ਹੀ ਉਹਦੇ ਤੋਂ। ਪਰ ਜੇ ਗੁਰੂ ਦੇ ਨਾਲ ਸੰਬੰਧ ਜੋੜਨਾ ਵੀ ਮੈਨੂੰ ਸੱਚੇ ਪਾਤਸ਼ਾਹ ਜਮਦੂਤਾਂ ਤੇ ਬਚਾ ਲਿਆ, ਉਹ ਜਮਦੂਤਾਂ ਤੇ ਬਚਦਾ ਨੀ ਜਿਹਦਾ ਗੁਰੂ ਹੀ ਨਹੀਂ ਹੈ, ਉਹਨੂੰ ਕੌਣ ਬਚਾਊਗਾ? ਇਹ ਤਾਂ ਗੁਰੂ ਨੇ ਹੀ ਸਹਾਇਤਾ ਕਰਨੀ ਹੈ ਅੰਤ ਵੇਲੇ, ਤੇ ਸਾਨੂੰ ਬਣਨਾ ਪੈਣਾ ਹਰ ਹਾਲਤ ਦੇ ਵਿੱਚ। ਉਹ ਤਰੀਕਾ ਇੱਕੋ ਹੀ ਆ, ਹੁਣ ਅਸੀਂ ਇਹਦੇ ਧੱਬੇ ਪਾਸਾ, ਮੈਂ ਤਾਂ ਨਾਮ ਦੇ ਨਹੀਂ ਸਕਦਾ ਕਿਸੇ ਨੂੰ, ਜੇਕਰ ਮੈਨੂੰ ਕਹੇ ਜੀ ਮੈਨੂੰ ਨਾਮ ਦੇ ਦਿਓ ਮੈਂ ਤੁਹਾਨੂੰ ਗੁਰੂ ਧਾਰ ਕਰ ਲੈਂਦਾ, ਇਹ ਤਾਂ ਗੁਰੂ ਘਰ ਦੇ ਵਿੱਚ ਕੋਈ ਮਰਿਆਦਾ ਹੀ ਨਹੀਂ ਹੈ, ਨਾ ਕੋਈ ਨਾਮ ਦਿੰਦਾ ਸੰਤ। ਸੰਤ ਮੈਂ ਪਹਿਲਾਂ ਹੀ ਦੱਸਿਆ ਵੀ ਯੁਗਤੀ ਦਾ ਦੱਸ ਦਿੰਦੇ ਨੇ, ਕਬੀਰ ਸੇਵਾ ਕੋ ਦੋਏ ਭਰੇ ਇੱਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ ਸੰਤ ਜਵਾਵੇ ਨਾਮ। ਸੰਤਾਂ ਦੀ ਡਿਊਟੀ ਹੈ ਨਾਮ ਜਪਾਉਣ ਦੀ, ਗੁਰੂ ਵਾਲਣ ਦੀ ਨਹੀਂ ਹੈ। ਵੈਸੇ ਤਾਂ ਗੁਰੂ ਅਸੀਂ ਜਿਹੜਾ ਸਾਈਕਲ ਦਿਖਾਵੇ ਉਹਨੂੰ ਵੀ ਕਹਿੰਦੇ ਹਾਂ ਗੁਰੂ ਹੈ। ਆਹ ਯੂਪੀ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਸੀ, ਉਹ ਇੱਕੋ ਗੱਲ ਹੀ ਕਰ ਰਹੇ, ਮੇਰੇ ਮੈਥਮੈਟਿਕਸ ਦੇ ਗੁਰੂ ਨੇ ਅੱਜ ਇਹ ਦੱਸਿਆ, ਦੂਏ ਨੇ ਕਹਿਣਾ ਮੇਰੇ ਇੰਗਲਿਸ਼ ਵਾਲੇ ਗੁਰੂ ਨੇ ਇਹ ਦੱਸਿਆ, ਬਹੁਤ ਹੋਰ ਗੁਰੂ ਇੰਨਾ ਸਸਤਾ ਫਿਰਦਾ ਇੱਥੇ, ਕਹਿੰਦੇ ਸੀ ਸਾਡੇ ਸਕੂਲ ਤਾਂ ਗੁਰੂ ਹੀ ਕਹਿੰਦੇ ਨੇ। ਉਹ ਗੁਰੂ ਦਾ ਅਸੀਂ ਕਹਿੰਦੇ ਹਾਂ, ਅਸੀਂ ਰੂਹਾਨੀ ਗੁਰੂ ਦੀ ਬਾਤ ਕਰਦੇ, ਗੁਰੂ ਨਾਨਕ ਦੇ ਘਰ ਨਾਲ ਜੁੜਨਾ, ਗੁਰੂ ਦਸ਼ਮੇਸ਼ ਦੇ ਨਾਲ ਜੁੜਨਾ, ਫਿਰ ਸਾਨੂੰ ਪੰਜ ਪਿਆਰਿਆਂ ਦੇ ਆ ਕੇ ਗੁਰੂ ਘਰ ਦਾ ਨਾਮ ਲੈਣਾ ਪੈਣਾ, ਫਿਰ ਉਹਦੀ ਕਮਾਈ ਕਰਨੀ ਪੈਣੀ ਹੈ, ਫਿਰ ਜਾ ਕੇ ਉਹਨਾਂ ਦੀ ਦਰਗਾਹ ਦੇ ਵਿੱਚ ਵਾਸਾ ਹੋਣਾ। ਕਹਿੰਦੇ ਚੱਲਿਆ ਅਜੇ ਪਿਆਰਿਆ ਸੇਵਾ ਤੇਰੀ ਬਹੁਤ ਹੈ, ਸੇਵਾ ਦਾ ਬਦਲਾ ਲੈਣਾ ਸੱਤ, ਪਰ ਜਿਹੜਾ ਤੂੰ ਦਰਗਾਹ 'ਚ ਥਾਂ ਮਿਲਦਾ ਇਹ ਨਹੀਂ ਮਿਲਦਾ, ਇਹ ਮਿਲੇਗਾ ਉਸ ਵੇਲੇ ਜਦ ਤੂੰ ਅੰਮ੍ਰਿਤ ਛਕਦੇ। ਸੋ ਇਸ ਤਰ੍ਹਾਂ ਜੋ ਅੰਮ੍ਰਿਤ ਦਾ ਮੈਂ ਕੱਲ ਤੋਂ ਲੈ ਕੇ ਹੁਣ ਨਹੀਂ ਗੱਲ ਕਰਦਾ ਰਿਹਾ, ਉਹ ਬਹੁਤ ਕੀਮਤੀ ਚੀਜ਼ ਆ ਜਿਹੜੀ ਸਾਡੇ ਅੰਦਰ ਰੱਖੀ ਹੋਈ ਹੈ, ਪਰ ਉਹ ਨਿਕਲਣੀ ਤਾਂ ਹੈ ਜਦ ਵਾਹਿਗੁਰੂ ਪੰਜ ਪਿਆਰਿਆਂ ਤੋਂ ਮਿਲਿਆ ਚਾਬੀ ਮਿਲੀ, ਫਿਰ ਉਹ ਚਾਬੀ ਨਾਲ ਖੁੱਲ੍ਹ ਜਾਂਦਾ, ਨਾਮ ਜਪਾਂਗੇ ਅੰਦਰੋਂ ਫੁਆਰੇ ਚੱਲ ਪੈਣਗੇ, ਉਹਦੇ ਨਾਮ ਜਪਣ ਵਾਲਿਆਂ ਦੇ ਹੁੰਦੇ ਹੀ ਹੈ ਸਾਰਿਆਂ ਦੇ। ਦੂਜਾ ਇਹ ਹੈ ਵੀ ਸਾਨੂੰ ਮੌਤ ਦਾ ਭਾਉ ਆਪਾਂ ਹਟ ਜਾਏਗਾ, ਮਰਨ ਦਾ ਨਹੀਂ, ਮਰਨਾ ਸਾਰਿਆਂ ਨੇ ਆ, ਜਿਹਨੂੰ ਇਹ ਪਤਾ ਵੀ ਮੈਂ ਮਰ ਕੇ ਕਿਤੇ ਨਹੀਂ ਜਾਣਾ, ਮੈਂ ਤਾਂ ਆਪਣੇ ਗੁਰੂ ਕੋਲ ਜਾਣਾ, ਪਤਾ ਵੀ ਖੁਸ਼ੀ ਨਾਲ ਜਾਂਦਾ। ਰਹਿਤਾਂ ਰੱਖੀਆਂ ਹੋਈਆਂ ਦੋ ਤਰ੍ਹਾਂ ਦੀਆਂ ਰਹਿਤਾਂ ਨੇ, ਇੱਕ ਤਾਂ ਪੰਜ ਪਿਆਰੇ ਦੱਸਦੇ ਨੇ ਵੀ ਆਹ ਰਹਿਤ ਆ ਰਹਿਤ, ਜਦ ਗੁਰੂ ਬਣਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਰਹਿਤਾਂ ਦੱਸਦਾ ਫਿਰ ਸਾਰੀਆਂ ਵੀ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਆਹ ਨਹੀਂ ਕਰਨਾ, ਜਿਹੜਾ ਇਸਦੇ ਮੁਤਾਬਕ ਚੱਲਦਾ ਹੈ ਉਹ ਫਿਰ ਜਮਦੂਤਾਂ ਦੇ ਪੱਲੇ ਨਹੀਂ ਪੈਂਦਾ, ਉਹਨੂੰ ਲੈਣ ਵਾਸਤੇ ਵੀ ਸਿੰਘ ਆਉਂਦੇ ਨੇ ਅਤੇ ਜਾਂਦਾ ਵੀ ਗੁਰੂ ਦੇ ਕੋਲ ਹੈ, ਸਾਡਾ ਗੁਰੂ ਨਾਲ ਕਨੈਕਸ਼ਨ ਜੁੜ ਜਾਂਦਾ, ਗੁਰੂ ਸਾਡਾ ਜ਼ਿੰਮੇਵਾਰ ਬਣ ਜਾਂਦਾ ਹਲਤ ਪਲਟ ਦਾ, ਇੱਥੇ ਦਾ ਵੀ ਉੱਥੇ ਦਾ ਵੀ। ਸੋ ਇਸ ਤਰ੍ਹਾਂ ਦੇ ਨਾਲ ਜੋ ਸਿੱਖ ਇਤਿਹਾਸ ਹੈ ਆਪਣਾ ਗੁਰੂ ਦਸਵੇਂ ਪਾਤਸ਼ਾਹ ਦਾ, ਕਿਉਂਕਿ ਦਿਨ ਉਹਨਾਂ ਦੇ ਚੱਲ ਰਹੇ, ਕੱਲ ਸਤਾਰਾਂ ਸੀ, ਕੱਲ ਰਾਤ ਨੂੰ ਤੜਕੇ ਵੇਲੇ ਕਿਲ੍ਹੇ 'ਚੋਂ ਮਹਾਰਾਜ ਕਿਲ੍ਹਾ ਛੱਡਿਆ, ਛੱਡਣ ਦੀ ਵਜ੍ਹਾ ਕੀ ਸੀ? ਉਹਦੇ ਵਿੱਚ ਇੱਕ ਬੜਾ ਇੱਕ ਸੰਕਟ ਸੀ ਜ਼ਬਰਦਸਤ, ਉਹ ਇਹ ਸੀ ਗੁਰੂ ਮਹਾਰਾਜ ਜਾਣਦੇ ਸੀ ਵੀ ਇਹ ਧੋਖੇ ਕਰਨਗੇ, ਛਲ ਕਰਨਗੇ, ਕਪਟ ਕਰਨਗੇ, ਲੇਕਿਨ ਬਹੁਤ ਸਾਰੇ ਗੁਰਸਿੱਖ ਜਿਹੜੇ ਸੀਗੇ ਉਹਨਾਂ ਦੀ ਰਾਏ ਕੁਛ ਹੋਰ ਤਰ੍ਹਾਂ ਹੋ ਗਈ, ਲਗਾਤਾਰ ਯੁੱਧ ਕਰ ਰਿਹਾ। ਜਦੋਂ ਦਾ ਇਹ ਹਾਲ ਹੋਇਆ ਕਿ ਦਰਖਤਾਂ ਦੇ ਪੱਤੇ ਵੀ ਨਹੀਂ ਨਜ਼ਰ ਆਉਂਦੇ, ਛਿੱਲ ਵੀ ਨਹੀਂ ਆਉਂਦੀ, ਤੇ ਐਸੇ ਸੰਕਟ ਦੇ ਵਿੱਚੋਂ ਖਾਲਸਾ ਲੰਘ ਰਿਹਾ। ਉਸ ਵੇਲੇ ਕੁਦਰਤੀ ਹੈ ਜਿਹੜੇ ਛੋਟੇ ਫੇਰ ਦੇ ਬੰਦੇ ਸੀ ਉਹ ਮਹਾਰਾਜ ਨੂੰ ਕਹਿਣ ਲੱਗ ਗਏ। ਮਹਾਰਾਜ ਨੇ ਕਿਹਾ ਵੀ ਸਾਡੀ ਗੱਲ ਤੁਸੀਂ ਮੰਨਣੀ ਹੈ ਕਿ ਅਸੀਂ ਤੁਹਾਡੀ ਮੰਨੇ ਹਾਂ। ਕਹਿੰਦੇ ਮਹਾਰਾਜ ਅਸੀਂ ਜਿਹੜੀ ਗੱਲ ਕਰਦੇ ਹਾਂ ਉਹਨਾਂ ਨੇ ਜਦ ਕਹਿਤਾ ਵੀ ਛੱਡ ਜਾਓ ਕਿਲ੍ਹਾ, ਕੁਛ ਨਹੀਂ ਕਹਿੰਦੇ। ਮਹਾਰਾਜ ਕਹਿੰਦੇ ਫਿਰ ਛੱਡ ਜਾਓ। ਕਹਿੰਦੇ ਮਹਾਰਾਜ ਅਸੀਂ ਤਾਂ ਤੁਹਾਨੂੰ ਕਹਿ ਰਹੇ ਹਾਂ, ਕਹਿੰਦੇ ਤੁਸੀਂ ਵੀ ਸਾਡੇ ਗੁਰੂ ਹੋ। ਸਿੱਖ ਦਾ ਫਰਜ਼ ਹੁੰਦਾ ਗੁਰੂ ਦੀ ਬਾਤ ਮੰਨਣਾ, ਗੁਰੂ ਨੂੰ ਗੁਰੂ ਸਰਬ ਕਲਾ ਸਮਰੱਥ ਹੁੰਦਾ। ਸਮੰਦ ਬਰੋਲ ਸਰੀਰ ਹਮ ਦੇਖਿਆ ਇੱਕ ਵਸਤਵ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਜ ਨਾ ਪਏ। ਪਿਆਰਿਓ ਜੇ ਨਿਸ਼ਚਾ ਤੁਹਾਡਾ ਮੇਰੇ ਤੇ ਨਹੀਂ ਨਾ ਹੈ ਫਿਰ ਤੁਸੀਂ ਜਾ ਸਕਦੇ, ਪੜ੍ਹ ਲਿਖ ਦੋ ਕਾਗਜ਼ ਤੇ। ਬਹੁਤ ਸਾਰੇ ਸਿੰਘਾਂ ਨੇ ਲਿਖਤਾ। ਹੁਣ ਜੇ ਅਸੀਂ ਕਹੀਏ ਵੀ ਉਹਨਾਂ ਨੇ ਐਂ ਕਰਿਆ, ਉਹ ਗੱਲ ਉਹਨਾਂ ਦੀ ਵੀ ਠੀਕ ਸੀ। ਉਹ ਇਹ ਚਾਹੁੰਦੇ ਸੀ ਬਈ ਜੇ ਕਿਸੇ ਤਰੀਕੇ ਨਾਲ ਬੇੜਾ ਟਲ ਜਾਵੇ ਫਿਰ ਸਾਨੂੰ ਕਿਹੜਾ ਕਿਸੇ ਨੇ ਬੰਨਿਆ ਹੋਇਆ ਵੀ ਕਿਲ੍ਹਾ ਛੱਡ ਦੀਏ। ਮਹਾਰਾਜ ਕਹਿੰਦੇ ਸੀ ਨਹੀਂ। ਉਹਨਾਂ ਨੇ ਬੇਦਾਵਾ ਲਿਖ ਕੇ ਚਲੇ ਗਏ ਘਰਾਂ 'ਚ। ਫਿਰ ਆਈ ਚਿੱਠੀ ਦੂਰੀ ਵਾਲੀ, ਫਿਰ ਹੋਰ ਪਖੰਡ ਨਾਲ ਆਈ ਵੀ ਥਾਲੀ ਦੇ ਵਿੱਚ ਕੁਰਾ ਗਊ ਦਾ ਬਣਾ ਕੇ ਉਹ ਕਢਾਈ ਹੋਈ ਤੇ ਨਾਲ ਗੀਤਾ ਦੀ ਪੋਥੀ ਰੱਖੀ ਵੀ ਅੱਜ ਸੁਗੰਧ ਖਾਂਦੇ ਹਾਂ। ਦੂਸਰੇ ਪਾਸੇ ਜਿਹੜੀ ਔਰੰਗਜ਼ੇਬ ਦੀ ਲੈਟਰ, ਖਾਸ ਔਰੰਗਜ਼ੇਬ ਦੀ ਮੋਹਰ ਲੱਗੀ ਹੋਈ ਤੇ ਉਹਨੇ ਕੁਰਾਨ ਦੀ ਕਸਮ ਖਾਧੀ। ਕਸਮ ਇਹ ਨਹੀਂ ਖਾਧੀ ਕੁਰਾਨ ਸ਼ਰੀਫ ਨਾਲ ਲਿਆਂਦਾ। ਜਿਹੜਾ ਵਕੀਲ ਆਇਆ ਕੁਰਾਨ ਸ਼ਰੀਫ ਲੈ ਕੇ ਆਇਆ, ਕਹਿੰਦਾ ਮਹਾਰਾਜ ਆਹ ਕੁਰਾਨ ਸ਼ਰੀਫ ਦੀ ਜਾਮਨੀ ਦੇ ਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਕਿਲ੍ਹਾ ਛੱਡ ਦਿਓ। ਬਹੁਤ ਸਾਰੇ ਸਿੰਘਾਂ ਨੇ ਕਿਹਾ ਕਿ ਮਹਾਰਾਜ ਕਿਲ੍ਹਾ ਛੱਡ ਦਈਏ, ਠੀਕ ਹੈ ਬਾਹਰ ਚੱਲਾਂਗੇ। ਇੰਨੀ ਉਹ ਸ਼ਰਤ ਹੈ ਮਹਾਰਾਜ? ਕਹਿੰਦੇ ਨਹੀਂ, ਸ਼ਰਤ ਇਹ ਤਾਂ ਹੈਗੀ ਗਲਤ, ਇਹਦਾ ਤਾਂ ਇਤਬਾਰ ਕੋਈ ਨਹੀਂ ਹੈ ਵੀ ਕੁਰਾਨ ਸ਼ਰੀਫ ਦੀ। ਮਹਾਰਾਜ ਕਹਿੰਦੇ ਨੇ ਰੰਗ ਜੇ ਬੜਾ ਕੁਰਾਨ ਨੂੰ ਮੰਨਦਾ, ਕਹਿੰਦੇ ਇਹ ਵੀ ਝੂਠ ਹੈ। ਹੁਣ ਸਾਡੇ ਮੂਹਰੇ ਇੱਕ ਬੜਾ ਸੰਕਟ ਆ ਗਿਆ ਵੀ ਅਸੀਂ ਜੇ ਧਰਮ ਪੋਥੀ ਦਾ ਆਦਰ ਨਹੀਂ ਕਰਦੇ ਕੌਣ ਕਰੂ ਦੁਨੀਆਂ 'ਚ? ਉਹ ਤਾਂ ਬੇਈਮਾਨ ਨੇ, ਇਹ ਸਾਨੂੰ ਇਹਦਾ ਆਦਰ ਕਰਨਾ ਪੈਣਾ। ਚਿੱਠੀ ਦਾ ਅਸੀਂ ਕੋਈ ਨਹੀਂ ਕਰਦੇ। ਜਦ ਕਿਲ੍ਹਾ ਛੱਡਿਆ, 16 ਤਰੀਕ ਦੀ ਬਾਤ ਹੈ, ਤੇ ਮਹਾਰਾਜ ਨੇ ਅੱਧੀ ਰਾਤ ਤੋਂ ਬਾਅਦ ਕਿਲ੍ਹਾ ਛੱਡਿਆ। ਛੱਡਣ ਦੀ ਦੇਰ ਸੀ, ਉਸੇ ਵੇਲੇ ਹਮਲਾ ਸ਼ੁਰੂ ਹੋ ਗਿਆ। ਬਹੁਤ ਭਾਰੀ ਹੱਲਾ ਹੋਇਆ ਤੇ ਗੁਰੂ ਮਹਾਰਾਜ ਜਿਸ ਵਕਤ ਸਰਸੇ ਦੇ ਕੰਢੇ ਆਏ, ਮੀਂਹ ਪੈ ਗਿਆ, ਰਾਤ ਨੂੰ ਬਹੁਤ ਪਾਣੀ ਆ ਗਿਆ। ਹੁਣ ਸੋਨਾ ਜਿੰਨੀ ਦੌਲਤ ਸੀ ਕਿਲ੍ਹੇ ਦੇ ਅੰਦਰ, ਉਹ ਮਹਾਰਾਜ ਨੇ ਸਤਲੁਜ ਸੁਟਾ ਦਿੱਤੀ ਸਾਰੀ। ਮਾਤਾ ਜੀ ਨੇ ਕਿਹਾ ਵੀ ਤੁਸੀਂ ਸਿੰਘਾਂ ਨੂੰ ਦੇ ਦਿਓ। ਮਹਾਰਾਜ ਕਹਿੰਦੇ ਮਾਤਾ ਜੀ ਤੁਸੀਂ ਸਾਨੂੰ ਜ਼ਹਿਰ ਦੇ ਸਕਦੇ ਹੋ? ਕਹਿੰਦੇ ਨਹੀਂ। ਕਹਿੰਦੇ ਮੈਂ ਆਪਣੇ ਪਿਆਰੇ ਗੁਰਸਿੱਖਾਂ ਨੂੰ ਜ਼ਹਿਰ ਦੇ ਕੇ ਕਮਜ਼ੋਰ ਕਰਨਾ, ਇਹ ਪੂਜਾ ਦਾ ਧਾਨ ਹੈ। ਗੁਰਸਿੱਖ ਨੂੰ ਪੂਜਾ ਦਾ ਧਾਨ ਖਾਣ ਦੀ ਇਜਾਜ਼ਤ ਨਹੀਂ ਹੈ ਬਿਲਕੁਲ। ਇਹ ਸਾਧ ਸਿੰਘ ਜੀ ਇਹ ਤੁਸੀਂ ਸਾਰੇ ਮਨ 'ਚ ਰੱਖੋ ਤੇ ਉਹ ਧਰਮਸ਼ਾਲਾ ਦੀ ਝਾਕ ਹੈ, ਵਿਉਹ ਖੰਡੂ ਪਾਜੇ ਜ਼ਹਿਰ ਦੇ ਕੈਪਸੂਲ ਖੰਡ ਨਾਲ ਲਬੇੜ ਕੇ ਰੱਖੇ ਹੋਏ ਨੇ। ਗੁਰਸਿੱਖ ਆਪਣੀ ਕਿਰਤ ਦੇ ਉੱਤੇ ਭਰੋਸਾ ਰੱਖਦਾ, ਪੂਜਾ ਦੇ ਉੱਤੇ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਨੂੰ ਪੈਸਾ ਚੜ੍ਹਦਾ ਇਹ ਪੂਜਾ ਹੁੰਦੀ ਹੈ, ਕਿਉਂਕਿ ਆਪਣੇ ਇਸ਼ਟ ਦੇਵਤੇ ਨੂੰ ਚੜ੍ਹਿਆ। ਹੁਣ ਇਹਨੂੰ ਅਸੀਂ ਹੋਰ ਪਾਸੇ ਤਾਂ ਲਾ ਸਕਦੇ, ਲੰਗਰ ਚਲਾ ਸਕਦੇ ਹਾਂ, ਲੰਗਰ ਦੇਣਾ ਫਰਜ਼ ਹੈ ਸਾਡਾ। ਜੇ ਕੋਈ ਇਹਦੇ ਉੱਤੇ ਮੇਲ ਕਰਕੇ ਆਪਣੀਆਂ ਕੋਠੀਆਂ ਬਣਾਉਣ ਲੱਗ ਜਾਏ ਉਹਦੇ ਨਾਲ ਮਾੜਾ ਕੋਈ ਹੈ ਨਹੀਂ। ਮਹਾਰਾਜ ਕਹਿੰਦੇ ਜ਼ਹਿਰ ਹੈ ਤਾਂ ਭਾਈ, ਮਾਤਾ ਜੀ ਜ਼ਹਿਰ ਮੈਂ ਸਿੱਖਾਂ ਨੂੰ ਨਹੀਂ ਦੇ ਸਕਦਾ। ਹਾਂ ਅਸੀਂ ਅਮਾਨਤ ਰੱਖ ਰਹੇ ਹਾਂ ਸਤਲੁਜ ਦੇ ਕੋਲ। ਉਹਦੇ ਬਾਅਦ ਮਹਾਰਾਜ ਜੀ ਨੇ ਇੱਕ ਚੀਜ਼ ਨਾਲ ਲਈ, 102 52 ਕਵੀ 50 ਲਿਖਾਰੀ ਮਹਾਰਾਜ ਕੋਲ ਸੀਗੇ। ਬੜਾ ਹੀ ਧਨ ਕਰਕੇ ਖਰਚ ਕਰਕੇ ਉਹਨਾਂ ਨੇ ਪੁਰਾਣੇ ਗ੍ਰੰਥਾਂ ਦੇ ਇਕੱਠੇ ਕਰਾਏ। ਇੱਕ ਇਕੱਲਾ ਹੀ ਜਿਹੜਾ ਮਹਾਂਭਾਰਤ ਦਾ 18ਵਾਂ ਪੁਰਬ ਸੀ ਉਹਦੀ ਕਥਾ, ਉਹਦਾ ਅਨੁਵਾਦ ਮੰਗਲ ਕਵੀ ਨੇ ਕੀਤਾ ਜੰਮੂ ਵਾਲੇ ਨੇ। ਮਹਾਰਾਜ ਨੇ ਉਹਨੂੰ ਇੰਨੇ ਗਿਫਟ ਦਿੱਤੇ, 2 ਲੱਖ ਸੋਨੇ ਦੀ ਮੋਹਰ ਦਿੱਤੀ ਉਹਨੂੰ, ਤੇ ਇਹਨੇ ਗਿਫਟ ਦਿੱਤੇ 200 ਸਿੰਘ ਨਾਲ ਭੇਜਿਆ ਵੀ ਜਾ ਇਹਨੂੰ ਘਰ ਛੱਡ ਕੇ ਆ। ਜਦ ਰਾਏਪੁਰ ਲੰਘਣ ਲੱਗਿਆ ਉਸ ਵੇਲੇ ਰਾਣੀ ਨੇ ਫਾਇਰ ਕਰਾ ਤਾ ਵੀ ਦੁਸ਼ਮਣ ਆ ਰਿਹਾ, ਉਹਨੇ ਚਿੱਟਾ ਝੰਡਾ ਕੱਢਿਆ। ਇਜਾਜ਼ਤ ਮਿਲ ਗਈ ਗੱਲ ਕਰਨ ਦੀ, ਉਹ ਕਹਿਣ ਲੱਗੇ ਮਹਾਰਾਣੀ ਸਾਹਿਬ ਆ, ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਕਵੀ ਹਾਂ ਤੇ ਉਹ ਐਡੇ ਦਾਤੇ ਨੇ ਕਿ ਇੰਨੀਆਂ ਪੁਸ਼ਤਾਂ ਦਾ ਧਨ ਮੈਨੂੰ ਦੇ ਤਾ ਵੀ ਤੁਹਾਨੂੰ ਸ਼ੱਕ ਪੈ ਗਿਆ ਵੀ ਦੁਸ਼ਮਣ ਚੜਿਆ ਹੁੰਦਾ, ਇਹ ਮੇਰੇ ਪ੍ਰੋਟੈਕਸ਼ਨ ਵਾਸਤੇ ਮੇਰੇ ਨਾਲ ਜਾ ਰਹੇ ਨੇ ਘਰ ਦੇ। ਇਸੇ ਤਰ੍ਹਾਂ ਨਾਲ ਮਹਾਰਾਜ ਨੇ ਅਨੁਵਾਦ ਕਰਾਏ ਕੁੱਲ ਗ੍ਰੰਥਾਂ ਦੇ। ਇੱਕ ਗ੍ਰੰਥ ਵੱਡਾ ਜਿਹਦਾ ਨਾਂ ਸੀਗਾ ਵਿਦਿਆਧਰ ਗ੍ਰੰਥ, ਨਾਂ ਬਣਦਾ ਸੀ ਗੱਡੇ ਭਰ ਲਏ ਬਈ ਗ੍ਰੰਥ ਬਚ ਜਾਣ ਹੋਰ ਤਾਂ ਠੀਕ ਹੈ, ਪਰ ਉਹ ਜਿਸ ਵਕਤ ਹੱਲਾ ਹੋ ਗਿਆ ਉਸ ਵੇਲੇ ਗ੍ਰੰਥਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਤਾ ਹੀ ਨਾ ਲੱਗਿਆ ਡੇਰਾ ਸੀਗਾ। ਜਦ ਹੋਏ ਗਿਆ ਮਹਾਰਾਜ ਕਹਿਣ ਲੱਗੇ ਬਈ ਭਾਈ ਜੁੱਦ ਤਾਂ ਆਪਣੇ ਥਾਂ ਹੈ, ਤੁਹਾਨੂੰ ਪਤਾ ਵੀ ਅੱਜ ਆਤਮਕ ਖੁਰਾਕ ਨਹੀਂ ਮਿਲੀ। ਉਸੇ ਵੇਲੇ ਆਸਾ ਜੀ ਦੀ ਬਾਂ ਕੰਢੇ ਤੇ ਬੈਠ ਕੇ ਮਹਾਰਾਜ ਨੇ ਆਪ ਲਾਈ, ਇੱਧਰਲੇ ਪਾਸੇ ਯੁੱਧ ਹੋ ਰਿਹਾ ਬਹੁਤ ਬੜਾ, ਤੇ ਆਸਾ ਜੀ ਦੀ ਬਾਤ ਤੇ ਬਾਅਦ ਪਾਰ ਲੰਘਣਾ, ਪਾਣੀ ਤਾਂ ਘਟਿਆ ਨਾ ਬਿਲਕੁਲ ਚੜ੍ਹਦਾ ਹੀ ਗਿਆ, ਪੂਰੇ ਜ਼ੋਰ ਨਾਲ ਸਰਸਾ ਬਹਿ ਰਿਹਾ ਸੀ, ਸਰਸੇ ਦਾ ਪਾਟ ਵੀ ਬਹੁਤ ਚੌੜਾ ਸੀ। ਉਹਦੇ ਵਿੱਚ ਇੱਕ ਗੱਲ ਹੋਈ ਹੋਈ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਬੇਨਤੀ ਕਰਨੀ, ਉਹ ਹੈ ਵੀ ਉੱਥੇ ਮਹਾਰਾਜ ਦੇ ਮੁੱਖ ਤੋਂ ਸਾਡਾ ਇਤਿਹਾਸ ਇਹ ਗੱਲ ਕਹਾਉਂਦਾ ਹੈ ਬਈ ਭਾਈ ਮੁਸਲਮਾਨ ਦਾ ਇਤਵਾਰ ਕਦੇ ਨਾ ਕਰਿਓ, ਜੇ ਉਹ ਸੁਗੰਧ ਖਾਵੇ ਇੰਨੀਆਂ ਸੁਗੰਧਾਂ ਖਾਵੇ ਵੀ ਗੁੜ ਦੇ ਨਾਲ ਬਾਂਹ ਲਵੇੜ ਕੇ ਤਿਲਾਂ ਚ ਰੱਖ ਕਰ ਲਓ ਜਿੰਨੇ ਤਿਲ ਲੱਗ ਜਾਣ, ਇੰਨੀਆਂ ਸੌਂ ਖਾਵੇ ਤਾਂ ਵੀ ਨਾ ਇਤਵਾਰ ਕਰੋ। ਤੇ ਇਹ ਗੱਲ ਪ੍ਰੈਕਟਿਸ ਵਿੱਚ ਨਹੀਂ ਹੈ, ਇਤਿਹਾਸਕਾਰ ਜਿਸ ਨੇ ਲਿਖੀ ਹੈ ਗਲਤ ਲਿਖੀ ਹੈ। ਕਿਉਂ? ਗੁਰੂ ਮਹਾਰਾਜ ਉੱਥੋਂ ਨਿਕਲਦੀ ਸਾਰ ਨਿਹੰਗ ਖਾਨ ਦੇ ਕਿਲੇ 'ਚ ਜਾਂਦੇ ਨੇ ਕੋਟਲੇ, ਜੇ ਇਤਵਾਰ ਨਹੀਂ ਸੀ ਕਿਲੇ 'ਚ ਕਿਉਂ ਵੜਦੇ? ਉੱਥੇ ਭਾਈ ਵਿਜਿੱਤਰ ਸਿੰਘ ਜ਼ਖਮੀ ਹੋਇਆ ਉਹ ਸੰਭਾਲਿਆ ਨਵਾਬ ਨੂੰ, ਉਹਨੂੰ ਖਾਨ ਨੂੰ, ਉਹ ਖਾਨ ਦੀ ਦਲੇਰੀ ਕਿੰਨੀ ਸੀ, ਮਹਾਰਾਜ ਨਿਕਲ ਜਾਂਦੇ ਨੇ ਫੌਜ ਆ ਕੇ ਕਹਿੰਦੇ ਇੱਥੇ ਗੁਰੂ ਗੋਬਿੰਦ ਸਿੰਘ ਆਏ ਨੇ ਤੁਸੀਂ ਛੁਪਾਏ ਨੇ, ਉਹ ਕਹਿੰਦਾ ਤਲਾਸ਼ੀ ਲੈ ਲਓ। ਉਹ ਤਲਾਸ਼ੀ ਦੇਤੀ ਜਿੱਥੇ ਭਾਈ ਵਿਜਿੱਤਰ ਸਿੰਘ ਸੀ ਉਹਦੇ ਅੱਗੇ ਤਲਵਾਰ ਕੱਢ ਕੇ ਖੜ ਗਿਆ, ਕਹਿੰਦਾ ਇਹ ਕਮਰਾ ਨਹੀਂ ਮੈਂ ਖੋਲਣਾ, ਇਹ ਮੇਰੀ ਗੈਰਤ ਦਾ ਸਵਾਲ ਹੈ, ਵਿੱਚ ਇਹਦੇ ਵਿੱਚ ਮੇਰਾ ਦਮਾਦ ਤੇ ਮੇਰੀ ਲੜਕੀ ਨੇ, ਇਹ ਨਹੀਂ ਮੈਂ ਖੋਲਦਾ। ਉਹ ਚਲੇ ਗਏ, ਵਿਜਿੱਤਰ ਸਿੰਘ ਚੜ੍ਹਾਈ ਕਰ ਗਿਆ, ਉਹਦਾ ਸੰਸਕਾਰ ਉੱਥੇ ਹੀ ਹੋਇਆ ਹੈ। ਉਹਦੇ ਬਾਅਦ ਉਹਦੀ ਲੜਕੀ ਉਹ ਕਹਿੰਦੀ ਅੱਬਾ ਜਾਨ ਤੇਰੇ ਮੂੰਹ ਤੋਂ ਨਿਕਲ ਗਿਆ ਵੀ ਮੇਰਾ ਦਮਾਦ ਮੇਰਾ ਤਾਂ ਜਿਹੜਾ ਖਾ ਦਿੰਦਾ ਉਹ ਫੌਤ ਹੋ ਗਿਆ, ਹੁਣ ਮੈਂ ਨਹੀਂ ਵਿਆਹ ਚਲਾਉਣਾ ਸਾਰੀ ਜ਼ਿੰਦਗੀ। ਜੇ ਪਿਆਰ ਨਾ ਹੁੰਦਾ ਗੁਰੂ ਨਾਲ ਪਰ ਆਈਆਂ ਦੀਆਂ ਗੱਲਾਂ ਹੁੰਦੀਆਂ, ਫਿਰ ਤੁਸੀਂ ਦੇਖੋ ਜਦ ਗੁਰੂ ਮਹਾਰਾਜ ਮਾਛੀਵਾੜੇ ਤੋਂ ਨਿਕਲ ਰਹੇ ਉਸ ਵੇਲੇ ਕੋਈ ਉਹਨਾਂ ਦੀ ਹਾਮੀ ਭਰਨ ਵਾਲਾ ਨਹੀਂ ਸੀ ਇੱਕ ਵੀ ਬੰਦਾ। ਉਸ ਵੇਲੇ 5 ਮੁਸਲਮਾਨ ਆਏ, ਨਵੀ ਖਾਂ, ਗਨੀ ਖਾਂ ਤੇ ਅਨਾਇਤ ਅਲੀ, ਕਾਜੀ ਪੀਰ ਮੁਹੰਮਦ ਸਲੋਹ ਵਾਲਾ ਤੇ ਹਸਨ ਅਲੀ ਮੋਠੂ ਮਾਜਰੇ ਦਾ। ਉਹ 5 ਨੇ ਬਿਆਨਤ ਕਰੀ ਪਹਿਲਾਂ ਬੈਠ ਕੇ ਵੀ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਕਿਵੇਂ ਲੰਘਾਉਣਾ। ਹੁਣ ਉਹ ਮੌਕਾ ਇਹੋ ਜਿਹਾ ਸੀ ਵੀ ਉਹਨਾਂ ਨੂੰ ਜਿੰਨਾ ਜੀ ਕਰਦਾ ਇਨਾਮ ਲੈ ਲੈਂਦੇ ਤੇ ਬੜੀ ਮਾਣ ਪ੍ਰਾਪਤ ਕਰਦੇ, ਦੂਜੇ ਪਾਸੇ ਜਦੋਂ ਕਹਿੰਦੇ ਨੇ ਇਹ ਤਾਂ ਉੱਚਦੇ ਪੀਰ ਨੇ, ਉਹ ਜੇ ਪਤਾ ਲੱਗ ਜਾਂਦਾ ਉਹਨਾਂ ਨੂੰ ਤਾਂ ਉਹਨਾਂ ਨੂੰ ਕਿੰਨੀ ਸਖ਼ਤ ਸਜ਼ਾ ਮਿਲਣੀ ਸੀ ਵੀ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਬਾਗੀ ਜਿਹੜਾ ਸਰਕਾਰ ਦਾ ਉਹਨੂੰ ਐਂ ਤਰੀਕੇ ਨਾਲ ਸਾਡੇ ਵਿੱਚੋਂ ਕੱਢਿਆ ਫੌਜਾਂ ਨੇ। ਇਹ ਗੱਲਾਂ ਗਾਹਾਂ ਮਹਾਰਾਜ ਕਿੱਥੇ ਜਾਂਦੇ ਨੇ? ਦੀਨੇ ਜਾਂਦੇ ਨੇ, ਦੀਨੇ ਤੇ ਉਰਲੇ ਪਾਸੇ ਜਾਂ ਰਾਏਕੋਟ ਜਾਂਦੇ ਨੇ, ਉੱਥੇ ਰਾਏ ਇਕੱਲਾ ਮੁਸਲਮਾਨ ਹਾਕਮ ਹੈ। ਉਹ ਮਹਾਰਾਜ ਜੀ ਦੇ ਦਰਸ਼ਨ ਕਰੇ, ਮਹਾਰਾਜ ਰੋਣ ਲੱਗ ਗਿਆ ਵੀ ਮੈਂ ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਧੱਕਾ ਕਰਿਆ ਇਹਨਾਂ ਲੋਕਾਂ ਨੇ। ਔਰ ਚਿੱਠੀ ਆਈ ਸਰੰਦ ਦੇ ਨਵਾਬ ਦੀ ਬਈ ਰਾਏ ਇਕੱਲਾ ਬਹੁਤ ਅੱਛਾ ਹੋਇਆ ਤੂੰ ਗੁਰੂ ਗੋਬਿੰਦ ਸਿੰਘ ਨੂੰ ਰੋਕ ਲਿਆ, ਪਰ ਹੁਣ ਇਹ ਕਰ ਜੇ ਤਾਂ ਤੇਤੇ ਫੜ ਹੁੰਦੇ ਨੇ ਤੂੰ ਫੜ ਲੈ, ਨਹੀਂ ਅਸੀਂ ਆ ਕੇ ਫੜ ਲਈਏ ਬਾਦਸ਼ਾਹ ਨੂੰ ਫੜਾਵਾਂਗੇ। ਉਹਨੇ ਜਵਾਬ ਦਿੱਤਾ, ਕਹਿੰਦਾ ਨਵਾਬ ਸਾਹਿਬ ਮੇਰੇ ਜਿੱਥੇ ਗੁਰੂ ਗੋਬਿੰਦ ਸਿੰਘ ਹਿੰਦੂਆਂ ਦੇ ਗੁਰੂ ਨੇ, ਮੇਰੇ ਪੀਰ ਨੇ, ਪੀਰ ਦੇ ਵਾਸਤੇ ਮਰੀਦ ਜਿਹੜੇ ਕੱਟ ਕੇ ਮਰ ਜਾਂਦੇ ਨੇ, ਕਹਿੰਦਾ ਜਦ ਤੱਕ ਮੇਰੀ ਰਿਆਇਆ ਦੇ ਵਿੱਚ ਇੱਕ ਵੀ ਬੰਦਾ ਹੈ ਤੁਸੀਂ ਗੁਰੂ ਗੋਬਿੰਦ ਸਿੰਘ ਵੱਲ ਨਹੀਂ ਝਾਕ ਸਕਦੇ, ਅੱਜ ਕਹਿ ਕੇ ਦਿਖਾਵੇ ਤਾਂ ਕੋਈ ਹੱਕ ਨਹੀਂ, ਸੈਂਟਰ ਦੇ ਮੂਹਰੇ ਕਰਕੇ ਦਿਖਾਵੇ ਗੱਲ। ਉਹ ਤਾਂ ਬਹੁਤ ਕੋਈ ਦਲੇਰ ਬੰਦਾ ਸੀ ਜਿਹੜਾ ਇਹ ਗੱਲ ਕਹਿ ਗਿਆ। ਹੁਣ ਜੇ ਮਹਾਰਾਜ ਨੇ ਗੁਰਮਤ ਦੇ ਆਧਾਰ ਤੇ ਉਹਨਾਂ ਨਾਲ ਕੀਤੀ ਕਚਹਿਰੀ, ਦੋ ਦਿਨ ਤਿੰਨ ਦਿਨ ਜਾਂਦੇ ਰਹੇ, ਸਾਡੇ ਇਤਿਹਾਸਕਾਰਾਂ ਨੂੰ ਗੱਲ ਨਹੀਂ ਲੱਭ ਰਹੀ ਵੀ ਅਸੀਂ ਸਾਹਿਬਜ਼ਾਦਿਆਂ ਨੇ ਕਿਹੜੀ ਗੱਲ ਕਰੀ। ਤਿੰਨ ਦਿਨ ਉਹ ਪੇਸ਼ੀ ਹੁੰਦੀ ਹੈ, ਉਹ ਕਿਤੇ ਮਾਮ ਹੋ ਕੇ ਖੜੇ ਦੇ ਬੋਲੇ ਹੀ ਨਹੀਂ ਹੈ, ਫਿਰ ਕਚਹਿਰੀ ਉਹਦੇ ਵਿੱਚ ਜ਼ਿਕਰ ਆਉਂਦਾ ਵੀ ਸਾਰੇ ਚੁੱਪ ਹੋ ਗਏ, ਨਿਰੁੱਤਰ ਹੋ ਗਏ। ਉਹ ਕਿਹੜੇ ਬਚਨ ਸੀ ਜਿਹੜੇ ਸਾਹਿਬਜ਼ਾਦਿਆਂ ਨੇ ਕਰੇ? ਸਾਹਿਬਜ਼ਾਦਿਆਂ ਨੂੰ ਬੱਚੇ ਨਾ ਸਮਝੋ, ਵੀ ਪੰਜ ਸਾਲ ਦਾ ਸੱਤ ਸਾਲ ਦਾ ਸੀ ਗੁਰੂ ਹਰਕ੍ਰਿਸ਼ਨ ਮਹਾਰਾਜ, ਕਿੱਡੀ ਉਮਰ ਦੇ ਸੀ ਉਹ? ਪੂਰਨ ਪੁਰਸ਼ ਸੀ, ਗੁਰਮਤ ਦੇ ਅੰਦਰ ਰੰਗੇ ਹੋਏ। ਉਹਨਾਂ ਨੇ ਉਹ ਕਚਹਿਰੀ ਦੇ ਅੰਦਰ ਸਾਰਿਆਂ ਨੂੰ ਝੂਠੇ ਬਣਾਇਆ। ਇਹਦਾ ਮੈਂ ਜ਼ਿਕਰ ਕੱਲ੍ਹ ਨੂੰ ਕਰਾਂਗਾ। ਜਦੋਂ ਹਿੰਮਤ ਨਾ ਆਇਓ, ਆਖਰੀ ਦੁਕਾਨ ਹੈ, ਕਈ ਪ੍ਰੇਮੀ ਇੱਥੋਂ ਹੀ ਬੋਲਣ ਵਾਲੇ ਹੁੰਦੇ ਨੇ, ਬਾਕੀ ਅੰਮ੍ਰਿਤ ਬਾਰੇ ਤੁਹਾਨੂੰ ਦੱਸ ਦੇਣਗੇ। ਹੁਣ ਪ੍ਰੋਗਰਾਮ ਸੁਣਿਆ ਅਤੇ ਉਹਦੇ ਮੁਤਾਬਕ ਜੋ ਮਹਾਰਾਜ ਦਾ ਹੁਕਮ ਹੈ, ਆਪਾਂ ਸਾਲ ਭਰ ਦੇ ਅੰਦਰ ਫੇਰ ਮੁੜ ਕੇ ਬੈਠਦੇ ਹਾਂ, ਵਾਹਿਗੁਰੂ ਜਾਣਦਾ ਵੀ ਗਾਹ ਨੂੰ ਬੈਠਾਂਗੇ ਕਿ ਨਹੀਂ। ਸੋ ਮੇਰੇ ਅੰਦਰੋਂ ਇਹ ਆਉਂਦਾ ਵੀ ਆਪਾਂ ਗੁਰੂ ਦੇ ਬਣ ਗਏ, ਜਿਹੜੇ ਨਹੀਂ ਹਾਲ ਤੱਕ ਨਾ, ਉਹਦੇ 'ਚ ਬੋਝ ਤਾਂ ਹੈ ਨਹੀਂ ਕੋਈ, ਅਸੀਂ ਵੀ ਤਾਂ ਜਿਉਂਦੇ ਫਿਰਦੇ ਹਾਂ, ਕਿਰਪਾਨ ਪਈ ਤਾਂ ਅਸੀਂ ਪੰਜ ਸਿਹਰ ਦਾ ਚੱਕੀ ਫਿਰਦੇ। ਗੁਰੂ ਨੇ ਨਾਮ ਦੇਣਾ, ਅਸੀਂ ਨਾਮ ਜਪਣਾ, ਹੋਰ ਗੱਲ ਕੋਈ ਨਹੀਂ, ਛੁਟਕਾਰਾ ਕਰਾਉਣਾ ਆਪਣਾ। ਸੋ ਇਸ ਕਰਕੇ ਕੱਲ੍ਹ ਨੂੰ ਸਾਰੇ ਹਿੰਮਤ ਨਾਲ ਇੱਕ ਜਲਦੀ ਆ ਜਾਓ, ਤਾਂ ਕਿ ਸਾਰੇ ਬਚਨ ਆਪਾਂ ਇਕੱਠੇ ਕਰ ਲਈਏ। ਅਤੇ ਹੁਣ ਜਿਹੜਾ ਬਾਕੀ ਦਾ ਪ੍ਰੋਗਰਾਮ ਹੈ ਭਾਈ ਲਖਮੀਰ ਸਿੰਘ ਹੋਣੀ ਪੂਰਾ ਕਰਨਗੇ। ਸੋ ਮੈਨੂੰ ਇੱਥੇ ਹੀ ਯਾਦ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਸ ਨੂੰ ਕੁਸ਼ਲ ਤੇ ਖੇਮ ਕਹਿੰਦੇ ਨੇ ਉਹ ਪ੍ਰਾਪਤ ਨਹੀਂ ਹੋਇਆ ਕਰਦੀ। ਉਹਦੇ ਵਾਸਤੇ ਅਨੇਕਾਂ ਹੀ ਯਤਨ ਕੀਤੇ ਹੈ। ਬਹੁਤ ਸਾਰੀ ਦੁਨੀਆ ਦਾ ਇਹ ਖਿਆਲ ਹੈ ਕਿ ਜੇ ਪ੍ਰਕਿਰਤਿਕ ਪ੍ਰਾਪਤੀਆਂ ਹੋ ਜਾਣ, ਸਾਇੰਸ ਦੀਆਂ ਜੋ ਵੱਡੀਆਂ ਵੱਡੀਆਂ ਉਪਲਬਧੀਆਂ ਨੇ ਉਹ ਘਰ ਵਿੱਚ ਪ੍ਰਾਪਤ ਹੋਣ, ਫਿਰ ਸੁੱਖ ਹੋ ਜਾਂਦਾ। ਮਹਾਰਾਜ ਕਹਿੰਦੇ ਸਾਰੀਆਂ ਚੀਜ਼ਾਂ ਅਸੀਂ ਪ੍ਰਤਿਆ ਪ੍ਰਤਿਆ ਕੇ ਦੇਖੀਆਂ ਨੇ ਤੇ ਸੰਸਾਰ ਦੇ ਅੰਦਰ ਜਿਹਨਾਂ ਕੋਲ ਪ੍ਰਾਪਤ ਨੇ ਉਹਨਾਂ ਦੇ ਜੀਵਨ ਨੂੰ ਖੋਜ ਕੇ ਪਰਖ ਕੇ ਅਸੀਂ ਦੇਖਿਆ ਹੈ ਕਿ ਸੁੱਖ ਜੋ ਹੈ ਉਹ ਹੋਰ ਪਰੇ ਰਹਿ ਜਾਂਦਾ, ਪਰਛਾਵਾਂ ਉਹਦਾ ਫੜਿਆ ਨਹੀਂ ਜਾਂਦਾ, ਉਹ ਅੱਗੇ ਅੱਗੇ ਵੱਧਦਾ। ਜਿਵੇਂ ਅਸੀਂ ਸੂਰਜ ਵੱਲ ਨੂੰ ਵਧੀਏ, ਪਰਛਾਵਾਂ ਸਾਡਾ ਪਿੱਛੇ ਰਹਿੰਦਾ ਹੈ। ਜੇ ਸੂਰਜ ਤੋਂ ਵੱਲ ਪਿੱਛ ਕਰ ਲਈਏ ਤੇ ਪਰਛਾਵੇਂ ਦੇ ਉੱਤੇ ਅਸੀਂ ਪੈਰ ਨਹੀਂ ਰੱਖ ਸਕਦੇ, ਛਾਲ ਨਹੀਂ ਮਾਰ ਸਕਦੇ, ਅੱਗੇ ਉਨਾ ਹੀ ਗਾਹ ਵੱਧ ਜਾਂਦਾ। ਐਸੇ ਤਰ੍ਹਾਂ ਦੇ ਨਾਲ ਆਦਮੀ ਦੇ ਮਨ ਦੇ ਅੰਦਰ ਜੋ ਸੁੱਖ ਦੀ ਲੋਚਾ ਹੈ ਜਾਂ ਸੁੱਖ ਦੀ ਕੋਈ ਸੀਮਾ ਹੈ ਉਹ ਅੱਗੇ ਅੱਗੇ ਵੱਧਦੀ ਤੁਰੀ ਜਾਂਦੀ ਹੈ। ਮਹਾਰਾਜ ਕਹਿੰਦੇ ਬਹੁਤ ਵੱਡੇ ਵੱਡੇ ਅਸੀਂ ਦੇਖੇ ਨੇ ਜਿਨ੍ਹਾਂ ਨੂੰ ਸੰਸਾਰ ਮੰਨਦਾ ਹੈ, ਜਿਨ੍ਹਾਂ ਦੇ ਬਾਰੇ ਜ਼ਿਕਰ ਕਰਦਾ ਹੈ, ਉਹਨਾਂ ਦਾ ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ। ਮਹਾਰਾਜ ਕਹਿੰਦੇ ਉਹ ਵੀ ਅਸੀਂ ਦੇਖੇ ਨੇ ਕਿ ਦੁੱਖ ਮਹਿਸੂਸ ਕਰਦੇ ਸੀ, ਪੂਰੇ ਤੌਰ ਦੇ ਉੱਤੇ ਕੋਈ ਸੁਖੀ ਨਹੀਂ ਸੀ ਹੋਇਆ। ਪੂਰਨ ਸੁੱਖ ਦੀ ਪ੍ਰਾਪਤੀ ਹੋ ਜਾਣੀ ਸਾਡਾ ਗੋਲ ਹੈ ਜ਼ਿੰਦਗੀ ਦਾ, ਜਿਸ ਨੂੰ ਪਰਮਪਦ ਕਹਿੰਦੇ ਨੇ ਜਾਂ ਮੁਕਤੀ ਕਹਿੰਦੇ ਨੇ, ਸਾਲਵੇਸ਼ਨ ਕਹਿੰਦੇ ਨੇ। ਇਸੇ ਲਕਸ਼ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਸੰਸਾਰ ਦੇ ਅੰਦਰ ਵਾਹਿਗੁਰੂ ਵੱਲੋਂ ਮਨ ਸਰੀਰ ਦੇ ਕੇ ਭੇਜੇ ਗਏ। ਸਿਰਫ ਇੱਕੋ ਹੀ ਸਰੀਰ ਹੈ ਜਿਹਦੇ ਵਿੱਚ ਅਸੀਂ ਇਸ ਚੀਜ਼ ਨੂੰ ਪ੍ਰਾਪਤ ਕਰ ਸਕਦੇ ਹਾਂ। ਹੋਰ 83,99,999 ਸਰੀਰਾਂ ਦੇ ਅੰਦਰ ਇਹ ਕਪੈਸਿਟੀ ਨਹੀਂ ਪਾਈ ਵਾਹਿਗੁਰੂ ਨੇ ਕਿ ਉਹਦੇ ਤੱਕ ਪਹੁੰਚਿਆ ਜਾਵੇ ਤੇ ਪੂਰਨ ਸੁਖੀ ਹੋ ਸਕੇ। ਉਹ ਕਰਮਾਂ ਦੀਆਂ ਦੁਨੀਆਂ ਹੋਣ ਕਰਕੇ ਭੋਗ ਜੁਨੀਆਂ ਖਵਾਉਂਦੀਆਂ ਨੇ। ਚਾਹੀਏ ਤਾਂ ਨਰਕਾਂ ਜਾ ਸਕਦੇ ਹਾਂ, ਜੇ ਸਹੀ ਰਸਤਾ ਤਿਆਰ ਕਰ ਲਈਏ ਤਾਂ ਅਸੀਂ ਪਰਮੇਸ਼ਵਰ ਬਣ ਸਕਦੇ ਹਾਂ। ਬਹੁਤ ਵੱਡੀ ਤੇ ਵੱਡੀ ਜੋ ਪਦਵੀ ਹੈ ਉਸ ਥਾਂ ਤੇ ਪਹੁੰਚ ਸਕਦਾ ਮਨੁੱਖ। ਸੋ ਬਾਕੀ ਜੋ ਪ੍ਰਕਿਰਤਿਕ ਪ੍ਰਾਪਤੀਆਂ ਨੇ ਮਹਾਰਾਜ ਕਹਿੰਦੇ ਉਹਦੇ ਵਿੱਚ ਸ਼ਾਂਤੀ ਨਹੀਂ ਆਉਂਦੀ। ਸੁੰਦਰ ਸੇਜ, ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੋਹਣੇ ਨੇ, ਚੰਦਨ ਸੁਗੰਧ ਲਾਏ ਮੋਤੀ ਹੀਰੇ ਮਾਨੇ ਛੇ, ਸੁੱਖ ਮਾਨ ਦਾ ਕਿਚਨਾ ਹੈ ਸੂਰੇ, ਸੋਬਰਾ ਚਿਤਨਾ ਵਈ ਵਿਸ਼ਟਾ ਕੇ ਹੀਰੇ, ਮੇਰਾ ਨਾਮ ਨਾ ਸ਼ਾਂਤ ਹੋਏ ਕਿ ਦਿਲ ਮੰਨਦੀ ਹੈ। ਵੱਡਿਆਂ ਵੱਡਿਆਂ ਦਾ ਜ਼ਿਕਰ ਫਰਮਾਉਂਦੇ ਨੇ ਕਿ ਸੰਸਦਾਨ ਦੇ ਇੰਦਰ ਲਗਾਇਆ, ਪਰਸ਼ੁਰਾਮ ਰੋੜੇ ਕਰ ਆਇਆ, ਅਜਾ ਸਰੋਵੇ ਪੀਛਾ ਖਾਏ, ਐਸੀ ਧਰਤੇ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ। ਸੁਰੇਸਾਂ ਦੇ ਨਾਲ ਵੱਡੀਆਂ ਵੱਡੀਆਂ ਜੋ ਹਸਤੀਆਂ ਹੋਈਆਂ ਨੇ ਸਭ ਦਾ ਜ਼ਿਕਰ ਕਰਕੇ ਮਹਾਰਾਜ ਫਰਮਾਨ ਕਰਦੇ ਨੇ ਕਿ ਬਾਲੀ ਰੋਵੇ ਨਾ ਹੀ ਵਿਤਾਰ, ਨਾ ਹੀ ਦੁਖੀਆ ਸਭ ਸੰਸਾਰ। ਜੋ ਗੁਰਬਾਗ ਦੇ ਅੰਦਰ ਆਇਆ ਕਿ ਅੱਗੇ ਵੀ ਸੁੱਖ ਪ੍ਰਾਪਤ ਹੋ ਗਿਆ ਤੇ ਪਿੱਛੇ ਵੀ ਕੁਸ਼ਲ ਤੇ ਖੇਮ ਪ੍ਰਾਪਤ ਹੋ ਗਈ, ਉਹ ਗੁਣਾਂ ਦਾ ਨਿਧਾਨ ਜੋ ਸੀ ਉਹ ਪ੍ਰਾਪਤ ਹੋ ਗਿਆ। ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਨਾਮ ਦੀ ਅੰਦਰ ਪ੍ਰਾਪਤੀ ਨਹੀਂ ਹੁੰਦੀ ਉਨੀ ਦੇਰ ਤੱਕ ਸੁੱਖ ਦੀ ਪ੍ਰਾਪਤੀ ਨਹੀਂ ਹੋਇਆ। ਮੰਨੇ ਨਾਉ ਸੇ ਹੀ ਜਿਣ ਜਾਏ, ਇਹਦੇ ਵਿੱਚ ਨਾਮ ਮੰਨਣਾ ਆਖਿਆ ਗਿਆ, ਨਾਮ ਜਪਣਾ ਨਹੀਂ ਆਖਿਆ, ਮਾਨ ਨਾਮ ਨੂੰ ਮੰਨ ਲੈਣਾ। ਸੋ ਇਸ ਕਰਕੇ ਸਾਨੂੰ ਫਿਰ ਬੜੀ ਲੰਮੀ ਵਿਚਾਰ ਚ ਜਾਣਾ ਪੈਂਦਾ ਵੀ ਕਿਤੇ ਮਹਾਰਾਜ ਨਾਮ ਦਾ ਧਿਆਨ ਕਹਿੰਦੇ ਨੇ, ਕਿਸੇ ਥਾਂ ਦੇ ਉੱਤੇ ਨਾਮ ਦਾ ਜਾਪ ਕਹਿੰਦੇ ਨੇ, ਕਿਸੇ ਨਾਮ ਥਾਂ ਦੇ ਉੱਤੇ ਨਾਮ ਨੂੰ ਗਿਰਦੇ ਵਸਾਉਣਾ ਕਹਿੰਦੇ ਨੇ, ਕਿਸੇ ਥਾਂ ਦੇ ਉੱਤੇ ਨਾਮ ਦਾ ਮੰਨਣਾ ਕਹਿੰਦੇ ਨੇ, ਤੇ ਜਿੱਥੇ ਨਾਮ ਦਾ ਮੰਨਣਾ ਕਹਿੰਦੇ ਨੇ ਉਹ ਸਾਡੇ ਵਾਸਤੇ ਜ਼ਰੂਰੀ ਕਰ ਦਿੱਤਾ ਕਿ ਰੋਜ਼ ਇਸ ਚੀਜ਼ ਨੂੰ ਪੜ੍ਹ ਤੇ ਉਹਦੀ ਪਦਵੀ ਕਿੰਨੀ ਦੇਰ ਕੀ ਮੰਨਣਾ ਜੀ ਗੱਲ ਕਹਿ ਜੀ ਨਾ ਜਾਏ, ਜੇ ਕੋ ਕਹੇ ਪਿੱਛੇ ਸਰਾਏ ਕਾਬਿਲ ਕਰਨ ਨਾ ਲਿਖਣਾ, ਮੰਨੇ ਕਾਬ ਹੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਹੈ। ਸੋ ਨਾਮ ਨੂੰ ਜੋ ਮੰਨਦਾ ਹੈ, ਮਹਾਰਾਜ ਕਹਿੰਦੇ ਇੱਕੋ ਕਰਮ ਹੈ, ਮੰਨੇ ਨਾਉਣ ਸਹੀ ਜਾਂਦਾ ਹੈ। ਔਰੀ ਕਰਮ ਨਾ ਦੇਖੇ ਰਹੇ, ਬਾਕੀ ਜਿੰਨੇ ਆਵਦਰ ਕਰਮ ਨੇ ਉਹ ਕਿਸੇ ਦੇਖੇ ਚ ਨਹੀਂ ਪਹਿਲੇ। ਸੋ ਨਾਮ ਨੂੰ ਮੰਨਣਾ ਕਿਵੇਂ ਹੈ? ਕਿਉਂਕਿ ਨਾਮ ਜੀ ਦੀ ਦੇਰ ਤੱਕ ਅੰਦਰ ਪ੍ਰਵੇਸ਼ ਨਹੀਂ ਕਰਦਾ, ਅਸੀਂ ਮੰਨਦੇ ਨਹੀਂ ਹਾਂ, ਓਨੀ ਦੇਰ ਤੱਕ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਇਹ ਬੜੀ ਗੁੰਝਲ ਹੈ ਸਾਡੇ ਵਾਸਤੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ, ਹੁਕਮ, ਨਾਮ ਇਹ ਤਿੰਨ ਚਾਰ ਟਰਮ ਆਉਂਦੀਆਂ ਨੇ ਜਿਹਨੂੰ ਆਦਮੀ ਸਮਝ ਨਹੀਂ ਸਕਦਾ ਵੀ ਕਿੱਥੇ ਮਹਾਰਾਜ ਦਾ ਕੀ ਉਦੇਸ਼ ਹੈ, ਕੀ ਕਹਿੰਦੇ ਨੇ ਉਹ ਸਹੀ ਤੌਰ ਦੇ ਉੱਤੇ। ਕਿਉਂਕਿ ਉਹ ਜਦ ਤੱਕ ਅਸੀਂ ਅਧਿਆਤਮਕ ਤਰੱਕੀ ਨਹੀਂ ਕਰਦੇ, ਜਦ ਤੱਕ ਅੰਦਰੋਂ ਅਨੁਭਵ ਨਹੀਂ ਕਰਦੇ, ਅਸੀਂ ਇਸ ਬਾਤ ਨੂੰ ਮੰਨ ਨਹੀਂ ਸਕਦੇ, ਕਿਉਂਕਿ ਸਾਨੂੰ ਕੁਛ ਪਤਾ ਨਹੀਂ ਲੱਗਦਾ। ਸਾਡੀ ਬੁੱਧੀ ਜਿਹੜੀ ਹੈ ਉਹ ਲਿਮਿਟ ਵਿੱਚ ਹੈ, ਉਹ ਲਿਮਿਟ ਤੋਂ ਉੱਪਰ ਜਿਹੜੀ ਅਵਸਥਾ ਹੈ ਉਸ ਨੂੰ ਅਨੁਭਵ ਨਹੀਂ ਕਰ ਸਕਦਾ। ਸੋ ਨਾਮ ਜਦ ਮੰਨਦੇ ਹਾਂ, ਮਹਾਰਾਜ ਨੇ ਇੱਕ ਥਾਂ ਹੋਰ ਲਿਖਿਆ ਕਿ ਖੋਜਤ ਖੋਜਤ ਤੱਤ ਵਿਚਾਰਿਓ, ਅਸੀਂ ਖੋਜ ਖੋਜ ਕੇ ਤੁਹਾਨੂੰ ਦੱਸਦੇ ਹਾਂ ਇੱਕ ਵਚਨ, ਤੱਤ ਦਾ ਵਚਨ ਦੱਸਦੇ। ਉਹ ਇਹ ਹੈ ਕਿ ਆਪ ਗੁਰੂ ਦੇ ਪਰਾਇਣ ਹੋ ਜਾਓ, ਦਾਸ ਗੋਬਿੰਦ ਪਰਾਇਣ, ਅਵਿਨਾਸ਼ੀ ਖੇਮ ਚਾਹੇ ਜੇ ਨਾਂ ਦੇ ਸਦਾ ਸਿਮਰ ਨਾਰਾਇਣ। ਜੇ ਤੂੰ ਇਹ ਚਾਹੁੰਦਾ ਕਿ ਮੈਨੂੰ ਐਸੇ ਸੁਖ ਦੀ ਪ੍ਰਾਪਤੀ ਹੋ ਜਾਏ ਜੋ ਕਦੇ ਵੀ ਖੰਡਿਤ ਨਾ ਹੋਵੇ, ਤੇ ਨਾ ਤੂੰ ਸਦਾ ਨਾਰਾਇਣ ਨੂੰ ਯਾਦ ਦੇ ਵਿੱਚ ਵਸਾ ਲੈ, ਵਾਹਿਗੁਰੂ ਨੂੰ ਯਾਦ ਵਿੱਚ ਵਸਾ ਲੈ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਦਾ ਨਿਵਾਰਨ ਮਿਟਾਓ। ਕਲਾ ਤੇ ਕਲੇਸ਼ ਨਾਲ ਮਾਨਵ ਕੁਬਾਇਲ ਹੋਇਆ ਹੋਇਆ। ਜਦੋਂ ਆਦਮੀ ਵਿਚਾਰ ਕਰਦਾ ਹੈ ਵੀ ਉਹ ਕਿਹੜਾ ਕਲੇਸ਼ ਹੈ ਜਿਹਦਾ ਮੇਰੇ ਮਨ ਦੇ ਵਿੱਚ ਵਾਸਾ ਹੈ ਤੇ ਮੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਮੈਂ ਦੌੜਦਾ, ਬੜੀਆਂ ਬੜੀਆਂ ਪ੍ਰਾਪਤੀਆਂ ਕਰਦਾ, ਫਿਰ ਕੋਈ ਨਾ ਕੋਈ ਦੁੱਖ ਸਾਹਮਣੇ ਖੜ ਜਾਂਦਾ ਹੈ, ਪੂਰਨ ਤੌਰ ਦੇ ਉੱਤੇ ਮੈਨੂੰ ਆਨੰਦ ਤਾਂ ਆਇਆ ਨਹੀਂ। ਆਨੰਦ ਕਹਿੰਦੇ ਜੀ ਉਸ ਨੂੰ ਨੇ ਅਪ ਟੂ ਫੁੱਲ ਕਪੈਸਿਟੀ ਜਿਹੜਾ ਹੁੰਦਾ, ਇੱਕ ਪਿਆਲਾ ਹੈ ਇੱਕ ਕਿਲੋ ਦਾ, ਉਹ ਪੂਰਾ ਭਰਿਆ ਹੋਵੇ ਉਹ ਕਪੈਸਿਟੀ ਗਿਣੀ ਜਾਂਦੀ ਹੈ ਉਹਦੀ। ਇਸੇ ਤਰ੍ਹਾਂ ਦੇ ਨਾਲ ਸਾਡਾ ਜੋ ਮਨ ਹੈ ਉਹ ਜਦ ਪੂਰਾ ਭਰ ਜਾਂਦਾ ਹੈ ਖੁਸ਼ੀ ਦੇ ਨਾਲ, ਉਸ ਨੂੰ ਆਨੰਦ ਕਹਿੰਦੇ ਹਨ। ਜੇ ਉਹਦੇ ਵਿੱਚ ਕਮੀ ਹੋਵੇ ਤਾਂ ਆਨੰਦ ਨਹੀਂ ਉਸ ਨੂੰ ਆਖਿਆ ਜਾਂਦਾ। ਸੋ ਕਿਹੜੀ ਚੀਜ਼ ਹੈ ਜਿਸ ਕਰਕੇ ਮੈਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਨਹੀਂ ਹੁੰਦੀ? ਮਹਾਰਾਜ ਕਹਿੰਦੇ ਪੰਜ ਕਲੇਸ਼ ਤੇਰੇ ਮਨ ਦੇ ਵਿੱਚ ਨੇ, ਜਦ ਤੱਕ ਇਹਨਾਂ ਦੀ ਜੜ ਨਹੀਂ ਕੱਟਦਾ ਓਨੀ ਦੇਰ ਤੱਕ ਤੂੰ ਸੁਖੀ ਨਹੀਂ ਹੋ ਸਕਦਾ। ਸੁਖਨੀ ਸਾਹਿਬ ਦੇ ਵਿੱਚ ਪਹਿਲੀ ਵਾਰੀ ਇਸੇ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ, ਸਿਮਰੋ ਸਿਮਰ ਸਿਮਰ ਸੁਖ ਪਾਓ। ਲਾਲ ਛੋਟੀ ਜੀ ਹੈ, ਬਹੁਤ ਛੋਟੀ ਹੈ, ਲੇਕਿਨ ਇਹਦੇ ਵਿੱਚ ਬਹੁਤ ਵੱਡਾ ਹੱਲ ਦੇ ਦਿੱਤਾ ਗਿਆ ਕਿ ਤੁਸੀਂ ਯਾਦ ਕਰੋ, ਯਾਦ ਕਰੋ, ਯਾਦ ਕਰਕੇ ਸੁੱਖ ਪਾਓ, ਕਲ ਕਲੇਸ਼ ਤਨ ਮਾਇਆ ਮਿਟਾਓ। ਕਲਰ ਦੇ ਕਲੇਸ਼ ਦੋ ਚੀਜ਼ਾਂ ਜਿਹੜੀਆਂ ਤੁਹਾਡੇ ਮਨ ਵਿੱਚ ਤੁਹਾਨੂੰ ਉਲਟਾ ਕਰ ਰਹੀਆਂ ਨੇ, ਦੁਖੀ ਕਰ ਰਹੀਆਂ ਨੇ, ਉਹਨਾਂ ਨੂੰ ਮਿਟਾ ਦਿਓ। ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਕਲੇਸ਼ ਹੈ ਸਾਡੇ ਰਸਤੇ ਦੇ ਵਿੱਚ। ਮਹਾਰਾਜ ਕਹਿੰਦੇ ਵੀ ਕਲੇਸ਼ ਨੂੰ ਸਮਝੋ, ਇਹਦੇ ਬਾਰੇ ਜਦ ਸਿਆਣਿਆਂ ਨੇ ਖੋਜ ਕਰੀ ਤਾਂ ਪੰਜ ਹਿੱਸਿਆਂ ਚ ਇਸ ਨੂੰ ਵੰਡ ਦਿੱਤਾ। ਪਹਿਲਾ ਇਹ ਹੈ ਕਿ ਅਵਿਦਿਆ, ਜਿਸਨੂੰ ਇਗਨੋਰੈਂਸ ਕਹਿੰਦੇ ਨੇ, ਫੁੱਲ ਕਹਿੰਦੇ, ਅਸਲ ਚੀਜ਼ ਹੋਰ ਹੈ ਤੇ ਨਕਲ ਚੀਜ਼ ਹੋਰ ਹੈ। ਉਹ ਨਕਲ ਨੂੰ ਮੰਨ ਲੈਣਾ ਤੇ ਅਸਲ ਨੂੰ ਛੱਡ ਦੇਣਾ, ਅਸਲ ਦਾ ਕੋਈ ਗਿਆਨ ਨਾ ਹੋਣਾ, ਇਹਨੂੰ ਵਿਦਿਆ ਕਹਿੰਦੇ। ਜਦ ਤੱਕ ਵਿਦਿਆ ਦਾ ਨਾਸ਼ ਨਹੀਂ ਹੁੰਦਾ ਉਨੀ ਦੇਰ ਤੱਕ ਸਾਨੂੰ ਕੋਈ ਸੋਝੀ ਨਹੀਂ ਆਉਂਦੀ। ਸਭ ਤੋਂ ਵੱਡਾ ਜੋ ਕਲੇਸ਼ ਆਦਮੀ ਦੇ ਮਨ ਵਿੱਚ ਹੈ ਉਹ ਵਿਦਿਆ ਹੈ। ਵਿਦਿਆ ਦੇ ਕਈ ਨਾਂ ਨੇ, ਇਹਨੂੰ ਇਗਨੋਰੈਂਸ ਵੀ ਕਹਿੰਦੇ ਨੇ, ਅਡਿਊਜ਼ਨ ਵੀ ਕਹਿੰਦੇ ਨੇ, ਫੁੱਲ ਕਹਿੰਦੇ ਨੇ, ਹਉਮੈ ਕਹਿੰਦੇ ਨੇ, ਮਾਇਆ ਕਹਿੰਦੇ ਨੇ। ਹਉਮੈ ਜਿਹੜਾ ਹੈ, ਮਹਾਰਾਜ ਨੇ ਆਸ਼ਾ ਜੀ ਦੀ ਬਾਤ ਦੇ ਅੰਦਰ ਬਹੁਤ ਵਿਸਥਾਰ ਦੇ ਨਾਲ ਦੱਸਿਆ ਕਿ ਹਉਮੈ ਦੇ ਅੰਦਰ ਆਦਮੀ ਦੇ ਸਾਰੇ ਧਰਮ ਚੱਲ ਰਹੇ ਨੇ। ਇਹ ਪਾਪ ਵੀ ਹਉਮੈ ਚ ਕਰਦਾ, ਪੁੰਨ ਵੀ ਹਉਮੈ ਚ ਕਰਦਾ, ਨਰਕ ਚ ਵੀ ਹਉਮੈ ਕਰਕੇ ਹੈ, ਸੁਰਗ ਵਿੱਚ ਵੀ ਹਉਮੈ, ਨੇਕੀਆਂ ਬੁਰੀਆਂ ਸਭ ਹਉਮੈ ਕਰਕੇ। ਸੋ ਹਉਮੈ ਜਿੰਨੀ ਦੇਰ ਤੱਕ ਹੈ ਉਨੀ ਦੇਰ ਤੱਕ ਕੁਛ ਮੰਗਦਾ ਨਹੀਂ। ਹਉਮੈ ਦਾ ਨਾਸ਼ ਜਿਹੜਾ ਹੈ ਜਦ ਤੱਕ ਇਹ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਕਲੇਸ਼ ਦਾ ਨਾਸ਼ ਨਹੀਂ। ਗੁਰੂ ਦਸ਼ਮੇਸ਼ ਪਿਤਾ ਦੇ ਪਾਸ ਬਹੁਤ ਵੱਡਾ ਪੀਰ ਜਿਸਦਾ ਨਾਮ ਬੁੱਧੂ ਸ਼ਾਹ ਸੀ, جو اسلام متن کا دھارنی سی تے جگیردار بھی سی بہت بڑے علاقے کا تے نال اودی پیری مریدی بھی دور دراز تک دلی تک جاندی سی سڈورے دے رہن والا لیکن ایماندار سی صحیح سوچ والا سی وہ پڑھتا نہیں سی پڑھتا اوپرلے پاسے ہوں وہ جو کچھ سمجھتا سی وہ سمجھتا سی جو بھی سمجھ نہیں سی آتا وہ بارے ہرک نو کہہ سی بھی آ مجھے گل نہیں سمجھ آئی وہ اپنی پرمتا نہیں سی دیکھتا بھی مینو کی کہیں گے بھی یہ پیر ہو کے آ گل نہیں سمجھا لیکن وہ تسلی نہیں سی آتی وہ بار بار پوچھتا سی نانک تربر ایک فل تو ایک گھیر ہوا ہے آم تجاگ نہ دسے نہ پرواں کیتا ہے اے بدھی روپ وسرے اتنے دو پنکھیرو رہتے ہیں ایک دا پنکھیرو وہ ہے جہاں اڑانیاں مارتا ہے تھان تھان دے جاتا ہے پنکھی برکس آمڑا ہے اڈا چودیس جائے جیتا اڈا ہے دور کرو تاجے تے بلا ہے جنیاں اڑانیاں مارتا ہے دکھ بدے تلے جاتے ہیں وہ پھر کرما کا فل کھانا ہے نرک سرگ جاتا ہے سکھی دکھی ہوں انی پاپی بنتا ہے مان بمان آتا ہے دوسرا پنکھی وہ سنید ہے بھی جہاں پرم آنند رہ کتنے جانا ہے نہ کچھ کرتا ہے تو پرم آنند سوال کرنا بھی یہاں پچھوں میں کون ہوں لیکن کوئی دس نہ سکیا گرو دسمیش پتا پونے صاحب نے اس تھان جا کے اپنا شنکا نوت کرنے واسطے بہت سارے چیلیا سمیت پہنچ رہے مریدان پاس دوروں گرو مہاراج کو دیکھ کے ایسا پربھاوت ہوا من ایڈا وٹیا جذبہ اٹھیا ایڈی لہر اٹھی کہ میں چرن فل لینے نے جب تک گرو مہاراج میرا شنکا نت کر کے اصلی بات نہیں دسن گے میں چلے دھو پی ہے شریر درشن کی دھو پی ہے لیکن نال دی نال خیال آیا کہ میرے نال تو تین چار سو مریض ہے یہ کہیں گے میں بڑی عمر تھا یہ 21-22 سال کے نے پھر کچھ سنسا من تو اتریا لگیا کہ چھوٹی عمر ہے ایڈی عمر سے انہوں یہ پراپتی ہوگی ہونی ہے کہ میرا یہ شنکا نوت کر دیا اس ویل جڑا چاہ سی کہ میں جا کے جرم ہوں لفٹ جا وہ ہٹ گیا اسی ویل ٹوٹ گئی پریت گرو مہاراج کے کول جس وقت جانا ہے تو دس بندہ لین واسطے ہاتھ بدایا مہاراج نے بھی ٹچ کیا وہ ہاتھ کہن لگے پیر جی کیویں درشن دیتے بیٹھو کہن لگا پادشاہ ایک سوال ہے میرے اندر مینوں اس دا کوئی جواب نہیں آتا کہنے لگے جو روح ہے تو پرمیشر ہے یہ میل کیویں ہوتا ہے مہاراج کہتے پیر جی بدھو شاہ جی رات کے دن ہوتا گل بڑی چھوٹی جی ہے لیکن یہ سمجھنے واسطے ہو سکتا سان ساری زندگی لگ گیا آئی ایک گل سمجھا سمجھنا سکیا سوچی جاتا ہے بھی رات کے دن جی رات چلی جاتی ہے دن آ جاتا میل تو وہ ہوتا ہے جی اتنے دوے ایگزٹ کرتے ہو میل وہ پہلا جتنے ایک نہ ہو کرے آ کہ لگا مہاراج میں سمجھیا نہیں مہاراج کہتے جی سمجھا نا ایویں جی ہوں صاف نہیں کہہ سکتا پھر من کے آئی جانا میل کیوں ہوا میل تو ہوتا ہی نہیں میل تو ہوتا بھی دو بندے دو دار کٹھے ہو جان وہ میل کہہ جب ایک آئے تو اس کوٹھی کے بندے اسی ملنا آنے ایک چلے آ جائے تو یہ تو میل نہ ہوا پھر سوال کرتا کہ مہاراج میں تو اس کر کے آیا سی آپ کے پاس کہ آپ کے چرنوں کے وچ گزارش کراں کہ اللہ تے روح دا میل کیسے مہاراج کہتے سچ دا جھوٹ دا کیسے اس کو بھی بڑی گل پی گئی سوچن لگ گیا بھی سچ دے جھوٹ ہے یہ تو اج تک نہیں ملے کبھی یہ تو مکسچر کیسے ہو سکتا ہے سچا جھوٹ نو کیسے لایا جا سکتا ہے کیونکہ سچ نے سچ رہنا جھوٹ نے جھوٹ رہنا دونوں کا تو میل ہی ہے اسی ویل پھر تورا آ گیا کہنے لگا مہاراج یہاں کا میل کہنے ہوئے مہاراج کہتے سچ کا میل ہوتا ہے جھوٹ نو چکن دینا کہتے مہاراج جھوٹ چکیا کیویں جائے کہتے تیرے ہاتھ بچ ہے تم نہ جھوٹ نو مان کیونکہ جنہ سارا سنسار چل رہا کہتے جھوٹ نہ چل رہے کوڑ راجا کوڑ بادشاہ کوڑ سب سنسار مہاراج نے سارے گھر ਵੀ ਜਿੰਨਾ ਤੇਰਾ ਜੋ ਕੁਛ ਤੇਰੇ ਆਲੇ ਦੁਆਲੇ ਹੈ ਸਭ ਝੂਠ ਦਾ ਵਸਾਰਾ ਹੈ, ਸੱਚ ਦਾ ਵਸਾਰਾ ਨਹੀਂ ਹੈ। ਇਹਦੇ ਉੱਪਰਲੇ ਪਾਸੇ ਤੂੰ ਲੱਗ ਜਾ ਗੁਰੂ ਸਾਹਿਬ, ਤੈਨੂੰ ਸੱਚ ਦੀ ਸੋਝੀ ਹੋਵੇਗੀ, ਸੱਚ ਦੇ ਵਿੱਚ ਤੇਰਾ ਨਿਵਾਸ ਹੋ ਜਾਏਗਾ, ਝੂਠ ਨੂੰ ਛੱਡ ਦੇ। ਮਹਾਰਾਜ ਕੋਈ ਤਰੀਕਾ ਦੱਸੋ ਸਿਖਾਲਾ। ਮਹਾਰਾਜ ਕਹਿੰਦੇ ਝੂਠ ਨੂੰ ਛੱਡਣ ਦਾ ਤਰੀਕਾ ਸਤਸੰਗ ਹੋਇਆ ਕਰ। ਕਹਿੰਦਾ ਮਹਾਰਾਜ ਮੈਂ ਸਤਸੰਗ ਚ ਤਾਂ ਆਇਆ। ਮਹਾਰਾਜ ਕਹਿੰਦੇ ਤੂੰ ਤਾਂ ਝੂਠ ਦੀ ਸੰਦੋਹ ਪਹਿਨ ਕੇ ਹੈ, ਮੈਂ ਪੀਰ ਹਾਂ, ਮੇਰੇ ਨਾਲ ਚੇਲੇ ਨੇ, ਜੇ ਮੈਂ ਚਰਨਾਂ ਦੇ ਝੁਕ ਗਿਆ ਤਾਂ ਮੇਰੇ ਦਿਲ ਚੇਲੇ ਹੀ ਕਹਿਣਗੇ, ਮੈਂ ਪੀਰ ਹਾਂ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਗੱਲ ਠੀਕ ਹੈ, ਐਸੇ ਤਰ੍ਹਾਂ ਦੇ ਨਾਲ ਹੈ। ਮਹਾਰਾਜ ਕਹਿੰਦੇ ਫਿਰ ਝੂਠ ਨੂੰ ਲਾ ਦੇ। ਕਹਿੰਦਾ ਮਹਾਰਾਜ ਮਹਿੰਦਾ ਜੀ ਮੈਂ ਬੜੇ ਤਪ ਕਰੇ ਨੇ, ਬੜੇ ਚਿਲੇ ਘੱਟੇ, ਲੇਕਿਨ ਝੂਠ ਲੈ ਨਹੀਂ ਲਿਆ। ਮਹਾਰਾਜ ਕਹਿੰਦੇ ਬੁੱਧੂ ਸ਼ਾਹ ਇਹ ਤਾਂ ਤੂੰ ਹੋਰ ਸੰਗਤ ਬਣ ਗਏ ਝੂਠ ਦੇ, ਇਹਨਾਂ ਨੂੰ ਲਾ ਦੇ ਤੇ ਸੱਚ ਦੇ ਵਿੱਚ ਆ। ਫਿਰ ਸੋਚਣ ਲੱਗ ਗਿਆ ਵੀ ਮਹਾਰਾਜ ਦਾ ਜੋ ਮਤਲਬ ਹੈ ਹਾਲ ਤੱਕ ਮੇਰੇ ਸਮਝ ਚ ਨਹੀਂ ਆਇਆ। ਕਹਿਣ ਲੱਗਿਆ ਕੀ ਮਹਾਰਾਜ ਇਹ ਜਿਹੜੀ ਰੂਹ ਹੈ ਸੱਚੀ ਨਹੀਂ ਹੈ? ਮਹਾਰਾਜ ਕਹਿੰਦੇ ਜਿਹੜੀ ਝੂਠੀ ਰੂਹ ਹੈ ਇਹਨੂੰ ਛੱਡਦੇ, ਅਸੀਂ ਗੱਲ ਕਹਿੰਦੇ ਹਾਂ ਰੂਹ ਸੱਚੀ ਨਹੀਂ ਹੈ, ਆ ਜਿਹੜੀ ਤੇਰੀ ਝੂਠੀ ਰੂਹ ਹੈ ਇਹਨੂੰ ਛੱਡ ਦੇ, ਜਿਹੜਾ ਤੂੰ ਮੈਂ ਬਣਿਆ ਫਿਰਦਾ, ਮੈਂ ਪੀਰ ਹਾਂ, ਮੈਂ ਬੁੱਧੂ ਸ਼ਾਹ ਹਾਂ, ਮੈਂ ਫਲਾਣੇ ਥਾਂ ਦੇ ਰਹਿਣ ਵਾਲਾ, ਤੂੰ ਇਸ ਨੂੰ ਛੱਡ ਦੇ। ਉਸ ਵੇਲੇ ਇੱਕ ਕਿਰਨ ਲੰਘੀ ਰੋਸ਼ਨੀ ਦੀ, ਸਮਝ ਆਏ ਵੀ ਹਾਂ ਜਿਹੜਾ ਮੈਂ ਬਣਿਆ ਹੋਇਆ ਸੱਚਮੁੱਚ ਇਹੀ ਰੁਕਾਵਟ। ਮਹਾਰਾਜ ਕਹਿੰਦੇ ਇਹਨੂੰ ਇਹ ਹਉਮੈ ਕਹਿੰਦੇ ਨੇ, ਹੰਗਤਾ ਤੇ ਮਾਨਤਾ ਜਦ ਤੱਕ ਹੈ ਤੇਰੇ ਅੰਦਰ ਓਨੀ ਦੇਰ ਤੱਕ ਤੈਨੂੰ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ, ਪਰਮ ਸੁਖੀ ਨਹੀਂ ਹੁੰਦਾ, ਤੇ ਜਦ ਤੱਕ ਹਉਮੈ ਨਹੀਂ ਜਾਂਦੀ ਓਨੀ ਦੇਰ ਤੱਕ ਤੂੰ ਸੁਖੀ ਨਹੀਂ ਹੋ ਸਕਦਾ, ਤੇ ਹਉਮੈ ਵੱਡਾ ਰੋਗ ਲੱਗਿਆ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਇਸ ਪਾਏ, ਹਉਮੈ ਦੀ ਦਾਰੂ ਹਉਮੈ ਦੇ ਅੰਦਰ ਹੈ, ਜੇ ਗੁਰੂ ਦੇ ਸ਼ਬਦ ਕਮਾ ਲਿਆ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਕਿਰਪਾ ਕੀਤੀ, ਕਿਰਪਾ ਕਰਕੇ ਜਿਹੜੇ ਉਹਦੇ ਛੌੜ ਸੀ ਝੂਠ ਦੇ ਕੱਟੇ ਗਏ, ਮੈਂ ਤੇ ਖਤਮ ਹੋਈ, ਮੈਂ ਖਤਮ ਹੁੰਦੀ ਸਾਰੇ ਸੱਚ ਪ੍ਰਗਟ ਹੋ ਜਾਂਦੇ। ਇਹ ਮੈਂ ਹੀ ਸਾਡੇ ਤੇ ਪਰਮੇਸ਼ਰ ਦੇ ਅੰਦਰ ਰੁਕਾਵਟ ਹੈ, ਜਦੋਂ ਮੈਂ ਹਟ ਜਾਏਗੀ ਉਸ ਵੇਲੇ ਪਰਮੇਸ਼ਰ ਹੈ, ਕਿਉਂਕਿ ਸਰੀਰ ਦੇ ਅੰਦਰ ਪਰਮੇਸ਼ਰ ਹੀ ਰਹਿੰਦਾ, ਦੁਆ ਨਹੀਂ ਰਹਿੰਦਾ ਕੋਈ। ਆਪਨੇ ਪ੍ਰਮਾਣ ਕਰਿਆ ਬਾਣੀ ਦੇ ਅੰਦਰ, ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰ ਗਗਨ ਅੰਦਰ, ਅਸਤਰ ਥਾਨ ਸਦਾ ਨਰਮਾਇਲ, ਆਪੇ ਆਪ ਪਾਏ। ਹਰ ਸਰੀਰ ਦੇ ਅੰਦਰ ਪਰਮੇਸ਼ਰ ਨੇ ਆਪਣਾ ਥਾਨ ਬਣਾਇਆ ਹੋਇਆ, ਸੁੱਚਾ ਥਾਂ ਅਸਤਰ ਹੈ ਤੇ ਨਿਰਮਲ ਥਾਂ, ਅੰਦਰ ਕੋਟ ਛੱਜੇ ਹਟ ਨਾਲੇ, ਆਪੇ ਲੇਵਾ ਬਸ ਸੰਭਾਲੇ, ਵਜਰ ਕਪਾਟ ਜਗੇ ਜਾ ਜਾਣੇ, ਗੁਰ ਸ਼ਬਦੀ ਬੁਲਾਏ ਦਾ। ਲੇਕਿਨ ਪ੍ਰੋਬਲਮ ਇਹ ਹੈ ਕਿ ਵਜਰ ਕਪਾਟ ਲੱਗੇ ਹੋਏ ਨੇ, ਉਹ ਗੁਰੂ ਦੇ ਸ਼ਬਦ ਦੀ ਕਮਾਈ ਜਦ ਤੱਕ ਅਸੀਂ ਨਹੀਂ ਕਰਦੇ, ਸਾਧਨਾ ਨਹੀਂ ਕਰਦੇ, ਤੇ ਉਨੀ ਦੇਰ ਤੱਕ ਉਹ ਖੁੱਲਦਾ ਨਹੀਂ ਹੈ। ਪੀਤਲ ਕੋਟ ਕੁਭਾ ਕਰ ਜਾਏ, ਨੌ ਕਰ ਥਾਪੇ ਹੁਕਮ ਰਜਾਈ, ਦਸਵੇਂ ਪੁਲਸ ਅਲੇਖ ਅਪਾਰੀ, ਆਪੇ ਲਖੇ ਖਾਏ। ਸੋ ਜਿਸਵਾ ਤੇ ਇਸ ਚੀਜ਼ ਦੀ ਸੋਝੀ ਹੋ ਜਾਂਦੀ ਹੈ, ਉਸ ਵੇਲੇ ਜੋ ਵਿਦਿਆ ਦਾ ਕਲੇਸ਼ ਹੈ ਉਹ ਖਤਮ ਹੋ ਜਾਂਦਾ। ਦੂਸਰਾ ਕਰਦਾ ਅਭਨਵੇਸ਼, ਅਭਨਵੇਸ਼ ਇਹ ਹੁੰਦਾ ਹੈ ਕਿ ਸੱਤ ਨੂੰ ਨਾ ਮੰਨਣਾ, ਜੋ ਅਸਲੀ ਚੀਜ਼ ਹੈ ਉਸ ਨੂੰ ਨਾ ਮੰਨਣਾ, ਉਲਟਾ ਸਵਾਲ ਰੱਖਣਾ। ਉਸ ਤੇ ਦੂਸਰਾ ਹੋਇਆ ਕਰਦਾ ਹੈ, ਉਸ ਨੂੰ ਕਹਿੰਦੇ ਨੇ ਅਸਮਤਾ, ਗੁਰੂ ਦੇ ਹੁਕਮ ਨੂੰ ਨਾ ਮੰਨਣਾ, ਆਪਣੀ ਅੱਖ ਨੂੰ ਉੱਚਾ ਜਾਣਾ। ਜੋ ਗੁਰੂ ਕਹਿੰਦੇ ਵੀ ਇੱਥੇ ਪਰਮੇਸ਼ਰ ਹੈ, ਸਾਰੇ ਪਰਿਪੂਰਨ ਹੈ, ਤੇਰੇ ਅੰਦਰ ਹੈ, ਇਸ ਗੱਲ ਨੂੰ ਕਦੇ ਨਾ ਮੰਨਣਾ, ਇੱਥੋਂ ਸਦਾ ਹੀ ਭੁੱਲਿਆ ਰਹਿਣਾ। ਤੇ ਇਸ ਦੇ ਅੱਗੇ ਹੁੰਦਾ ਰਾਗ, ਕਿਸੇ ਨਾਲ ਪਿਆਰ, ਆਪਣੇ ਜਾਣਨਾ, ਆਪਣਾ ਸਰਕਲ ਕਾਇਮ ਕਰਨਾ, ਜਿਹੜੇ ਉਸਦੇ ਵਿਰੋਧ ਨੇ ਉਹਨਾਂ ਦੇ ਨਾਲ ਦੁਆਇਸ਼ ਕਰਨਾ। ਸੋ ਇਹ ਪੰਜ ਚੀਜ਼ਾਂ ਜਦ ਤੱਕ ਆਦਮੀ ਦੇ ਮਨ ਦੇ ਅੰਦਰ ਨੇ ਉਹ ਜਾਂਦੀਆਂ ਨੀ। ਮਹਾਰਾਜ ਕਹਿੰਦੇ ਇਹਨਾਂ ਦਾ ਨਾਸ਼ ਕਰਨ ਵਾਲਾ ਇੱਕੋ ਫਾਰਮੂਲਾ ਹੈ, ਸਿਮਰੋ ਸਿਮਰ ਸਿਮਰ ਉਪਾਓ, ਕਰ ਕਲੇਸ਼ ਦਾ ਕਮਾਇਆ ਮਿਟਾਓ। ਕਲਾ ਤੇ ਕਲੇਸ਼ ਦਾ ਖਾਤਮਾ ਹੋ ਜਾਂਦਾ ਜਿਸ ਵਕਤ ਮਨ ਵਿੱਚ ਵੈਲੂ ਆ ਜਾਂਦਾ, ਜਦੋਂ ਕਿਉਂਕਿ ਸਾਡੀ ਕੋਨਸ਼ੀਅਸਨੈਸ ਜਿਹੜੀ ਹੈ, ਜਿਹੜੀ ਜਾਗਰਤ ਹੈ ਸਾਡੀ, ਜਿਹਨੂੰ ਅਸੀਂ ਮੈਂ ਕਹਿੰਦੇ ਹਾਂ ਗਲਤੀ ਦੇ ਨਾਲ, ਇਹ ਇੱਕ ਕੈਮੀਕਲ ਚੀਜ਼ ਹੈ। ਰੋਟੀ ਪਾਣੀ ਖਾਂਦੇ ਹਾਂ, ਉਹਦੇ ਨਾਲ ਬ੍ਰੇਨ ਦੇ ਵਿੱਚ ਸੱਤਾ ਜਾਂਦੀ ਹੈ, ਤੇ ਉਹਦੇ ਨਾਲ ਬ੍ਰੇਨ ਚੱਲਦਾ, ਇਹਦੇ ਚ ਇਲੈਕਟ੍ਰੋਨਿਕ ਤੇ ਮੈਗਨੈਟਿਕ ਵੇਵ ਚੱਲਦੀਆਂ ਨੇ ਇਹਦੀਆਂ, ਹਰ ਵਕਤ 15 ਅਰਬ ਸੈੱਲ ਇਹਨੂੰ ਲੱਗਿਆ ਹੋਇਆ, ਹਰ ਥਾਂ ਦੇ ਉੱਤੇ ਬੜਾ ਭਾਰਾ ਕਾਰਖਾਨਾ ਚੱਲ ਰਿਹਾ। ਇਹਦੇ ਵਿੱਚ ਇੱਕ ਜਾਗਰਤ ਹੈ ਜਿਹਨੂੰ ਅਸੀਂ ਮੈਂ ਕਹਿੰਦੇ ਹਾਂ, ਲੇਕਿਨ ਜਿਹੜੀ ਪਰਮ ਜਾਗਰਤ ਹੈ ਜਿਹਦੇ ਆਸਰੇ ਜਾਗਦਾ ਉਸਦਾ ਸਾਨੂੰ ਪਤਾ, ਉਹ ਸਾਖੀ ਕਹਾਉਂਦਾ। ਮਹਾਰਾਜ ਕਹਿਣ ਲੱਗੇ ਬੁੱਧੂ ਸ਼ਾਹ, ਜਿਹੜਾ ਹੇਠਲਾ ਹਿੱਸਾ ਹੈ ਇਹ ਮੈਂ ਦਾ ਹੈ, ਇਹ ਝੂਠ ਹੈ, ਇਹਨੂੰ ਛੱਡ ਦੇ। ਇਹ ਐਸਾ ਤੈਨੂੰ ਭਾਸ਼ਣਾ ਸ਼ੁਰੂ ਹੋ ਗਿਆ, ਅਭਿਆਸ ਹੋ ਗਿਆ, ਬਾਰ ਬਾਰ ਮੈਂ ਕਹਿ ਕੇ ਇਹ ਪੱਕ ਗਈ ਮੈਂ, ਹੁਣ ਇਹ ਕੱਟੀ ਨਹੀਂ ਜਾਂਦੀ ਕਿਸੇ ਤਰੀਕੇ ਦੇ ਨਾਲ, ਤੋ ਇਹ ਪੱਕਣ ਕਰਕੇ ਇਹ ਦੁੱਖ ਦੇ ਰਹੀ ਹੈ। ਅਭਿਆਸ ਹੋ ਗਿਆ ਲੱਖਾਂ ਕਰੋੜਾਂ ਅਰਬਾਂ ਕਰਬਾਂ ਸਾਲਾਂ ਤੋਂ ਮੈਂ ਮਰਦਾ ਤੁਰਿਆ ਹੁੰਦਾ, ਇਹੀ ਮੈਂ ਫਿਰ ਜਨਮਾਂ ਦੇ ਵਿੱਚ ਘੁੰਮਦੀ ਹੈ, ਕਦੇ ਸਰਦਾਂ ਚਲੀ ਜਾਂਦੀ ਹੈ, ਕਦੇ ਨਰਕਾਂ ਚਲੀ ਜਾਂਦੀ ਹੈ, ਕਦੇ ਜੰਮਦੀ ਹੈ, ਕਦੇ ਮਰਦੀ ਹੈ। ਉਹ ਜੋ ਸੱਤਾ ਹੈ, ਜੋ ਇਹ ਸਾਖੀ ਪਦ ਹੈ ਜਿਹੜਾ ਇਹਨੂੰ ਵੀ ਦੇਖ ਰਿਹਾ, ਉਹ ਤੇਰਾ ਆਪਣਾ ਰੂਪ ਹੈ, ਉਹਨੂੰ ਪਛਾਣ ਲੈ, ਉਹ ਸੱਚੀ ਮਾਇਆ ਹੈ ਤੇਰੀ, ਉਹ ਸਾਰੇ ਪਰਿਪੂਰਨ ਹੈ। ਜਦੋਂ ਉਹਦੀ ਸੋਧੀ ਆ ਜਾਂਦੀ ਹੈ, ਉਸ ਵੇਲੇ ਫਿਰ ਸਾਰੇ ਬੈਰੀਅਰ ਕੱਟ ਜਾਂਦੇ। ਉਸ ਵੇਲੇ ਤੂੰ ਤੂੰ ਕਰਦਾ ਤੂੰ ਹੂਆ ਮਜਮੇ ਰਹਾ ਨਾ ਹੂੰ, ਜਬ ਆਪਾ ਵਰਗਾ ਮਿਟ ਗਿਆ ਜਦ ਦੇਖਾ ਤਾ ਤੂੰ, ਆਪਣੇ ਅੰਦਰ ਨਾਮ ਪ੍ਰਗਟ ਹੋ ਗਿਆ। ਉਹ ਇਹ ਜਿਹੜੀ ਸੋਚੀ ਹੈ ਪਰਮੇਸ਼ਰ ਨੂੰ ਹਰ ਥਾਂ ਦੇਖਣ ਵਾਲੀ, ਹਰ ਸਮੇਂ ਦੇਖਣ ਵਾਲੀ, ਮਹਾਰਾਜ ਉਸ ਨੂੰ ਨਾਮ ਮੰਨਣ ਕਹਿੰਦੇ ਨੇ ਵੀ ਨਾਮ ਮੰਨਣ, ਜਿਹੜਾ ਮੰਨ ਲੈਂਦਾ ਉਹਦੀ ਗੱਲ ਨਹੀਂ ਗਈ ਜਾਂਦੀ, ਮੰਨਣੀ ਉਹਦਾ ਉੱਚੀ ਹੈ। ਅਸੀਂ ਥੋੜੇ ਵਾਸਤੇ ਤਾਂ ਮੰਨਾਂਗੇ, ਕਥਾ ਚ ਬੈਠੇ ਮੰਨ ਲਾਂਗੇ ਵੀ ਹਾਂ ਕਿਹੜਾ ਸਾਖੀ ਹੈ, ਇਹ ਸਾਰਿਆਂ ਸਰੀਰਾਂ ਦੇ ਅੰਦਰ ਵੈਲੂਏ ਕੰਮ ਕਰ ਰਿਹਾ, ਇਹ ਸਾਰੀ ਜਿੰਨੀ ਸ੍ਰਿਸ਼ਟੀ ਹੈ, ਜਿੰਨਾ ਕਾਰਖਾਨਾ ਚੱਲ ਰਿਹਾ, ਇਹ ਸਭ ਵੈਲੂ ਦੇ ਆਸਰੇ ਚੱਲ ਰਿਹਾ। ਉਹ ਸਾਖੀ ਹੋ ਕੇ ਇਹਨੂੰ ਸਾਰੇ ਨੂੰ ਚਲਾ ਰਿਹਾ ਹੈ, ਤੇ ਹੁਕਮ ਦੀ ਕਿਰਿਆ ਇਹਦੇ ਵਿੱਚ ਹੋ ਰਹੀ ਹੈ। ਜਦ ਅਸੀਂ ਆਪਣੇ ਆਪ ਦੇ ਵਿੱਚੋਂ ਨਿਕਲ ਕੇ ਉਸ ਦੇ ਵਿੱਚ ਪ੍ਰਵੇਸ਼ ਕਰ ਜਾਂਗੇ, ਤੇ ਉਸ ਨੂੰ ਹਿਰਦੇ ਚ 100% ਮੰਨ ਲਾਂਗੇ, ਫਿਰ ਸਾਨੂੰ ਸ਼ੱਕ ਨੀ ਪੈਦਾ ਹੋਏਗਾ। ਇਹਨੂੰ ਮੰਨਣਾ ਕਹਿੰਦੇ। ਮਿਸਾਲ ਦੇ ਤੌਰ ਤੇ ਇੱਕ ਮੇਰੇ ਵਿੱਚ ਰੱਸੀ ਪਈ ਹੈ, ਸਾਨੂੰ ਭਰਮ ਹੋ ਗਿਆ ਇਹ ਸਭ ਫਿਰਿਆ, ਜਦ ਪ੍ਰਕਾਸ਼ ਹੋ ਗਿਆ ਉਸ ਵੇਲੇ ਸਾਨੂੰ ਪਤਾ ਲੱਗ ਗਿਆ ਵੀ ਮੈਂ ਤਾਂ ਐਵੇਂ ਦੁਖੀ ਰਿਹਾ, ਇਹ ਤਾਂ ਰੱਸੀ ਪਈ ਸੀ, ਸੱਪ ਤਾਂ ਇਹਦੇ ਚ ਕਦੇ ਆਏ ਨੀ ਸਕਦੇ। ਰਲੇ ਮੈਦਾਨ ਦੇ ਵਿੱਚ ਸਾਨੂੰ ਗਰਮੀ ਵਿੱਚ ਸ਼ੱਕ ਹੋ ਗਿਆ ਕਿ ਪਾਣੀ ਦਾ ਦਰਿਆ ਚੱਲ ਰਿਹਾ, ਕੋਲ ਜਾ ਕੇ ਦੇਖਦੇ ਹਾਂ ਉੱਥੇ ਕੋਈ ਪਾਣੀ ਨਹੀਂ ਹੈ, ਉਹ ਵੀ ਰਲਾ ਮੈਦਾਨ ਹੈ, ਕਿਉਂਕਿ ਅੱਖਾਂ ਨੂੰ ਧੋਖਾ ਲੱਗ ਗਿਆ। ਇਸ ਤਰ੍ਹਾਂ ਦੇ ਨਾਲ ਆਦਮੀ ਅਗਿਆਨ ਵਿੱਚ ਪੈ ਕੇ ਆਪਣਾ ਜੀਵਨ ਜਿਹੜਾ ਹੈ ਦੁਖੀ ਹੋ ਕੇ ਦੁਖੀ ਹੋ ਰਿਹਾ, ਤੇ ਅਗਿਆਨ ਦਾ ਨਾਸ਼ ਕਰਨ ਵਾਸਤੇ ਮਹਾਰਾਜ ਨੇ ਸਤਸੰਗ ਜੋ ਹੈ ਉਹ ਸਾਰਿਆਂ ਨਾਲੋਂ ਉੱਤਮ ਚੀਜ਼ ਸਾਨੂੰ ਬਖਸ਼ੀ ਹੈ। ਸਤਸੰਗ ਦੇ ਵਿੱਚ ਜਦ ਅਸੀਂ ਜਾਂਦੇ ਹਾਂ ਨਿਸ਼ਕਾਮ ਹੋ ਕੇ ਤੇ ਸਤਸੰਗ ਦੇ ਵਚਨ ਸੁਣਦੇ ਹਾਂ, ਉਸ ਵੇਲੇ ਹੌਲੀ ਹੌਲੀ ਸਾਡਾ ਝੂਠ ਤੇ ਨਾਲ ਖਹਿੜਾ ਛੁੱਟਣ ਲੱਗ ਜਾਂਦਾ, ਲੇਕਿਨ ਇਹਦੇ ਵਿੱਚ ਸਾਵਧਾਨੀ ਬਹੁਤ ਵਰਤਣੀ ਪੈਂਦੀ ਹੈ। ਉਹ ਇਹ ਹੈ ਕਿ ਜੇ ਕੋਈ ਆਦਮੀ ਕੀਰਤਨ ਕਰਦਾ ਹੈ ਜਾਂ ਕੋਈ ਸੇਵਾ ਕਰਦਾ ਹੈ, ਉਹਨੂੰ ਕੁਦਰਤੀ ਤੌਰ ਤੇ ਮਾਣ ਪ੍ਰਾਪਤ ਹੋਣਾ ਸ਼ੁਰੂ ਹੋ ਜਾਂਦਾ, ਉਹਦੀ ਮਾਨਤਾ ਕਰਦੇ ਹਾਂ, ਤੇ ਉਹਦੇ ਮਾਨਤਾ ਦੇ ਨਾਲ ਜੇ ਤਾਂ ਉਹ ਸਾਵਧਾਨ ਹੋ ਗਏ, ਉਹ ਕਹੇ ਮੇਰੀ ਤਾਂ ਨਹੀਂ ਹੈ, ਤਾਂ ਸ਼ਬਦ ਦੀ ਮਾਨਤਾ, ਮੈਨੂੰ ਕੌਣ ਪੁੱਛ ਲੈ, ਇਹ ਜੋ ਕੁਛ ਹੋ ਰਿਹਾ ਇਹ ਗੁਰੂ ਦੀ ਕਿਰਪਾ ਦੇ ਨਾਲ ਹੋ ਰਿਹਾ, ਗੁਰੂ ਦੀ ਬਖਸ਼ਿਸ਼ ਨਾਲ ਹੋ ਰਿਹਾ, ਮੈਨੂੰ ਤਾਂ ਕੋਈ ਨਹੀਂ ਮੰਨਦਾ ਤੇ ਨਾ ਮੈਂ ਮੰਨਣ ਯੋਗ, ਫੇਰ ਤਾਂ ਉਹ ਤਰੱਕੀ ਕਰਦਾ ਚਲਾ ਜਾਂਦਾ। ਜੇ ਉਹਦੇ ਮਨ ਵਿੱਚ ਆ ਜਾਵੇ ਵੀ ਮੈਂ ਆ ਮੇਰੇ ਬਿਨਾਂ ਨਹੀਂ ਆਉਂਦਾ, ਤਾਂ ਉਹ ਗਿਰਨਾ ਸ਼ੁਰੂ ਹੋ ਜਾਂਦਾ, ਉਹਨਾਂ ਨੂੰ ਸਤਸੰਗ ਦਾ ਲਾਭ ਨਹੀਂ ਪ੍ਰਾਪਤ ਹੋਇਆ ਕਰ। ਸੋ ਇਸ ਕਰਕੇ ਸਾਧਗੀ ਮਹਾਰਾਜ ਨੇ ਪ੍ਰਵਾਨ ਕੀਤਾ ਕਿ ਜੋ ਸੁੱਖ ਹੈ ਉਹ ਜਿਸ ਵਕਤ ਅਸੀਂ ਮੰਨ ਲੈਂਦੇ ਹਾਂ ਪਰਮੇਸ਼ਰ ਦੇ ਨਾਮ ਨੂੰ, ਉਸ ਵੇਲੇ ਅੱਗੇ ਵੀ ਸੁੱਖ ਹੈ ਤੇ ਇਸ ਤਰੀਕੇ ਵੀ ਕੁਛ ਉਹਦੇ ਖੇਮ ਸਾਨੂੰ ਪ੍ਰਾਪਤ ਹੋ ਗਿਆ ਕਰਦੀ ਹੈ। ਸੋ ਇਹ ਚੀਜ਼ ਜੋ ਹੈ ਇਹਨੂੰ ਅਸੀਂ ਹੌਲੀ ਹੌਲੀ ਵਿਚਾਰ ਦੇ ਨਾਲ, ਚਾਰ ਦਰਵਾਜ਼ੇ ਸਾਡੇ ਹਨ, ਪਹਿਲਾ ਸਤਸੰਗ ਹੈ, ਦੂਸਰਾ ਸੰਤੋਖ ਹੈ, ਤੀਸਰਾ ਸਾਵ ਹੈ, ਚੌਥਾ ਵਿਚਾਰ ਹੈ, ਤੇ ਇਹ ਹੋਰ ਸਖਾਲਾ ਕਰਨ ਵਾਸਤੇ ਸਾਨੂੰ 3 ਦੋਸ਼ ਲੱਗੇ ਹੋਏ ਨੇ। ਬਹੁਤ ਜ਼ਬਰਦਸਤ ਇੱਕ ਬਿਮਾਰੀ ਲੱਗੀ ਹੋਈ ਹੈ, ਇੱਕ ਨੂੰ ਤਾਂ ਮਲ ਕਹਿੰਦੇ ਨੇ, ਮੈਲ ਲੱਗ ਜਾਣੀ ਜਨਮ ਜਨਮ ਕੀ ਇਸ ਮਨ ਕੋ ਮਰ ਲੱਗ ਜੀ, ਕਾਲਾ ਹੋਇਆ ਸਿਆ, ਕੱਲੀ ਧੋਤੀ ਉੱਜਰ ਨਾ ਹੋਵੇ ਜੇ ਸੌ ਤੋਂ ਬਣ, ਨਹੀਂ ਧੋਤੀ ਜਾਂਦੀ ਕਿਉਂਕਿ ਇਹਨੂੰ ਮੈਲ ਲੱਗੀ ਹੋਈ ਹੈ। ਦੂਸਰਾ ਇਹਦੇ ਵਿੱਚ ਵਿਖੇਰਤਾ ਹੈ, ਟਿਕਦਾ ਨਹੀਂ ਪੁਆਇੰਟ ਦੇ ਉੱਤੇ, ਆਪਣੀ ਮਤ ਲਿਆ ਲਿਆ ਕੇ ਹਿਲਦਾ ਰਹਿੰਦਾ, ਇੱਕ ਥਾਂ ਦੇ ਉੱਤੇ ਤਾਕਤ ਨਹੀਂ ਹੁੰਦਾ। ਤੀਸਰਾ ਹੈ ਇਹਦੇ ਦੋਸ਼ ਵੱਡਾ ਜਾਂਦਾ, ਤੈਨੂੰ ਅਗਿਆਨ ਕਹਿੰਦੇ। ਸੋ ਦੇਹਾਂ ਦਾ ਇਲਾਜ ਮਹਾਂਪੁਰਸ਼ਾਂ ਨੇ ਸਿਸਟੇਮੈਟਿਕ ਸਾਰਿਆਂ ਨੂੰ ਦੱਸਿਆ ਕਿ ਪਹਿਲਾਂ ਜਿਹੜੀ ਮੈਲ ਹੈ ਇਹ ਕਰਮ ਦੇ ਨਾਲ ਦੂਰ ਹੋਇਆ ਕਰਦੀ ਹੈ, ਸ਼ੁਭ ਕਰਮ ਕਰਨ ਦੇ ਨਾਲ, ਨਿਸ਼ਕਾਮ ਕਰਮ ਕਰਨੇ, ਸ਼ੁਭ ਕਰਮ ਕਰਨੇ, ਪਾਠ ਕਰਨੇ, ਸੇਵਾ ਕਰਨੀ, ਸਤਸੰਗ ਚੱਲ ਕੇ ਜਾਣਾ, ਨਿਮਰਤਾ ਧਾਰਨ ਕਰਨੀ, ਗੁਣ ਧਾਰਨ ਕਰਨੇ, ਉਹਦੇ ਨਾਲ ਮੈਲ ਦੂਰ ਹੋਣੀ ਸ਼ੁਰੂ ਹੋ ਜਾਂਦੀ। ਜਦ ਮੈਲ ਦੂਰ ਹੋ ਜਾਂਦੀ ਹੈ ਤੇ ਉਹ ਸਾਧਨ ਦੱਸਦੇ ਨੇ ਕਿ ਤੂੰ ਨਾਮ ਜਪਿਆ ਕਰ, ਰਸਨਾ ਨਾਲ ਨਾਮ ਜਪ, ਸਵਾਸ ਨਾਲ ਨਾਮ ਜਪ, ਤੇ ਜਿਸ ਵਕਤ ਇਹਨਾਂ ਦੋਹਾਂ ਮੰਜ਼ਲਾਂ ਨੂੰ ਪਾਰ ਕਰ ਲੈਂਦਾ, ਰਸਨਾ ਤੋਂ ਸਵਾਸ ਤੇ ਆ ਜਾਂਦਾ, ਸਵਾਸ ਤੋਂ ਉੱਤੇ ਮੈਂਟਲ ਨਾਮ ਚ ਰਹਿ ਲੈਂਦਾ, ਇੱਥੇ ਮਾਇਆ ਤਾਂ ਦੂਰ ਹੋ ਜਾਂਦੀ ਹੈ, ਜੀਵਨ ਸ਼ੁੱਧ ਹੋ ਜਾਂਦਾ ਤੇ ਜੀਵਨ ਨਾਮ ਅੰਦਰ ਪ੍ਰਵੇਸ਼ ਹੀ ਨਹੀਂ ਕਰਦਾ ਜਦ ਤੱਕ ਜੀਵਨ ਦੇ ਵਿੱਚ ਕੋਈ ਦੋਸ਼ ਹੈ। ਬਿਲਕੁਲ ਨੀ ਪਰ ਨਾਮ ਟਿਕਦਾ ਤੇ ਨਾਮ ਨਾਮ ਦੇ ਵਿੱਚ ਮਨ ਲੱਗੇ ਕਿਉਂਕਿ ਜੀਵਨ ਅਜੇ ਮੈਲਾ ਹੈ, ਅੰਤਸ਼ਕਰਨ ਦੇ ਕੁੰਡ ਦੇ ਵਿੱਚ ਬੇਅੰਤ ਮੈਲ ਪਈ ਹੈ ਤੇ ਮਨ ਟਿਕ ਨਹੀਂ ਰਿਹਾ। ਜਦ ਮਨ ਟਿਕ ਜਾਂਦਾ ਹੈ ਤਦੇ ਰਸ ਆਉਣਾ ਸ਼ੁਰੂ ਹੁੰਦਾ, ਉਸ ਵੇਲੇ ਵਿਸ਼ੇਸ਼ਤਾ ਰਹਿ ਜਾਂਦੀ ਹੈ। ਵਿਸ਼ੇਸ਼ਤਾ ਨੂੰ ਦੂਰ ਕਰਨ ਵਾਸਤੇ ਉਪਾਸ਼ਨਾ ਦਾ ਦਰਜਾ ਸਾਨੂੰ ਅਪਣਾਉਣਾ ਪੈਂਦਾ। ਉਪਾਸ਼ ਉਪਾਸ਼ਨਾ ਦੇ ਤਰੀਕੇ ਦੋ ਚੀਜ਼ਾਂ ਦੀ ਉਪਾਸ਼ਨਾ, ਇੱਕ ਬਾਹਰ ਦੀ ਉਪਾਸ਼ਨਾ, ਇੱਕ ਅੰਦਰ ਦੀ। ਤੇ ਜਿਹੜੇ ਜਾਣਦੇ ਨੇ ਉਹ ਅਜਿਹਾ ਜਿਹਾ ਸਭ ਹੁੰਦਾ ਵਜਾ ਦੇਣਦੇ ਨੇ ਤੇ ਉਹਦੇ ਨਾਲ ਸਾਡੇ ਮਨ ਦੇ ਅੰਦਰੋਂ ਵਿਸ਼ੇਸ਼ਤਾ ਜਾਂਦੀ। ਤੀਸਰਾ ਜੋ ਗਿਆਨ ਹੈ ਇਹ ਪੂਰਨ ਗੁਰੂ ਤੋਂ ਬਗੈਰ ਦੂਰ ਨਹੀਂ ਹੁੰਦਾ। ਆਪਣੇ ਤੁਸੀਂ ਆਸਾ ਦੀ ਵਾਰ ਸੁਣਦੇ, ਜਿਹੜੇ ਵਿਚਾਰ ਨਾਲ ਸੁਣਦੇ ਹੈ ਉਹ ਡਰ ਕੰਬ ਜਾਂਦੇ ਨੇ ਵੀ ਇਹ ਗੱਲ ਤਾਂ ਮਿਲੀ ਨੀ। ਜਨਮਾਸ਼ਟਮ ਤੋਂ ਰਾਜ ਲਿਖਿਆ ਤੇ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਦਾ ਹਨੇਰਾ ਕੱਟਿਆ, ਅਗਿਆਨ ਦਾ ਹਨੇਰਾ ਕੱਟਿਆ ਗਿਆ, ਗੁਰ ਗਿਆਨ ਘੱਟ ਬਣਿਆ। ਇਹ ਘੱਟਦੇ ਵਿੱਚ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਉਹ ਪ੍ਰਕਾਸ਼ ਤਾਂ ਸਾਡੇ ਹੋਇਆ ਵੀ ਹੈ ਵੀ ਤਾਂ ਇਹ ਗੱਲ ਕੀ ਹੋਈ, ਗੁਰੂ ਵਿੱਚ ਕਸਰ ਹੈ ਤੇ ਸਾਡੇ ਵਿੱਚ ਕਸਰ ਹੈ। ਵਾਹਿਗੁਰੂ ਬੋਲ ਪੈਂਦਾ, ਗੁਰੂ ਕਹਿੰਦਾ ਮੈਰਿਆ ਤੇਰੇ ਵਿੱਚ ਕਸਰ ਹੈ। ਜਿਵੇਂ ਸਤਿਗੁਰ ਸਾਚਾ ਕਿਆ ਕਰੇ ਜਦ ਸਿੱਖਾਂ ਮੈਂ ਜੂਕ, ਅੰਬੇ ਏਕ ਨਾ ਲਾ ਕੇ ਜੁਬਾਨ ਸਜਾਈਏ ਤੂੰ। ਅਸੀਂ ਤਾਂ ਵਚਨ ਕਰੀ ਜਾਂਦੇ ਹਾਂ, ਸਤਿਗੁਰੂ ਤਾਂ ਵਚਨ ਹੁੰਦਾ ਹੈ, ਲੇਕਿਨ ਜਿਹੜਾ ਬਾਂਸ ਹੈ ਇਹਦੇ ਵਿੱਚੋਂ ਹਵਾ ਪਾਰ ਹੋਈ ਜਾਂਦੀ ਹੈ, ਬਾਂਸਰੀ ਦੇ ਵਿੱਚੋਂ ਹਵਾ ਸਿੱਧੀ ਆਵਾਜ਼ ਕੱਢਦੀ ਹੈ, ਰਾਗ ਕੱਢਦੀ ਹੈ। ਤੇਰੇ ਅੰਦਰ ਤੇਰਾ ਉਦੇਸ਼ ਟਿਕਦਾ ਨਹੀਂ ਹੈ, ਤੂੰ ਸੁਣੀ ਜਾਂਦਾ ਹੈ ਸੁਣੀ ਜਾਂਦਾ, ਸੁਣ ਕੇ ਸਾਰੀ ਜ਼ਿੰਦਗੀ ਲੰਘ ਗਈ ਲੇਕਿਨ ਟਿਕਾ ਨਹੀਂ ਸਕਿਆ ਉਦੇਸ਼ ਨੂੰ। ਸੋ ਇਸ ਕਰਕੇ ਗੁਰੂ ਦਾ ਜੋ ਗਿਆਨ ਹੈ ਉਹ ਹਨੇਰਾ ਨਹੀਂ ਕੱਢਦਾ, ਸਾਡੀ ਸੁੱਤੀ ਹੋਈ ਸੁਰਤ ਨੂੰ ਜਗਾਉਂਦਾ ਨਹੀਂ, ਕਿਉਂਕਿ ਅਸੀਂ ਸਾਡਾ ਜਿਹੜਾ ਲੋਕ ਹੈ ਗੁਰੂ ਦੇ ਨਾਲ ਉਹ ਫਾਈਨਲੀ ਨਹੀਂ ਹੈ, ਪੂਰਾ ਸਿੱਧੇ ਨਹੀਂ ਅਸੀਂ ਹੋਏ, ਪੂਰੀ ਤਰ੍ਹਾਂ ਦੇ ਨਾਲ ਸਾਡੇ ਅੰਦਰ ਜਗਿਆਸਾ ਨਹੀਂ ਜਾਗੀ, ਨਾ ਜਾਗਣ ਕਰਕੇ ਗੁਰੂ ਦਾ ਵਚਨ ਜਿਹੜਾ ਹੈ ਉਹ ਪਾਠ ਨਹੀਂ ਕਰਦਾ, ਲੰਘ ਜਾਂਦਾ। ਸੋ ਇਹ ਤੀਸਰਾ ਜੋ ਦੋਸ਼ ਹੈ ਗੁਰੂ ਦੇ ਵਚਨ ਗੁਰੂ ਦੇ ਸ਼ਬਦ ਦੀ ਗਵਾਈ ਕਰਕੇ ਤੱਤ ਵਚਨ ਨੇ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤਿੰਨ ਕਿਸਮ ਦੀ ਬਾਣੀ ਆਉਂਦੀ ਹੈ। ਪਹਿਲੀ ਆਉਂਦੀ ਹੈ ਉਹਨਾਂ ਵਾਸਤੇ ਜਿਨ੍ਹਾਂ ਦੇ ਜੀਵਨ ਬਹੁਤ ਮਾੜੇ ਨੇ, ਲੈ ਪਾਏ ਰਾਤੀ ਤੁਰੇ ਬ੍ਰਹਮ ਜਾਣੇ ਪੁਰਾਣੀ ਤੱਕੇ ਰਾਜ ਪੁਰਾਈਆਂ ਲੋਕ ਅੰਦਰ ਖਾਣੀ ਸਮੀ ਦੇਣ ਬਸਾਮਤ ਹੈ ਮਿੱਠੇ ਵਦਵਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਗਲਾਈ ਪਰੇਸ਼ ਪਰ ਤਿਲ ਪੀੜੇ ਕਰ। ਉਹਨਾਂ ਦਾ ਬਹੁ ਪ੍ਰਪੰਚ ਕਰ ਪਾਤਾ ਲਿਆਵੈ ਪੁੱਤਕਾਰਾ ਪਹਿਰਾਣ ਲਟਾਵੈ ਮਨ ਮੇਰੇ ਭੁੱਲੇ ਕਲਪਨਾ ਕੀ ਜੈ ਅੰਦਰ ਲਵੇਲਾ ਤੇਰੇ ਜੀ ਪੈ ਗਈ। ਉਹਨਾਂ ਦੇ ਵਾਸਤੇ ਹੈ ਜਿਹਨੂੰ ਭਿਆਨਕ ਵਚਨ ਕਹਿੰਦੇ ਨੇ, ਉਹਨਾਂ ਦੇ ਨਾਲ ਉਸੇ ਤਰ੍ਹਾਂ ਦਾ ਵਰਤਾਰਾ ਹੁੰਦਾ, ਟੇਕੇ ਮੰਗੇ ਜਾਂਦੇ ਨੇ ਤੇ ਉਹਨਾਂ ਨੂੰ ਨਰਕਾਂ ਵਿੱਚ ਵੀ ਸੁੱਟਿਆ ਜਾਂਦਾ, ਦੁੱਖ ਵੀ ਮਿਲਦੇ ਨੇ ਤੇ ਬੇਹੱਦ ਕਿਸਮ ਦੀਆਂ ਕਠਿਨਾਈਆਂ ਉਹਨਾਂ ਦੇ ਬੋਲੇ ਪੈਂਦੀਆਂ ਨੇ। ਸੋ ਉਹ ਵਚਨ ਉਹਨਾਂ ਤੇ ਲਾਗੂ ਹੁੰਦੇ ਨੇ, ਉਹ ਕਲਾਸ ਜਿੰਨੀਆਂ ਵੀ ਹੈ। ਦੂਸਰੇ ਉਹ ਨੇ ਜਿਹੜੇ ਪਰਮੇਸ਼ਰ ਦੇ ਨਾਲ ਪਿਆਰ ਕਰਦੇ ਤੇ ਗੁਰੂ ਦੇ ਨਾਲ ਅੰਦਰੋਂ ਲੱਗੇ ਹੋਏ ਨੇ, ਪਾਪਾਂ ਤੋਂ ਡਰਦੇ ਨੇ, ਮਾੜੀਆਂ ਗੱਲਾਂ ਕਰਦੇ ਨੇ। ਉਹ ਜਿਹੜੇ ਪ੍ਰੇਮੀ ਨੇ ਉਹਨਾਂ ਨੂੰ ਰੋਚਕ ਮਾਰੀ ਆਉਂਦੀ ਹੈ ਵੀ ਤੂੰ ਨਾਮ ਜਪ ਪ੍ਰਭ ਕਹਿ ਸਕਣ, ਗਰਭ ਨਾਮ ਸਾਹਿਬ ਪ੍ਰਭ ਕਹਿ ਸਕਣ, ਦੂਰ ਜਾਣ ਸਾਹਿਬ ਪ੍ਰਭ ਕਹਿ ਸਕਣ, ਕਾਲ ਫੜਾ ਹੈ ਪ੍ਰਭ ਕਹਿ ਸਕਣ, ਦੁਸ਼ਮਣ ਡਰਾ ਪ੍ਰਭ ਸਿਮਰਤ ਕਰ ਬਿਲਮ ਲੱਗ ਹੈ ਪ੍ਰਭ ਕਹਿ ਸਕਣ, ਆਮਦਨ ਕਰ ਪ੍ਰਭ ਕਹਿ ਸਕਣ, ਭਾਵਨਾ ਵਿਅਕਤ। ਇਸ ਤਰ੍ਹਾਂ ਦੇ ਜੋ ਵਚਨ ਆਉਂਦੇ ਨੇ ਪ੍ਰਭ ਕਹਿ ਸਕਣ, ਸਿੱਧ ਸਿੱਧ ਨੌ ਨਿਤ ਪ੍ਰਭ ਕਹਿ ਸਕਣ, ਗਿਆਨ ਧਿਆਨ ਤੱਕ ਇਹ ਵਚਨ ਸਾਰੇ ਰੌਚਕ ਨੇ, ਇਹ ਨਾਮ ਜਪਣ ਵਾਸਤੇ ਉਤਸ਼ਾਹ ਦਿੰਦੇ ਪੜੇ ਜਾਂਦੇ। ਤੀਸਰੇ ਵਚਨ ਉਹ ਨੇ ਜਿਸ ਵਕਤ ਜਗਿਆਸੂ ਤਰੱਕੀ ਕਰਦਾ ਕਰਦਾ ਉਸ ਦਰਵਾਜ਼ੇ ਤੇ ਜਾ ਕੇ ਖੜਾ ਹੋ ਜਾਂਦਾ ਹੈ ਜੋ ਪਰਮੇਸ਼ਰ ਦਾ ਦਰਜਾ ਦਰਵਾਜ਼ਾ ਕਹਾਉਂਦਾ। ਉਸ ਥਾਂ ਦੇ ਉੱਤੇ ਗੁਰੂ ਦੇ ਯਥਾਰਥ ਵਚਨ ਆਉਂਦੇ ਨੇ। ਉਹ ਅਥਾਰਥ ਵਚਨ ਜਦ ਅਸੀਂ ਸੁਣਦੇ ਹਾਂ, ਬਾਜੀ ਦਾ ਜੈਸੇ ਬਾਜੀ ਪਾਈ ਨਾਨਾ ਰੂਪ ਪੇਤ ਲਾਈ ਸਾਂਗ ਉਤਾਰ ਥੰਮਿਆ ਵਸਾਰਾ ਤਵ ਏਕੋ ਏਕ ਅੰਕਾਰ। ਉਹ ਪਹਿਲਾਂ ਵੀ ਇਹ ਅੰਕਾਰ ਇੱਕੋ ਸੀ, ਹੁਣ ਵੀ ਇਹ ਅੰਕਾਰ ਇੱਕੋ ਹੀ ਹੈ, ਜਦੋਂ ਇਹ ਕੁਛ ਨਹੀਂ ਹੋਏਗਾ ਉਸ ਵੇਲੇ ਵੀ ਇੱਕੋ ਹੋਏਗਾ। ਕਵਨ ਰੂਪ ਦ੍ਰਿਸ਼ਟਿਓ ਵਰਸਾਇਓ ਕਦੇ ਗਏ ਕਰਤੇ ਆਇਓ ਜਲ ਤੇ ਉਠਾਇਆ ਤਿਰੰਗਾ ਕੰਗ ਭੂਖਣ ਕਿੰਨੇ ਵੋ ਰੰਗਾ ਬੀਜ ਬੀਜ ਦੇ ਕੇ ਵਾਹ ਪਤਾਰਾ ਫਲ ਵਾ ਕੇ ਗਏ ਗੰਕਾਰ ਸਹਿਸ ਕਟਾ ਮੈਂ ਇੱਕ ਕਾਸ਼ ਘੱਟ ਬੂਟ ਪੈਦਾ ਹੋਏ ਪ੍ਰਕਾਸ਼ ਪਰਮ ਹੋ ਮਾਇਆ ਵਿਕਾਰ ਪਰਮ ਸ਼ੁੱਟ ਹੈ ਕਹਿੰਦੇ ਪਰਮ ਦੇ ਨਾਲ ਹੋਇਆ ਹੋਇਆ ਪਰਮ ਸ਼ੁੱਟ ਹੈ ਦੇ ਅੰਕਾਰ ਉਹ ਵਿਨਾਸ਼ੀ ਬਿਨ ਸਤਨਾਏ ਨਾ ਕੋ ਆਵੇ ਨਾ ਕੋ ਜਾਵੇ ਗੁਰਪੂਰੇ ਹਮੇ ਵੱਲ ਤੋੜੀ ਤੋ ਨਾਨਕ ਮੇਰੀ ਪਰਮ ਗੱਤ ਹੋਈ ਸੋ ਇਹ ਜੋ ਅਥਾਰਥ ਵਚਨ ਹੈ ਜਿਹਦੇ ਵਿੱਚ ਮਹਾਰਾਜ ਪ੍ਰਵਾਨ ਕਰ ਰਹੇ ਕਿ ਤੇਰੇ ਸਰੀਰ ਦੇ ਅੰਦਰ ਪਰਮੇਸ਼ੁਰ ਬੈਠਾ ਸੱਤਾ ਦੇ ਰਿਹਾ, ਉਹਦੇ ਸੱਤਾ ਦੇ ਨਾਲ ਇਹ ਪ੍ਰਕਿਰਤੀ ਕਰਮਾਂ ਦੇ ਵੱਸ ਚੱਲ ਰਹੀ ਹੈ। ਸੋ ਤੇਰਾ ਸਰੂਪ ਜਿਹੜਾ ਉਹਨੂੰ ਤੂੰ ਪਛਾਣ, ਤੂੰ ਇਹ ਨਿਆ ਜੋ ਤੂੰ ਆਪਣੇ ਆਪ ਨੂੰ ਸਮਝਦਾ, ਤੂੰ ਇਹ ਤੋਂ ਉੱਪਰ ਸਾਖੀ ਰੂਪ ਹੈ। ਇਹ ਜਿਹੜੇ ਤੱਤ ਵਚਨ ਨੇ ਜਦ ਤੱਕ ਇਹਨਾਂ ਦਾ ਵਾਸਾ ਸਾਡੇ ਹਿਰਦੇ ਚ ਨਹੀਂ ਹੁੰਦਾ, ਉਨੀ ਦੇਰ ਤੱਕ ਸਾਡਾ ਛੁਟਕਾਰਾ ਨਹੀਂ ਹੁੰਦਾ, ਜਮਣਾ ਮਾਰਨਾ ਸਾਡੇ ਕੋਲ ਨਹੀਂ ਲੈ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਇਹ ਹੁਣ ਸਤਿਗੁਰੂ ਨੇ ਮਿਲ ਕੇ ਮੈਨੂੰ ਤੱਤ ਦ੍ਰਿੜ ਕਰਾਤਾ, ਉਹਦੇ ਨਾਲ ਅੱਗੇ ਵੀ ਸੁੱਖ ਹੋ ਗਿਆ ਤੇ ਪਿੱਛੇ ਵੀ ਸੁੱਖ ਹੋ ਗਿਆ ਤੇ ਪਰਮ ਸੁੱਖ ਦੀ ਸਾਨੂੰ ਪ੍ਰਾਪਤੀ ਹੋ ਗਈ। ਸੋ ਇਹ ਜਿੰਨਾ ਯਤਨ ਹੈ ਅੰਮ੍ਰਿਤ ਵੇਲੇ ਉੱਠਣਾ, ਕੀਰਤਨ ਚਾਉਣਾ, ਹਰੀ ਦਾ ਜਸ ਸੁਣਨਾ, ਇਹ ਇੱਕ ਉਦਮ ਹੈ ਕਿ ਅਸੀਂ ਹੌਲੀ ਹੌਲੀ ਇਸ ਪਾਸੇ ਨੂੰ ਵੱਧਦੇ ਜਾਈਏ ਤੇ ਪਰਮ ਸੁੱਖ ਦੀ ਸਾਨੂੰ ਪ੍ਰਾਪਤੀ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਔਖੇ ਘੜੇ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹੱਥ ਤੇ ਰੱਖ ਆਪਣੇ ਕੋ, ਸਾਸ ਸਾਸ ਪ੍ਰਿਤ ਪਾਲੇ। ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹੱਥ ਤੇ ਰੱਖ ਆਪਣੇ ਕੋ, ਸਾਸ ਸਾਸ ਪ੍ਰਿਤ ਪਾਲੇ। ਪ੍ਰਭ ਸਿਉ ਲਾ ਗਇਓ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾ, ਮਨ ਬਿਲਾਸ ਪਏ ਸਾਹਿਬ ਕੇ, ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜਰ ਖਾਈ, ਮਨ ਵਿਲਾਸ ਪਏ ਸਾਹਿਬ ਕੇ, ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜਰ ਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੋੜ ਮੇਲਾ ਹੋਇਆ, ਜੋ ਅੰਦਰਾਜ ਨੂੰ ਸੰਗਤਾਂ ਚੱਲ ਕੇ ਆਈਆਂ, ਕੀਰਤਨ ਹੋਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਪਏ ਨੇ, ਵਾਹਿਗੁਰੂ ਨੇ ਘਰ ਬਖਸ਼ਿਆ, ਘਰ ਬਖਸ਼ਣ ਕਰਕੇ ਉਹਦੇ ਵਿਘਨ ਦੂਰ ਕਰਨ ਵਾਸਤੇ ਤੇ ਖੁਸ਼ੀਆਂ ਦੀ ਪ੍ਰਾਪਤੀ ਵਾਸਤੇ ਤੇ ਸਮਾਗਮ ਰਚਿਆ, ਤੇ ਇਹਦੇ ਨਾਲ ਬੜੀ ਦੇਰ ਤੱਕ ਜਦ ਤੱਕ ਇਹ ਆਦਮੀ ਆਪ ਇਸ ਵਾਤਾਵਰਨ ਨੂੰ ਖਰਾਬ ਨਾ ਕਰੇ, ਇਹ ਪਵਿੱਤਰ ਹੀ ਰਿਹਾ ਕਰਦਾ। ਉਹਦੇ ਜਿੱਥੇ ਸਾਧੂ ਜਨ ਬੈਠ ਜਾਣ, ਰੱਬ ਦੇ ਪਿਆਰੇ ਬੈਠ ਜਾਣ, ਉਹ ਥਾਂ ਪਵਿੱਤਰ ਹੋ ਜਾਇਆ ਕਰਦਾ। ਜਿੱਥੇ ਬੈਠਣ ਸਾਧ ਜਨ, ਸੋ ਥਾਂ ਸੁਹਾਉਂਦਾ। ਉਹ ਕਿਉਂ ਸੁਹਾਉਂਦਾ ਹੁੰਦਾ? ਕਿਉਂਕਿ ਉਹ ਆਪਣੇ ਸਮਰੱਥ ਪ੍ਰਭੂ ਦੇ ਨੂੰ ਸਿਮਰਦੇ ਨੇ, ਯਾਦ ਕਰਦੇ। ਉਹਨਾਂ ਦੇ ਮਨ ਵਿੱਚ ਕਿਸੇ ਦੀ ਵੈਰ ਭਾਵਨਾ ਨਹੀਂ ਹੁੰਦੀ, ਕੋਈ ਦੁਰਭਾਵਨਾ ਨਹੀਂ ਹੁੰਦੀ, ਤੇ ਉਹ ਸਮਰੱਥ ਦੇ ਨਾਲ ਜੁੜੇ ਹੋਣ ਕਰਕੇ ਆਲਾ ਦੁਆਲਾ ਚ ਗਿਰਦਾ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਪਵਿੱਤਰ ਹੋ ਜਾਇਆ ਕਰਦਾ। ਸੋ ਇਸ ਨੂੰ ਪਵਿੱਤਰਤਾ ਦੇ ਵਾਸਤੇ ਸੰਗਤ ਦੇ ਚਰਨ ਪਏ ਨੇ। ਘਰ ਪ੍ਰਾਪਤ ਹੁੰਦਾ ਹੈ ਕਿਉਂਕਿ ਤਿੰਨ ਚੀਜ਼ਾਂ ਦੀ ਆਦਮੀ ਨੂੰ ਬੜੀ ਜ਼ਬਰਦਸਤ ਲੋੜ ਹੈ। ਪਹਿਲੀ ਚੀਜ਼ ਨੂੰ ਗੁੱਲੀ ਆਖਿਆ ਜਾਂਦਾ ਹੈ, ਦੂਸਰੀ ਨੂੰ ਗੁੱਲੀ ਆਖਿਆ ਜਾਂਦਾ ਹੈ, ਤੀਸਰੀ ਨੂੰ ਗੁੱਲੀ। ਗੁੱਲੀ ਹੈ ਕਿ ਛੋਟੇ ਤੋਂ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੀ ਕੀਮਤ ਦੇ ਮਕਾਨ ਦੀ ਆਪਣੇ ਕਿਸਮਤ ਦੇ ਹਿਸਾਬ ਨਾਲ, ਭਾਗਾਂ ਦੇ ਹਿਸਾਬ ਨਾਲ ਪ੍ਰਾਪਤੀ ਹੋ ਜਾਣੀ, ਇਹ ਗੁੱਲੀ ਹੈ।
ਕੁੱਲੀ ਕਿਉਂ ਆਖਿਆ? ਕਿਉਂਕਿ ਕੁੱਲੀ ਵਿੱਚ ਵੀ ਗੁਜ਼ਾਰਾ ਹੋ ਜਾਂਦਾ, ਛੱਪੜ ਕਰਕੇ ਵੀ ਆਦਮੀ ਜ਼ਿੰਦਗੀ ਕੱਟ ਲੈਂਦਾ, ਤੇ ਕਰੋੜਾਂ ਰੁਪਈਏ ਦਾ ਵੀ ਮਕਾਨ ਹੁੰਦਾ, ਕਈ ਕਈ ਕਰੋੜ ਦਾ ਵੀ ਮਕਾਨ ਹੋਇਆ ਕਰਦਾ। ਦੇਖਣ ਵਾਲੀ ਚੀਜ਼ ਇਹ ਹੁੰਦੀ ਹੈ ਕਿ ਇਹ ਮਕਾਨ ਦੇ ਅੰਦਰ ਜੋ ਵਾਤਾਵਰਨ ਹੈ ਉਹ ਦੂਸ਼ਿਤ ਹੈ ਜਾਂ ਉਹ ਪਵਿੱਤਰ ਹੈ। ਉਹਦੇ ਅੰਦਰ ਕੌਣ ਰਹਿੰਦਾ? ਪ੍ਰਗਟ ਰੂਪ ਦੇ ਵਿੱਚ ਕੌਣ ਰਹਿੰਦਾ ਹੈ, ਗੁਪਤ ਰੂਪ ਦੇ ਵਿੱਚ ਕੌਣ ਰਹਿੰਦਾ? ਇਹ ਗੱਲ ਜੇ ਸਮਝ ਚ ਆ ਜਾਵੇ ਸਾਡੀ ਤਾਂ ਸਾਡੇ ਘਰਾਂ ਚ ਕਦੇ ਵੀ ਵਿਘਨ ਨਾ ਹੋਣ, ਕਦੇ ਕਲੇਸ਼ ਨਾ ਹੋਵੇ, ਕਦੇ ਦੁੱਖ ਨਾ ਹੋਵੇ। ਕਿਉਂਕਿ ਮਹਾਰਾਜ ਜੀ ਨੇ ਅਨੁਮਾਨ ਕੀਤਾ ਵੀ ਉਹ ਘਰ ਪਵਿੱਤਰ ਨੇ ਜਿਸ ਘਰ ਦੇ ਅੰਦਰ ਹਰੀ ਦੇ ਜਸ ਦੀਆਂ ਧੁਨੀਆਂ ਉੱਠਦੀਆਂ ਨੇ, ਪ੍ਰਭੂ ਦੇ ਪਿਆਰੇ ਆ ਕੇ ਨਿਵਾਸ ਕਰਦੇ। ਜਿਨ੍ਹਾਂ ਘਰਾਂ ਦੇ ਅੰਦਰ ਇਹ ਚੀਜ਼ ਨਹੀਂ ਹੁੰਦੀ, ਜਿੱਥੇ ਹਰ ਵਕਤ ਦਰਿਆਈ ਚੁੱਕੀ ਜਾਂਦੀ ਹੈ, ਗਲਤ ਗੱਲਾਂ ਚੁੱਕੀਆਂ ਜਾਂਦੀਆਂ, ਮਹਾਰਾਜ ਕਹਿੰਦੇ ਉਹ ਘਰ ਦੁੱਖ ਰੂਪ ਹੋਇਆ ਕਰਦੇ ਨੇ, ਸੁੱਖ ਨਹੀਂ ਦਿਆ ਕਰਦੇ, ਉੱਥੇ ਕਲਾ ਤੇ ਕਲੇਸ਼ ਦਾ ਵਾਸਾ ਹੋ ਜਾਂਦਾ। ਪਰ ਉਹਦੇ ਵਿੱਚ ਨਿਵਾਸ ਕਰਨ ਵਾਲੀਆਂ ਹੋਰ ਰੂਹਾਂ ਆਉਂਦੀਆਂ, ਜਿਸ ਥਾਂ ਦੇ ਉੱਤੇ ਹਰੀ ਦਾ ਜਸ ਹੋਵੇ ਉੱਥੇ ਹੋਰ ਰੂਹਾਂ ਹੋਇਆ ਕਰਦੀ, ਉੱਥੇ ਮੁਕਤਾਤਮਾਵਾਂ ਫੇਰਾ ਪਾਉਂਦੀਆਂ, ਉਹਨਾਂ ਦੀ ਦ੍ਰਿਸ਼ਟੀ ਹੁੰਦੀ ਰਹਿੰਦੀ ਹੈ। ਜਿਸ ਥਾਂ ਦੇ ਉੱਤੇ ਪਰਮੇਸ਼ਰ ਦੇ ਪਿਆਰੇ ਨਾਮ ਪਹੁੰਚਣ, ਹਰੀ ਦਾ ਜਸ ਜਿਸ ਮਕਾਨ ਦੇ ਅੰਦਰ ਨਹੀਂ ਹੁੰਦਾ, ਕਹਿੰਦੇ ਉਹ ਘਰ ਜਿਹੜਾ ਹੁੰਦਾ ਉੱਥੇ ਬਾਦਰੂਹਾਂ ਰਿਹਾ ਕਰਦੀ। ਕਬੀਰ ਜੇ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ, ਤੇ ਘਰ ਮਰਹਟ ਸਾਲ ਕੇ ਭੂਤ ਵਸੇ ਤਿੰਨ ਮਾਏ। ਜਿਨ੍ਹਾਂ ਘਰਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਉਚਾਰਨ ਹੁੰਦਾ ਤੇ ਸਾਧੂਆਂ ਦੇ ਚਰਨ ਨਹੀਂ ਪੈਂਦੇ, ਸੰਗਤਾਂ ਦੀ ਸੇਵਾ ਨਹੀਂ ਹੁੰਦੀ, ਜਿਨ੍ਹਾਂ ਘਰਾਂ ਦੇ ਅੰਦਰ ਨਿਤਨੇਮ ਨਹੀਂ ਹੁੰਦਾ, ਬਾਣੀ ਪੜ੍ਹੀ ਜਾਂਦੀ, ਲਹਿਰਾਸ਼ ਨਹੀਂ ਪੜ੍ਹੀ ਜਾਂਦੀ, ਜਪਜੀ ਸਾਹਿਬ ਨਹੀਂ ਪੜ੍ਹਿਆ ਜਾਂਦਾ, ਕਹਿੰਦੇ ਉਹ ਘਰ ਜਿਹੜੇ ਨੇ ਉਹ ਭੂਤਾਂ ਦੇ ਘਰ ਹੋਇਆ ਕਰਦੇ ਆ। ਉੱਥੇ ਭੂਤ ਆ ਕੇ, ਪੂਤਨੀਆਂ ਆ ਕੇ, ਚਲੇਲਾਂ ਆ ਕੇ, ਦਿਓ ਆ ਕੇ, ਬੇਅੰਤ ਕਿਸਮ ਦੇ ਨਿਵਾਸ ਕਰ ਜਾਂਦੀਆਂ ਮਾੜੀਆਂ ਰੂਹਾਂ, ਤੇ ਉਹਨਾਂ ਦਾ ਪ੍ਰਭਾਵ ਕੀ ਹੁੰਦਾ? ਕਮਾਈ ਵਿੱਚ ਬਰਕਤ ਨਹੀਂ ਪਿਆ ਕਰਦੀ, ਜਿੰਨਾ ਜੀ ਕਰਦਾ ਕਮਾ ਲਏ, ਐਸੀ ਬੁੱਧੀ ਪੁੱਠੀ ਕਰ ਦਿੰਦੇ ਨੇ ਕਿ ਦੋਵੇਂ ਸਿਰੇ ਨਹੀਂ ਮਿਲਦੇ, ਮਹੀਨਾ ਪੂਰਾ ਨਹੀਂ ਹੁੰਦਾ, ਛਮਾਹੀ ਪੂਰੀ ਨਹੀਂ ਹੁੰਦੀ, ਕਰਜ਼ਾ ਹੀ ਹੋ ਜਾਂਦਾ, ਕਿਉਂਕਿ ਉੱਥੇ ਮਾੜੀਆਂ ਰੂਹਾਂ ਦਾ ਵਾਸਾ ਹੋ ਗਿਆ। ਮਹਾਰਾਜ ਕਹਿੰਦੇ ਉਹਦੇ ਵਿੱਚ ਵਸਣ ਵਾਲਿਆਂ ਦੇ ਉੱਤੇ, ਮਨ ਦੇ ਉੱਤੇ ਅਸਰ ਹੋਣ ਕਰਕੇ ਉਹ ਵੀ ਮਨੁੱਖ ਨਹੀਂ ਰਿਹਾ ਕਰਦੇ, ਮਨੁੱਖ ਦੀ ਥਾਂ ਤੇ ਉਹਨਾਂ ਨੂੰ ਨੀਵੀਂ ਜੋਨ ਦੀ ਸੋਝੀ ਹੁੰਦੀ ਹੈ, ਤੇ ਉਹ ਘਰ ਦੀ ਪਵਿੱਤਰਤਾ ਨਹੀਂ ਹੁੰਦੀ। ਪਵਿੱਤਰਤਾ ਦੀ ਥਾਂ ਦੇ ਉੱਤੇ ਉਹ ਘਰ ਤ੍ਰਿਸਕਾਰ ਯੋਗ ਹੁੰਦਾ। ਫਰਮਾਨ ਹੈ ਕਿ ਕਬੀਰ ਜੇ ਘਰ ਸਾਧਨਾ ਸੇਵੀ ਹਰ ਕੀ ਸੇਵਾ ਨਾਏ, ਤੇ ਘਰ ਮਰਹਟ ਸਾਲ ਕੇ ਭੂਤ ਵਸੇ ਤੈਨੂੰ ਆਏ। ਉਹਨਾਂ ਥਾਵਾਂ ਦੇ ਉੱਤੇ ਭੂਤਾਂ ਦਾ ਨਿਵਾਸ ਹੋਇਆ ਕਰਦਾ ਹੈ। ਸੋ ਤਰ੍ਹਾਂ ਭਾਵੇਂ ਘਰ ਚੰਗਾ ਹੋਵੇ ਚਾਹੇ ਮਾੜਾ ਹੋਵੇ, ਲੋਹਾਂ ਦੀ ਤੁਲਨਾ ਗੁਰੂ ਮਹਾਰਾਜ ਕਰਦੇ ਆਉਂਦੇ ਨੇ ਬਰਾਬਰ ਬਰਾਬਰ। ਜਿਨ੍ਹਾਂ ਘਰਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ, ਕਹਿਣ ਲੱਗੇ ਉਹ ਘਰ ਜਿਹੜੇ ਹੁੰਦੇ ਨੇ ਆਗ ਲਗਾ ਤੇ ਤੌਲ ਹਰ, ਉਹਨਾਂ ਨੂੰ ਅੱਗ ਲੱਗ ਜਾਵੇ, ਕਹਿੰਦੇ ਕਿਉਂਕਿ ਪਰਮੇਸ਼ਰ ਦਾ ਨਾਮ ਉਹਨਾਂ ਦੇ ਵਿੱਚ ਨਹੀਂ ਹੈ। ਸ਼ਰਾਬਾਂ, ਕਬਾਬਾਂ, ਗਲਤ ਚੀਜ਼ਾਂ, ਨਿੰਦਿਆ ਚੁਗਲੀ, ਈਰਖਾ, ਵਕੀਲੀ, ਮਾੜੀਆਂ ਗੱਲਾਂ, ਪਾਪ ਵਾਲੀਆਂ ਗੱਲਾਂ ਉਹਨਾਂ ਘਰਾਂ ਵਿੱਚ ਹੁੰਦੀਆਂ। ਜਿੱਥੇ ਨਾਮ ਜਪਿਆ ਜਾਂਦਾ ਹੈ, ਜਿੱਥੇ ਨਾਮ ਜਪਿਆ ਖਰਾਬ ਪਿਆ ਹੈ, ਉਹ ਜਿਹੜੇ ਥਾਂ ਉਹ ਘਰ ਹੋਇਆ ਕਰਦੇ ਨੇ, ਕਹਿੰਦੇ ਉਹ ਸੋਹਣੇ ਨੇ, ਸੋਏ ਚਵਾਲੇ ਹੋਇਆ ਕਰਦੇ, ਚਾਹੇ ਉਹ ਛੱਪੜੀ ਹੈ, ਭਲੀ ਸਵਾਦ ਦੀ ਛਾਪੜੀ, ਜਾਂ ਮੈਂ ਹਰ ਗੁਣ ਗਾਓ, ਕਿਤੇ ਤਾਵ ਨਾ ਤੌਲ ਹਰ, ਜਿਹਦੇ ਚ ਤੌਲ ਹਰ ਜਿਹੜਾ ਵੱਡਾ ਮਹਿਲ ਹੈ, ਜੇ ਉਹਦੇ ਚ ਜਾ ਕੇ ਵੈਗਰੂ ਵਿਸਰ ਜਾਵੇ, ਕਹਿੰਦੇ ਕਿਸੇ ਕੰਮ ਨਹੀਂ ਹੋਇਆ ਕਰਨਾ। ਜਿਹੜੀ ਛੱਪੜੀ ਹੈ, ਜੇ ਉਹਦੇ ਵਿੱਚ ਬੈਠ ਕੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ, ਉਹ ਛੱਪੜੀ ਸਵਾਦ ਹੀ ਹੋ ਜਾਂਦੀ ਹੈ, ਭਲੀ ਹੋ ਜਾਂਦੀ ਹੈ। ਮਹਾਂਪੁਰਸ਼ ਛੱਪੜੀਆਂ ਜਾਏ ਕਿ ਤਿੰਨ ਕੱਢਿਆ ਕਰਦੇ ਪਹਿਲੇ ਜ਼ਮਾਨੇ, ਉਹਦਾ ਕਾਰਨ ਇਹ ਸੀ ਕਿ ਛੱਪੜੀ ਦੇ ਅੰਦਰ ਨੇਚਰ ਹੋਇਆ ਕਰਦੀ ਹੈ, ਉਹਦੇ ਵਿੱਚ ਜੀ ਬੜਾ ਲੱਗਦਾ, ਬਿਰਤੀ ਇਕਾਗਰ ਹੋ ਜਾਂਦੀ ਹੈ, ਆਪਣੇ ਆਪ ਹੀ ਸ਼ਾਂਤੀ ਹੋਇਆ ਕਰਦੀ ਹੈ। ਨਾ ਮੌਸਮ ਠੰਡਾ ਹੁੰਦਾ ਹੈ, ਨਾ ਗਰਮ ਹੁੰਦਾ ਹੈ, ਲੋੜਾਂ ਘਟੀਆਂ ਹੁੰਦੀਆਂ ਨੇ, ਵਾਸ਼ਨਾਵਾਂ ਦਾ ਵੇਗ ਉੱਥੇ ਨਾ ਹੋਣ ਕਰਕੇ ਉੱਥੇ ਵੱਡੋ ਵੱਡੀ ਚਿੱਤ ਪਰਮੇਸ਼ੁਰ ਦੇ ਨਾਮ ਵੱਲ ਲੱਗਦਾ। ਸੋ ਮਹਾਰਾਜ ਕਹਿੰਦੇ ਇਹ ਜਿਹੜੀ ਚੀਜ਼ਾਂ ਨੇ ਇਹ ਆਦਮੀ ਨੂੰ ਜ਼ਰੂਰੀ ਨੇ।